And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਮੌਸਮ ਬੜਾ ਅਜੀਬ ਜਿਹਾ ਹੋਇਆ ਯਾਰ।
ਕੋਈ ਗੱਲ ਨਹੀਂ,
ਹਾਂ ਕੋਈ ਨਹੀਂ,
ਮਾਫ਼ ਕਰਦੇ ਹੋ।
ਇਹ ਧੁੰਦ ਹੈ ਕਿ ਧੂੰਆਂ ਹੈ, ਸਮੋਗ ਹੈ, ਕੀ ਹੈ ਇਹ? ਗਰਾਊਂਡ ਲੈਵਲ ਓਜ਼ੋਨ ਹੈ, ਕੀ ਹੈ?
ਬਸ ਵਾਈਲਡ ਫਾਇਰਸ ਨਾ ਵਧਣ।
ਯੂ ਆਰ ਰਾਈਟ,
ਬਾਕੀ ਸਭ ਠੀਕ ਹੈ। ਕੋਈ
ਜੀ ਜੀ, ਇਹ ਦੋ ਕੁ ਦਿਨ ਰਹਿਣਾ ਇੱਦਾਂ ਦਾ ਮੌਸਮ, ਅਤੇ ਉਸ ਤੋਂ ਬਾਅਦ ਫਿਰ ਇਹਨੇ ਇਹੋ ਜਿਹੀ ਪਲਟੀ ਮਾਰਨੀ ਆ, ਫਿਰ ਅਸੀਂ ਯਾਦ ਕਰਾਂਗੇ ਕਿ ਬਸ ਜੀ ਯਾਦ ਆ ਕਿ ਟੈਂਪਰੇਚਰ ਕਦੇ 25-26-27-28 ਡਿਗਰੀ ਵੀ ਹੋਇਆ ਕਰਦਾ।
ਐਗਜੈਕਟਲੀ। ਤੇ ਇਹ ਜਿਹੜੀ ਕਈਆਂ ਨੇ ਹੁਣ ਇੰਡੀਆ ਵੀ ਜਾਣਾ ਨਾ ਅੱਗੋਂ, ਫਿਰ ਸਰਦੀਆਂ ਦੇ ਵਿੱਚ ਤਿਆਰੀ ਕਰਾ ਰਹੇ ਸਮੋਗ ਦੀ, ਥੋੜੀ
ਥੋੜੀ
ਇੱਕਦਮ ਜਾ ਕੇ ਤੁਹਾਨੂੰ ਸ਼ੌਕ ਨਾ ਲੱਗੇ।
ਟਿਊਸ਼ਨ ਹੈ ਇਹ,
ਸਭ ਵਧੀਆ,
ਸਭ ਵਧੀਆ। ਪਰ ਬਸ ਜੀ, ਚਲੋ ਇਹ ਆ ਖ਼ਬਰਾਂ ਦੇ ਪਾਸਿਓਂ ਨਾ, ਕਾਫ਼ੀ ਬਿਜ਼ੀ ਆ ਅੱਜ ਕੰਮ ਯਾਰ। ਗੱਲ ਸ਼ੁਰੂ ਕਿੱਥੋਂ ਹੋਈ? ਬੀ ਸੀ ਜੀ ਈ ਯੂ ਤੋਂ ਸ਼ੁਰੂ ਕਰ ਲਈਏ ਕੁਇਕਲੀ। ਬੀ ਸੀ ਜੀ ਈ ਯੂ ਵਾਲਿਆਂ ਦੀ ਜਿਹੜੀ ਸਟ੍ਰਾਈਕ ਆ ਉਹਦਾ ਦੂਜਾ ਦਿਨ ਆ ਅੱਜ, ਅਤੇ ਕੱਲ੍ਹ ਜਦੋਂ ਅਸੀਂ ਸਵੇਰੇ ਗੱਲ ਕਰ ਰਹੇ ਸੀ ਉਸ ਵੇਲੇ ਤਾਂ ਕੋਈ ਬਹੁਤੀ ਕਲੈਰਿਟੀ ਨਹੀਂ ਸੀ ਕਿ ਪਿਕਟ ਲਾਈਨਸ 'ਤੇ ਕਿੰਨੇ ਕੁ ਬੀ ਸੀ ਜੀ ਈ ਯੂ ਦੇ ਮੈਂਬਰਸ ਆਉਣਗੇ। ਇੰਨਾ ਕੁ ਪਤਾ ਸੀ ਕਿ ਵਿਕਟੋਰੀਆ ਦੇ ਵਿੱਚ, ਸਰੀ ਦੇ ਵਿੱਚ ਅਤੇ ਪ੍ਰਿੰਸ ਜਾਰਜ ਦੇ ਵਿੱਚ ਪਿਕਟ ਲਾਈਨ ਸੈਟਅਪ ਕੀਤੀਆਂ ਜਾਣੀਆਂ ਸੀ, ਅਤੇ ਇਹ ਦੱਸਿਆ ਗਿਆ ਵਾਸੂ ਜੀ ਕਿ ਜਿਹੜਾ ਡੇ ਵਨ ਸੀ ਜਾਂ ਯੈਸਟਰਡੇ, ਲਗਭਗ 2600 ਵਰਕਰਸ ਉਹਨਾਂ ਨੇ ਪਿਕਟ ਲਾਈਨਸ 'ਤੇ ਉਹਨਾਂ ਨੇ ਜੁਆਇਨ ਕੀਤਾ। ਇਹ ਜ਼ਿਆਦਾਤਰ ਅਜੇ ਬੈਕ ਆਫਿਸ ਵਾਲੇ ਕਾਮੇ ਨੇ, ਸੋ ਜਿਹੜੇ ਫਰੰਟ ਫੇਸਿੰਗ ਵਰਕਰਸ ਨੇ ਸਰਕਾਰੀ ਕਾਮੇ, ਉਹ ਕੱਲ੍ਹ ਦੀ ਪਿਕਟਿੰਗ ਦੇ ਵਿੱਚ ਸ਼ਾਮਿਲ ਨਹੀਂ ਸੀ। ਪਰ ਬੀ ਸੀ ਜੀ ਈ ਯੂ ਤੋਂ ਇਲਾਵਾ ਕੁਝ ਹੋਰ ਜਿਹੜੀਆਂ ਵੱਖਰੀਆਂ ਯੂਨੀਅਨਸ ਨੇ, ਉਹਨਾਂ ਦੇ ਰੈਪ੍ਰਜੈਂਟੇਟਿਵਸ ਨੇ ਵੀ ਸੋਲੀਡੈਰਿਟੀ ਦੇ ਵਿੱਚ ਪਿਕਟ ਲਾਈਨਸ 'ਤੇ ਆ ਕੇ ਉਹ ਖਲੋਤੇ, ਅਤੇ ਭਾਵੇਂ ਉਹ ਨਰਸਿਸ ਯੂਨੀਅਨ ਦੇ ਪ੍ਰੈਜੀਡੈਂਟ ਸਨ, ਭਾਵੇਂ ਇੱਥੇ ਟੀਚਰਸ ਫੈਡਰੇਸ਼ਨ ਦੇ ਨੁਮਾਇੰਦੇ ਹੋਣ ਸਰੀ ਦੇ ਵਿੱਚ, ਅਤੇ ਮੈਸੇਜ ਉਹਨਾਂ ਦਾ ਬੇਸਿਕਲੀ ਇਹੀ ਆ ਕਿ ਜੇ ਸਰਕਾਰ ਨੇ ਬੀ ਸੀ ਜੀ ਈ ਯੂ ਦੀ ਮੰਗ ਨਾ ਮੰਨੀ ਤਾਂ ਫਿਰ ਜਿਹੜੀਆਂ ਬਾਕੀ ਦੀਆਂ ਯੂਨੀਅਨਾਂ ਨੇ, ਇਹਨਾਂ ਨੇ ਵੀ ਆਪੋ ਆਪਣੇ ਕੰਟਰੈਕਟਸ ਨੈਗੋਸ਼ੀਏਟ ਕਰਨੇ ਨੇ ਵੀ ਫਿਰ ਠੀਕ ਆ, ਅਸੀਂ ਵੀ ਫਿਰ ਪਿਕਟਿੰਗ 'ਤੇ ਉਤਰ ਆਵਾਂਗੇ।
ਜਾਂ ਅਤੇ ਨਾਲ ਪ੍ਰੋਫੈਸ਼ਨਲ ਇੰਪਲੋਈਜ਼ ਐਸੋਸੀਏਸ਼ਨ, ਜਿਨ੍ਹਾਂ ਨੇ ਸ਼ੁੱਕਰਵਾਰ ਹੀ ਸਟ੍ਰਾਈਕ ਐਕਸ਼ਨ ਨੋਟਿਸ ਜਿਹੜਾ ਦੇ ਦਿੱਤਾ ਸੀ 72 ਘੰਟਿਆਂ ਵਾਲਾ, ਉਹਨਾਂ ਦੇ ਵੀ ਤਕਰੀਬਨ 150 ਮੈਂਬਰ ਕੱਲ੍ਹ ਪਿਕਟਿੰਗ ਲਾਈਨਸ 'ਤੇ ਵੇਖੇ ਗਏ, ਕਿਉਂਕਿ ਉਹਨਾਂ ਦੀ ਟੋਟਲ ਮੈਂਬਰਸ਼ਿਪ 1800 ਦੀ ਹੈ। 1800 ਦੇ ਵਿੱਚੋਂ 150 ਮੈਂਬਰ ਉਹਨਾਂ ਦੇ ਵੀ ਹੜਤਾਲ 'ਤੇ ਕੱਲ੍ਹ ਸੀਗੇ। ਸੋ ਇੱਥੇ ਆਪਣੇ ਸਰੀ ਦੇ ਵਿੱਚ ਜੋ ਗਿਲਫਰਡ ਵਾਲਾ ICBC ਦਾ ਦਫ਼ਤਰ ਆ, ਉੱਥੇ ਪਿਕਟਿੰਗ ਕੀਤੀ ਗਈ, ਅਤੇ ICBC ਵੱਲੋਂ ਦੱਸਿਆ ਗਿਆ ਕਿ ਉੱਥੇ ਜੋ ਡਰਾਈਵਰ ਲਾਇਸੈਂਸਿੰਗ ਦਾ ਕੰਮਕਾਜ ਵੀ ਕੱਲ੍ਹ ਠੱਪ ਹੋ ਗਿਆ, ਸੋ ਕੰਮਕਾਜ ਰੋਕਣਾ ਪਿਆ, ਸੋ ਵਰਕ ਗੋਟ ਅਫੈਕਟਿਡ, ਕੱਲ੍ਹ ਉਹ ਆਫਿਸ ਬੰਦ ਕਰ ਦਿੱਤਾ ਗਿਆ ਉਹਨਾਂ ਵੱਲੋਂ। ਸੋ ਵਿਕਟੋਰੀਆ 'ਚ ਦੱਸਿਆ ਜਾਂਦਾ ਕਿ 7 ਵੱਖੋ ਵੱਖਰੀਆਂ ਲੋਕੇਸ਼ਨਸ 'ਤੇ ਪਿਕਟਿੰਗ ਕੀਤੀ ਗਈ। ਸਰੀ ਵਿੱਚ ਆ ਮੇਨ ਸੈਂਟਰ ਆ, ICBC ਦਾ ਦਫ਼ਤਰ ਸੀ ਗਿਲਫਰਡ ਵਾਲਾ, ਅਤੇ ਪ੍ਰਿੰਸ ਜਾਰਜ ਦੇ ਵਿੱਚ ਵੀ ਇੱਕ ਲੋਕੇਸ਼ਨ 'ਤੇ ਪਿਕਟਿੰਗ ਹੋਈ ਹੈ। ਬਾਕੀ ਵਿਜੇ ਜੀ, ਇਹਨੂੰ ਲੈ ਕੇ ਜਿਹੜੇ ਲੀਡਰ ਨੇ BCGU ਦੇ ਪੌਲ ਫਿੰਚ, ਉਹਨਾਂ ਦਾ ਇਹ ਕਹਿਣਾ ਕਿ ਅਜੇ ਤਾਂ ਕਹਿੰਦੇ ਅਸੀਂ ਸ਼ੁਰੂਆਤ ਕੀਤੀ ਹੈ ਸਟ੍ਰਾਈਕ ਦੀ, ਵੀ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ, ਹਫ਼ਤਿਆਂ ਦੇ ਵਿੱਚ ਕੋਈ ਰਾਜ਼ੀਨਾਮਾ ਨਹੀਂ ਹੁੰਦਾ, ਸਰਕਾਰ ਬਿਹਤਰ ਆਫਰ ਪ੍ਰੈਜ਼ੈਂਟ ਨਹੀਂ ਕਰਦੀ ਵੇਜ ਹਾਈਕ ਦਾ, ਅਤੇ ਕਹਿੰਦੇ ਫਿਰ ਅਸੀਂ ਇਸ ਐਕਸ਼ਨ ਨੂੰ ਹੋਰ ਐਸਕਲੇਟ ਵੀ ਕਰਾਂਗੇ।
ਜੀ ਵਾਸੂ ਜੀ, ਲਿਕਰ ਡਿਸਟ੍ਰੀਬਿਊਸ਼ਨ ਬ੍ਰਾਂਚ ਹੋਈ ਜਾਂ ਕੈਨੇਬਿਸ ਵਾਲੀਆਂ ਲੋਕੇਸ਼ਨਸ ਹੋਈਆਂ, ਉੱਥੇ ਜਦੋਂ ਪਿਛਲੀ ਵਾਰ ਸਟ੍ਰਾਈਕ ਹੋਈ ਸੀ ਨਾ, ਉਦੋਂ ਉੱਥੇ ਕੰਮ ਇੰਪੈਕਟ ਹੋ ਗਿਆ ਸੀ, ਉੱਥੇ ਕੰਮ ਰੁਕਿਆ ਸੀ, ਆਪਾਂ ਕੱਲ੍ਹ ਵੀ ਗੱਲ ਕਰਦੇ ਸੀ। ਇਨਫੈਕਟ ਉਦੋਂ ਹਾਲਾਤ ਇਹ ਬਣ ਗਏ ਸੀ ਕਿ ਨੈਚੁਰਲੀ ਜਿਹੜੇ ਉੱਥੋਂ ਪ੍ਰੋਡਕਟ ਖਰੀਦਦੇ ਨੇ, ਜਦੋਂ ਥਾਂ ਬੰਦ ਹੋ ਗਈ ਤਾਂ ਉਹਨਾਂ ਵਾਸਤੇ ਮੁਸ਼ਕਲ ਹੋ ਗਿਆ। ਐਤਕੀ ਜਦੋਂ 72 ਘੰਟੇ ਦਾ ਨੋਟਿਸ ਫਰਾਈਡੇ ਨੂੰ ਸਰਵ ਕਰ ਦਿੱਤਾ ਗਿਆ ਸੀ ਲਿਕਰ ਸਟੋਰਸ 'ਤੇ ਅਤੇ ਕੈਨਬਿਸ ਦੀਆਂ ਜਿਹੜੀਆਂ ਸਰਕਾਰੀ ਲੋਕੇਸ਼ਨਸ ਨੇ, ਉੱਥੇ ਵਾਸੂ ਜੀ ਕਾਫ਼ੀ ਜ਼ਿਆਦਾ ਹੱਲਾ ਮਚਿਆ ਰਿਹਾ, ਉੱਥੇ ਵਿਕਰੀ ਬੜੀ ਹੋਈ ਆ ਧੜਾਧੜ, ਕਿਉਂਕਿ ਲੱਗਦਾ ਇਹ ਸੀ ਵੀ ਕਿਤੇ ਇੱਦਾਂ ਨਾ ਹੋਵੇ ਕਿ ਲਿਕਰ ਸਟੋਰ 'ਤੇ ਕੈਨਬਿਸ ਲੋਕੇਸ਼ਨਸ ਵੀ ਕਿਤੇ ਨਾ ਇੰਪੈਕਟ ਹੋ ਜਾਣ।
ਜਾਂ ਲਿਕਰ ਸਟੋਰ ਦਾ ਇੱਦਾਂ ਕਿ ਜੇ ਸਰਕਾਰੀ ਲਿਕਰ ਸਟੋਰ ਬੰਦ ਹੁੰਦੇ ਵੀ ਨੇ ਤਾਂ ਪ੍ਰਾਈਵੇਟ ਲਿਕਰ ਸਟੋਰਸ ਹੈਗੇ ਨੇ, ਅਤੇ ਜੇ ਕੈਨਬਿਸ ਦੇ ਸਟੋਰਸ ਬੰਦ ਕੀਤੇ ਜਾਂਦੇ ਨੇ ਤਾਂ ਉਹਦੇ ਨਾਲ ਫਿਰ ਖਤਰਾ ਇਹ ਹੋ ਜਾਂਦਾ ਕਿ ਜਿਹੜੀ ਇਲੀਗਲ ਕੈਨਬਿਸ ਆ ਉਹਦੀ ਵਿਕਰੀ ਦੇ ਵਿੱਚ ਇਜ਼ਾਫਾ ਹੁੰਦਾ।
ਜੀ ਜੀ ਜੀ, ਔਰ ਇੱਕ ਪਲੇਇੰਗ ਫੀਲਡ ਜਿਹੜਾ ਅੰਡਰਗਰਾਊਂਡ ਮਾਰਕੀਟ ਆ ਜਿਹੜੇ ਤਸਕਰ ਨੇ ਉਹਨਾਂ ਵਾਸਤੇ ਖੁੱਲ੍ਹ ਜਾਂਦੀ।
ਜੀ, ਅਤੇ ਇੱਕ ਜਿਹੜਾ ਮੇਨ ਕੰਸਰਨ ਹੀ ਵੇਜ ਹਾਈਕ ਦਾ ਹੀ ਬਣਿਆ ਹੋਇਆ, ਅਤੇ ਕਿਉਂਕਿ ਫਰਕ ਬਹੁਤ ਜ਼ਿਆਦਾ ਹੈ, ਡਿਮਾਂਡ ਕੀਤੀ ਜਾ ਰਹੀ ਤਕਰੀਬਨ 8% ਇਨ 2 ਈਅਰਸ, ਅਤੇ ਸਰਕਾਰ ਆਫਰ ਕਰ ਰਹੀ ਹੈ 3.5% ਓਵਰ 2 ਈਅਰਸ।
ਇਸ ਤੋਂ ਪਹਿਲਾਂ ਵਾਸੂ ਜੀ ਬੀ ਸੀ ਜੀ ਈ ਯੂ ਨੂੰ ਨਾ ਪਿਛਲੇ 3 ਸਾਲਾਂ ਦੇ ਵਿੱਚ 14% ਦੀ ਵੇਜ ਹਾਈਕ ਮਿਲੀ ਸੀ। ਸੋ ਉਹਨਾਂ ਦਾ ਇਹ ਕਹਿਣਾ ਬੀ ਸੀ ਜੀ ਈ ਯੂ ਦਾ ਤਰਕ ਇਹ ਆ ਕਿ ਦੇਖੋ ਇਸ ਤਾਂ ਪਿਛਲੇ ਜਿੰਨੀ ਪਿਛਲੀ ਹਾਈਕ ਮਿਲੀ ਸੀ ਉੱਤੋਂ ਤਾਂ ਅਸੀਂ ਸਵੱਲੀ ਗੱਲ ਹੀ ਕਰਦੇ ਪਏ ਹਾਂ। ਹਾਲਾਂਕਿ 2 ਸਾਲਾਂ ਦੇ ਵਿੱਚ ਇਹਨਾਂ ਦੀ ਡਿਮਾਂਡ ਲਾਈਕ ਯੂ ਸੈਡ ਕਿ ਜੇ ਦੋਹਾਂ ਚੀਜ਼ਾਂ ਨੂੰ ਸਿੱਧਾ ਸਿੱਧਾ ਜੋੜੀਏ 4-4.5% ਨੂੰ, ਉਹ 8.25% ਬਣਦਾ, ਕੰਪਾਊਂਡਿੰਗ ਕਰਕੇ ਉਹ ਅਮਾਊਂਟ ਜ਼ਿਆਦਾ ਬਣੇਗਾ। ਬੀ ਸੀ ਪਬਲਿਕ ਸਰਵਿਸ ਦਾ ਬਸ ਵੀ ਸਾਈਜ਼ ਵੀ ਬਹੁਤ ਵੱਧ ਗਿਆ 2017 ਤੋਂ ਲੈ ਕੇ ਹੁਣ ਤੱਕ। ਜਿਹੜਾ ਪੇਰੋਲ ਹੈ ਨਾ ਇਕੱਲਾ, 2017 ਦੇ ਵਿੱਚ ਟੋਟਲ ਸੈਲਰੀਜ਼ ਜਿਹੜੀਆਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੀ ਉਹ $4 billion ਸੀ, ਉਹ ਹੁਣ $11 billion ਹੋ ਗਿਆ। ਸੋ ਇਸ ਕਰਕੇ ਪਬਲਿਕ ਸਰਵਿਸ ਦਾ ਸਾਈਜ਼ ਅੰਡਰ ਦੀ NDP ਬਹੁਤ ਵਧਿਆ। ਫਾਈਨੈਂਸ ਮਿਨਿਸਟਰੀ ਆਪ ਇਹ ਮੰਨਦੀ ਹੈ ਕਿ ਜਿਹੜੀਆਂ ਸਰਵਿਸ ਪਬਲਿਕ ਸਰਵਿਸ ਦੇ ਵਿੱਚ ਸੈਲਰੀਜ਼ ਵੀ ਨੇ, ਵਾਸੂ ਜੀ ਜੇ 2017 ਨਾਲ ਕੰਪੇਅਰ ਕਰੀਏ ਓਵਰਆਲ 23% ਵੱਧ ਗਈਆਂ ਨੇ, ਜਿਹੜੀ ਰੇਜ਼ ਹੈ ਜਿਹੜੀ ਰੇਜ਼ ਦਿੱਤੀ ਗਈ ਆ। ਪੇਰੋਲ ਦਾ ਸਾਈਜ਼ ਤਾਂ ਕਾਫੀ ਜ਼ਿਆਦਾ ਵਧਿਆ, ਪਰ ਜੇ ਇਕੱਲੀ ਰੇਜ਼ ਵੀ ਦੇਖੀ ਜਾਵੇ ਸਰਕਾਰੀ ਮੁਲਾਜ਼ਮਾਂ ਦੀ, ਫਰੋਮ 2017 ਟੂ ਨਾਓ 23% ਰੇਜ਼ ਦਿੱਤੀ ਗਈ ਆ।
ਸੋ ਇਸ ਵੇਲੇ ਜਿੰਨਾ ਸਰਕਾਰ ਦਾ ਬਜਟ ਆ BC ਸਰਕਾਰ ਦਾ, ਉਹਦਾ ਤਕਰੀਬਨ 60% ਪੇਰੋਲ ਤੇ ਖਰਚ ਹੋ ਰਿਹਾ।
ਰਾਈਟ, ਯੈਸ।
ਤੇ ਜੇ ਅਸੀਂ ਵੇਜਸ ਦੇ ਵਿੱਚ 1% ਵਾਧਾ ਕਰਦੇ ਹਾਂ ਉਹਦੇ ਨਾਲ ਦੱਸਿਆ ਜਾਂਦਾ $532 million ਸਾਲਾਨਾ
ਵਾਲੀ, ਦੂਜੀ ਹੈਗੀ ਪ੍ਰੋਫੈਸ਼ਨਲ ਇੰਪਲੋਈਜ਼ ਵਾਲੀ 1800, ਪਰ ਵਾਸੂ ਜੀ 183 ਕੰਟਰੈਕਟਸ ਨੇ,
ਦਿਸ ਇਜ਼ ਫਾਰ ਦ ਟੋਟਲ।
ਐਗਜੈਕਟਲੀ। ਸੋ ਜਿਹੜਾ ਜੇ 4.25% ਜੇ ਇਹਨਾਂ ਦੇ ਵਧਦੇ ਨੇ ਤਾਂ ਜਿਹੜੀ ਬਾਕੀ ਦੀਆਂ ਯੂਨੀਅਨਸ ਨੇ ਉਹਨਾਂ ਨੇ ਵੀ ਇਹੀ ਅਮਾਊਂਟ ਮੰਗਣਾ ਹੈ,
ਸੈਟ ਦ ਬੈਂਚਮਾਰਕ।
ਹਾਂ, ਬੈਂਚਮਾਰਕ ਬਣ ਜਾਣਾ।
ਬਿਲਕੁਲ। ਇਸੇ ਕਰਕੇ ਬਾਕੀ ਯੂਨੀਅਨਸ ਦੇ ਜਿਹੜੇ ਲੀਡਰਸ ਨੇ ਉਹ ਸੋਲੀਡੈਰਿਟੀ ਦੇ ਵਿੱਚ ਨਾਲ ਆ ਕੇ ਖੜ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਕਿ BCGU ਦੇ ਨਾਲ ਜੋ ਸਮਝੌਤਾ ਹੋ ਗਿਆ ਉਹੀ ਬਾਕੀਆਂ ਦੇ ਵਾਸਤੇ ਵੀ ਬਾਏ ਐਂਡ ਲਾਰਜ ਉਹੀ ਰੈਪਲੀਕੇਟ ਕੀਤਾ ਜਾਏਗਾ।
ਜੀ, ਜਿਹੜੇ ਵਾਸੂ ਜੀ BC ਨਰਸਿਸ ਯੂਨੀਅਨ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਕੱਲ੍ਹ ਪਿਕਟ ਲਾਈਨ ਜੁਆਇਨ ਕੀਤੀ ਵਿਕਟੋਰੀਆ ਦੇ ਵਿੱਚ। ਉਹਨਾਂ ਨੇ ਨਾਲ ਇਹ ਗੱਲ ਵੀ ਕਹੀ ਕਿ ਜੇ ਕਿਤੇ, ਕਿਉਂਕਿ BCGEU ਦੇ ਕਈ ਕਾਮੇ ਹੈਲਥ ਕੇਅਰ ਸੈਟਿੰਗਸ ਦੇ ਵਿੱਚ ਵੀ ਕੰਮ ਕਰਦੇ ਨੇ ਹਸਪਤਾਲਾਂ ਦੇ ਵਿੱਚ, ਜਿਹੜਾ ਸਪੋਰਟ ਸਟਾਫ ਆ, ਕਿ ਜੇ ਕਿਤੇ ਪਿਕਟਿੰਗ ਹਸਪਤਾਲਾਂ ਦੇ ਬਾਹਰ ਜਾਂ ਕਿਸੇ ਹੈਲਥ ਕੇਅਰ ਸੈਟਿੰਗ ਦੇ ਬਾਹਰ ਹੋ ਜਾਂਦੀ ਆ ਤਾਂ ਜਿਹੜੀਆਂ ਨਰਸਿਸ ਵੀ ਹੈਗੀਆਂ, ਨਰਸਿਸ ਯੂਨੀਅਨ ਦੇ ਮੈਂਬਰ ਵੱਲੋਂ ਵੀ ਫਿਰ ਪਿਕਟ ਲਾਈਨ ਕ੍ਰੋਸ ਨਹੀਂ ਕੀਤੀ ਜਾਏਗੀ। ਸੋ ਉਹਨਾਂ ਨੇ ਇੱਕ ਸੰਕੇਤ ਇਹ ਦੇ ਦਿੱਤਾ ਵੀ ਜੇ ਕਿਤੇ BCGEU ਦੇ ਮੁਲਾਜ਼ਮਾਂ ਨੇ ਆਪਣੀਆਂ ਪਿਕਟ ਲਾਈਨ ਹਸਪਤਾਲ ਦੇ ਬਾਹਰ ਐਸਟੈਬਲਿਸ਼ ਕਰ ਲਈ, ਜਿਸ ਹਸਪਤਾਲ ਦੇ ਬਾਹਰ ਉਹ ਪਿਕਟ ਲਾਈਨ ਬਣ ਗਈ ਤਾਂ ਫਿਰ ਨਰਸਿਸ ਨੇ ਵੀ ਉਸ ਹਸਪਤਾਲ ਦੇ ਵਿੱਚ ਕੰਮ ਤੇ ਨਹੀਂ ਜਾਣਾ। ਇਹ ਵੀ ਸਰਕਾਰ ਦੇ ਉੱਪਰ ਇੱਕ ਪ੍ਰੈਸ਼ਰ ਵੱਧਦਾ ਪਿਆ ਇਸ ਚੀਜ਼ ਦਾ।
ਬਿਲਕੁਲ। ਤੇ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਨੇ ਵੀ ਅਸੀਂ ਉਹ ਪ੍ਰਭਾਵਿਤ ਨਹੀਂ ਹੋਣ ਦੇਵਾਂਗੇ, ਜਿਹੜਾ ਮਿਨੀਮਮ ਸਰਵਿਸ ਲੈਵਲ ਹੈ ਉਹ ਬਰਕਰਾਰ ਰਹੇਗਾ।
ਪਰ ਫਾਈਨੈਂਸ ਮਿਨਿਸਟਰ ਬ੍ਰਾਂਡਾ ਬਿੱਲੀ ਨੇ ਇਹ ਵੀ ਕਿਹਾ ਕਿ ਇਸ ਵੇਲੇ ਜਿਹੜਾ ਲੇਬਰ ਰਿਲੇਸ਼ਨਸ ਬੋਰਡ ਆ ਉਹ ਆਈਡੈਂਟੀਫਾਈ ਕਰ ਰਿਹਾ ਵੀ ਐਸੈਂਸ਼ੀਅਲ ਪੋਜੀਸ਼ਨਸ ਕਿਹੜੀਆਂ ਨੇ, ਕਿਉਂਕਿ ਅਜੇ ਤੱਕ ਉਹਨਾਂ ਦੀ ਵੀ ਇੱਕ ਕਹਿ ਲਓ ਮੁਕੰਮਲ ਲਿਸਟ ਜਾਂ ਇੱਕ ਮੁਕੰਮਲ ਜਾਣਕਾਰੀ ਉਹਦੇ ਬਾਰੇ ਸਾਂਝੀ ਕਰਨੀ ਬਾਕੀ ਆ ਕਿ ਜਿਹਨਾਂ ਜਿਹਨਾਂ ਸਰਵਿਸਿਜ਼ ਨੂੰ ਅਸੈਂਸ਼ੀਅਲ ਗਰਦਾਨ ਦਿੱਤਾ ਗਿਆ, ਸਰਵਿਸਿਜ਼ ਨਾਲੋਂ ਵੀ ਜਿਹਨਾਂ ਪੋਜੀਸ਼ਨਜ਼ ਨੂੰ ਕਿ ਜੀ ਜਿਹੜੇ ਇਸ ਪੋਜੀਸ਼ਨ 'ਤੇ ਕਾਮੇ ਨੇ ਉਹ ਅਸੈਂਸ਼ੀਅਲ ਨੇ, ਉਹ ਫਿਰ ਹੜਤਾਲ 'ਤੇ ਨਹੀਂ ਜਾ ਸਕਣਗੇ ਜਾਂ ਫਿਰ ਉਹ ਪਿਕਟ ਲਾਈਨਸ ਜੁਆਇਨ ਨਹੀਂ ਕਰ ਸਕਣਗੇ।
ਜੀ, ਸੋ ਲੈਟ ਸੀ। ਹੁਣ ਇਹ ਕਿਹਾ ਜਾ ਰਿਹਾ ਵੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤਾਂ ਐਟਲੀਸਟ ਕੋਈ ਰਾਜ਼ੀਨਾਮਾ ਹੁੰਦਾ ਨਜ਼ਰ ਨਹੀਂ ਆ ਰਿਹਾ। ਸੋ ਦਿਸ ਸਟ੍ਰਾਈਕ ਇਜ਼ ਐਕਸਪੈਕਟਿਡ ਟੂ ਲਿੰਗਰ ਔਨ ਫੋਰ ਅ ਫਿਊ ਡੇਜ਼ ਇਫ ਨਾਟ ਵੀਕਸ।
ਅਜੇ ਕੋਈ ਮੀਟਿੰਗ ਸਕੈਡਿਊਲ ਨਹੀਂ ਹੈ। ਯੂਅਰ ਰਾਈਟ। ਵਾਸੂ ਜੀ, BCGEU ਅਤੇ ਪ੍ਰੋਫੈਸ਼ਨਲ ਇੰਪਲੋਈਜ਼ ਐਸੋਸੀਏਸ਼ਨ ਦੀ ਚੱਲਦੀ ਹੜਤਾਲ, ਸਰਕਾਰ ਨਾਲ ਇਹਨਾਂ ਦਾ ਵੀ ਕੋਈ ਅਜੇ ਸਕੈਡਿਊਲ ਨਹੀਂ ਵੀ ਮੀਟਿੰਗ ਕਦੋਂ ਹੋਣੀ ਆ। ਕੈਨੇਡਾ ਪੋਸਟ ਦੀ ਹੜਤਾਲ ਦੇ ਵਿੱਚ ਵੀ ਹਾਲਾਤ ਇਹੋ ਜਿਹੇ ਹੀ ਨੇ। ਕੈਨੇਡਾ ਪੋਸਟ ਅਤੇ ਜਿਹੜੀ ਪੋਸਟਲ ਵਰਕਰਸ ਦੀ ਯੂਨੀਅਨ ਆ ਉਹਦੇ ਵਿੱਚ ਵੀ ਅਗਲੀ ਮੀਟਿੰਗ ਕਦੋਂ ਹੋਣੀ ਕੁਛ ਨਹੀਂ ਪਤਾ ਅਜੇ।
ਸੋ ਕੋਈ ਵੀ ਆਪਸ ਦੇ ਵਿੱਚ ਗੱਲਬਾਤ ਦੇ ਅਸਾਰ ਫਿਲਹਾਲ ਨਹੀਂ ਹੈਗੇ। ਐਜ਼ ਆਫ ਯੈਸਟਰਡੇ ਕੋਈ ਵੀ ਮੀਟਿੰਗ ਦੋਨੋਂ ਧਿਰਾਂ ਦੇ ਵਿੱਚ ਕਾਰ ਸਕੈਡਿਊਲ ਨਹੀਂ ਸੀ।
ਹੜਤਾਲ ਵਾਲੀ ਗੱਲ ਆ, ਜਿਹੜੀ ਹੈਲੋ ਫੈਰੀਜ਼ ਚੱਲਦੀਆਂ ਨੇ ਜਿਹੜੀ ਡਾਊਨ ਟਾਊਨ ਤੋਂ ਚੱਲਦੀ ਹੈ ਨਨਾਇਮੋ ਨੂੰ, ਫਾਸਟ ਫੈਰੀ ਆ ਉਹ, ਹੈ ਤਾਂ ਪ੍ਰਾਈਵੇਟ, ਉਹਦੇ ਵੀ ਜਿਹੜੇ ਕੰਮੇ ਨੇ ਉਹਨਾਂ ਦਾ ਵੀ ਕਹਿਣਾ ਸੀ ਵੀ ਸਾਡੀ 1 ਸਾਲ ਤੋਂ ਕੋਈ ਸਾਡਾ ਕੰਟਰੈਕਟ ਐਕਸਪਾਇਰ ਹੋਇਆ ਹੋਇਆ, ਉੱਥੇ ਵੀ ਹੜਤਾਲ ਦੇ ਹਾਲਾਤ ਬਣੇ ਸੀ, ਪਰ ਉਹ ਸਥਿਤੀ ਢਲ ਗਈ ਆ।
ਕੰਪਨੀ ਨੇ ਅਨਾਊਂਸ ਕੀਤਾ ਵੀ ਸਾਡਾ 1 ਸਾਲ ਪੂਰਾ ਹੋ ਗਿਆ ਤੇ ਸਾਡਾ ਟ੍ਰੈਫਿਕ ਬਹੁਤ ਵੱਧ ਗਿਆ ਤੇ ਕਮਾਲ ਹੋ ਗਈ ਆ, ਡਿਮਾਂਡ ਬਹੁਤ ਆ, ਵਰਕਰਾਂ ਨੇ ਕਿਹਾ ਸਾਡੇ ਪੈਸੇ ਵਧਾਓ,
ਸਾਡੀ ਵੀ ਡਿਮਾਂਡ ਹੈ, ਪਰ ਉੱਥੇ ਹਜੇ ਹੜਤਾਲ ਟਲ ਗਈ ਆ।
ਹਾਂਜੀ,
ਨਹੀਂ ਤੇ ਉੱਧਰ ਵੀ ਇੱਕ ਵਾਰ ਲੱਗ ਗਿਆ ਸੀ, ਖਦਸ਼ਾ ਜਿਹਾ ਬਣ ਗਿਆ ਸੀ ਵੀ ਕਿਤੇ ਉੱਥੇ ਵੀ ਸਟ੍ਰਾਈਕ ਵਾਲੀ ਸਿਚੁਏਸ਼ਨ ਨਾ ਬਣ ਜਾਵੇ। ਵਾਸੂ ਜੀ, ਪੀਅਰ ਪੋਲੀਐਵ ਨੇ ਅੱਜ ਸਵੇਰ ਸਾਰ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਤੇ ਹੋਰ ਵੀ ਕੁਝ ਕੰਜ਼ਰਵੇਟਿਵ ਲੀਡਰ ਉਹਨਾਂ ਦੇ ਨਾਲ ਮੌਜੂਦ ਸਨ।
ਮਿਸ਼ਲ ਰੈਂਪਲ ਗਾਰਡਨ ਜਿਹੜੇ ਉਹਨਾਂ ਦੇ ਇਮੀਗ੍ਰੇਸ਼ਨ ਕ੍ਰਿਟਿਕ ਨੇ
ਉਹ ਉੱਥੇ ਮੌਜੂਦ ਸਨ।
ਜੀ
ਵਾਸੂ ਜੀ, ਪੀਅਰ ਪੋਲੀਐਵ ਦੀ ਇਸ ਵੇਲੇ ਸਟ੍ਰੈਟਜੀ ਇਹ ਜਾਪਦੀ ਹੈ ਕਿ ਸਭ ਤੋਂ ਤਿੱਖਾ ਹਮਲਾ ਕੀਤਾ ਜਾਵੇ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ 'ਤੇ। ਪਿਛਲੇ ਸਾਲਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਆਫਕੋਰਸ ਜਿਸ ਤਰ੍ਹਾਂ ਇਮੀਗ੍ਰੇਸ਼ਨ ਦੇ ਬਿਲਕੁਲ ਹੀ ਖੁੱਲ੍ਹੇ ਰਾਹ ਛੱਡ ਦਿੱਤੇ ਗਏ ਸੀ, ਉਹਦਾ ਜਿਹੜਾ ਇੰਪੈਕਟ ਆ ਉਹ ਦੇਖਣ ਨੂੰ ਮਿਲਦਾ ਪਿਆ। ਅਸੀਂ ਕੱਲ੍ਹ ਵੀ ਇਹਦੇ ਬਾਰੇ ਜ਼ਿਕਰ ਕੀਤਾ, ਪੀਅਰ ਪੋਲੀਐਵ ਨੇ ਪਿਛਲੇ ਹਫ਼ਤੇ ਜਿਹੜੀ ਗੱਲ ਕੀਤੀ ਸੀ ਕਿ ਦੇਖੋ ਸਰਕਾਰ ਨੇ ਇਹਨਾਂ ਇਸ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਇੰਨੇ ਜ਼ਿਆਦਾ ਵਰਕ ਪਰਮਿਟ ਦੇ ਦਿੱਤੇ ਨੇ ਕਿ ਸਰਕਾਰ ਆਪਣਾ ਟੀਚਾ ਖੁਦ ਐਕਸੀਡ ਕਰ ਗਏ ਵੀ 1,05,000 ਵਰਕ ਪਰਮਿਟ ਸਰਕਾਰ ਨੇ ਇਸ਼ੂ ਕੀਤੇ।
82,000 ਦਾ ਟਾਰਗੇਟ ਸੀ ਪੂਰੇ ਸਾਲ
ਦਾ, ਪੂਰੇ ਸਾਲ ਦਾ,
ਤੇ 6 ਮਹੀਨਿਆਂ ਦੇ ਵਿੱਚ ਹੀ 1,05,000 ਇਹਨਾਂ ਨੇ ਕਹਿੰਦੇ ਪਰਮਿਟ ਜਾਰੀ ਨਵੇਂ ਕਰ ਦਿੱਤੇ ਨੇ। ਬਾਅਦ ਵਿੱਚ ਪਰ ਇਹ ਕਲੈਰਿਟੀ ਦਿੱਤੀ ਗਈ IRCC ਵੱਲੋਂ ਕਿ ਵੀ ਇਹ ਜਿਹੜੇ 1,05,000 ਇਹ ਨਵੇਂ ਟੈਂਪਰਰੀ ਫੋਰਨ ਵਰਕਰ ਪਰਮਿਟਸ ਨਹੀਂ ਹੈਗੇ, ਇਹਨਾਂ ਦੇ ਵਿੱਚ ਰਿਨਿਊਵਲਸ ਵੀ ਸ਼ਾਮਲ ਨੇ ਜਿਹੜੇ ਅਸੀਂ ਨਵੇਂ ਇਸ਼ੂ ਕੀਤੇ ਨੇ। ਉਹ ਟਾਰਗੇਟ ਦਾ ਅੱਧਾ ਕੀ ਬਣਦਾ ਇਨ ਦਾ ਫਸਟ
42,000 ਜਿਹੜੇ ਸੀਗਾ, ਜਿਹੜੇ ਬਾਕੀ ਦੇ ਹੈਗੇ ਨੇ ਉਹ ਰਿਨਿਊਵਲਸ ਨੇ
ਜੀ।
ਬਸੋ ਜੀ, ਅੱਜ ਪੀਅਰ ਪੋਲੀਐਵ ਇਮੀਗ੍ਰੇਸ਼ਨ ਵਾਲੀ ਨੀਤੀ 'ਤੇ ਦੁਬਾਰਾ ਤੋਂ ਆਪਣਾ ਜਿਹੜਾ ਤਿੱਖਾ ਹਮਲਾ ਉਹ ਜਾਰੀ ਰੱਖ ਰਹੇ ਨੇ, ਕਿਉਂਕਿ ਸ਼ਾਇਦ ਉਹਨਾਂ ਨੂੰ ਇੰਝ ਲੱਗਦਾ ਵੀ ਇਹ ਇੱਕ ਅਜਿਹਾ ਪਹਿਲੂ ਹੈ ਜਿਹਤੇ ਅਮੰਗ ਅਦਰ ਥਿੰਗਸ ਜਿਹਦੇ ਉੱਪਰ ਉਹ ਲਿਬਰਲ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਪਰ ਵੱਡਾ ਸਵਾਲੀਆ ਨਿਸ਼ਾਨ ਲਗਾ ਸਕਦੇ ਨੇ। ਪੀਅਰ ਪੋਲੀਐਵ ਨੇ ਅੱਜ ਇਹ ਗੱਲ ਆਖੀ ਆ ਕਿ ਜਿਹੜਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਹੈ ਉਹਨੂੰ ਮੁਕੰਮਲ ਤੌਰ 'ਤੇ ਪੂਰੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ। ਇਹ ਉਹੀ ਪ੍ਰੋਗਰਾਮ ਹੈ ਜਿਹਦੇ ਰਾਹੀਂ LMIA ਦੇ ਆਧਾਰ 'ਤੇ ਵਰਕਰਸ ਨੂੰ ਕੈਨੇਡਾ ਲਿਆਂਦਾ ਜਾਂਦਾ, ਜਾਂ ਫਿਰ ਜਿਹੜਾ ਇੱਕੋ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਹੈ ਜਿਹਦੇ ਵਿੱਚ ਟੈਂਪਰੇਰੀ ਫੋਰਨ ਵਰਕਰ ਹਾਇਰ ਕਰਨ ਦੇ ਵਾਸਤੇ ਇੰਪਲੋਇਰ ਨੂੰ LMIA ਭਾਵ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਕਰਾਉਣ ਦੀ ਵੀ ਲੋੜ ਨਹੀਂ ਪੈਂਦੀ, ਸਿੱਧੇ ਵਰਕਰ ਹਾਇਰ ਕੀਤੇ ਜਾ ਸਕਦੇ ਨੇ, ਕੁਝ ਇੰਪਲੋਇਰਸ ਅਜਿਹੇ ਨੇ। ਪਰ ਪੀਅਰ ਪੋਲੀਐਵ ਦਾ ਤਰਕ ਇਹ ਹੈ ਕਿ ਟੈਂਪਰੇਰੀ ਫੋਰਨ ਵਰਕਰਸ ਦੀ ਗਿਣਤੀ ਉਸ ਸਮੇਂ ਇੰਨੀ ਜ਼ਿਆਦਾ ਵੱਧ ਗਈ ਹੈ ਜਦੋਂ ਕੈਨੇਡਾ 'ਚ ਬੇਰੁਜ਼ਗਾਰੀ ਬਹੁਤ ਆ, ਅਤੇ ਜਿਹੜੀਆਂ ਸਾਡਾ ਜਿਹੜੀਆਂ ਕੰਪਨੀਆਂ ਨੇ ਉਹ ਸਸਤੀ ਲੇਬਰ ਨੂੰ ਗਿੱਝ ਗਈਆਂ ਨੇ।
ਜਾਂ ਉਹਨਾਂ ਟਿਮ ਹੋਟਨਸ ਦਾ ਵੀ ਜ਼ਿਕਰ ਕੀਤਾ, ਕਹਿੰਦੇ ਦਾ ਬਿਲਵਰਡ ਕਾਫੀ ਸ਼ਾਪ ਜਿਹੜੀ ਪਹਿਲਾਂ ਕੈਨੇਡੀਅਨਸ ਨੂੰ ਰੁਜ਼ਗਾਰ ਦਿੰਦੀ ਸੀ, ਕਹਿੰਦੇ ਉਹ ਹੁਣ ਸਸਤੀ ਲੇਬਰ 'ਤੇ ਗਿੱਝ ਗਏ ਨੇ। ਅਤੇ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਨੇ ਕੁਝ ਨੰਬਰਸ ਦਿੱਤੇ ਨੇ, ਕਹਿੰਦੇ ਕਿ ਵੀ ਟੋਟਲ ਜਿਹੜੀ ਸਾਡੀ ਵਰਕਫੋਰਸ ਹੈ ਪ੍ਰਾਈਵੇਟ ਸੈਕਟਰ ਵਰਕਫੋਰਸ ਉਹਦਾ ਹੁਣ ਤਕਰੀਬਨ 2% ਕਹਿੰਦੇ ਟੈਂਪਰਰੀ ਫੋਰਨ ਵਰਕਰਸ ਹੋ ਗਏ ਨੇ, ਅਤੇ ਨਾਲ ਉਹਨਾਂ ਦੇ ਵਿੱਚੋਂ ਵੀ 3/4 ਆਲਮੋਸਟ 75% ਲੈਸ ਦੈਨ ਮੀਡੀਅਨ ਵੇਜ 'ਤੇ ਕੰਮ ਕਰ ਰਹੇ ਨੇ, ਜਿਹਦੇ ਕਰਕੇ ਬਾਕੀ ਵਰਕਰਸ ਦੀਆਂ ਵੀ ਜਿਹੜੀਆਂ ਤਨਖਾਹਾਂ ਨੇ ਉਹਨਾਂ ਉੱਤੇ ਡਾਊਨਵਰਡ ਪ੍ਰੈਸ਼ਰ ਪੈਂਦਾ। ਤਨਖਾਹ ਦੇ ਵਿੱਚ ਜਿੰਨਾ ਵਾਧਾ ਹੋ ਸਕਦਾ, ਤਨਖਾਹ ਜਿੰਨੀ ਹੋਣੀ ਚਾਹੀਦੀ ਆ ਉਨੀ ਹੁੰਦੀ ਨਹੀਂ, ਕਿਉਂਕਿ ਚੀਪ ਲੇਬਰ ਇਜ਼ ਰੈਡਲੀ ਅਵੇਲੇਬਲ।
ਕਰੈਕਟ। ਸੋ ਅੱਛਾ, ਦੂਜੀ ਗੱਲ ਇਹ ਹੈ ਵਾਸੂ ਜੀ ਕਿ ਜਿਹੜੇ ਕੋਈ ਯੂਥ ਯੰਗਸਟਰਸ ਨੇ ਜਾਂ ਈਵਨ ਕਈ ਜਿਹੜੇ ਨਵੇਂ ਵਿਅਕਤੀ ਜਿਹੜੇ ਆਉਂਦੇ ਨੇ, ਕੋਈ ਪਰਮਾਨੈਂਟ ਰੈਜੀਡੈਂਟ ਆਉਂਦਾ, ਜਿਹੜੀਆਂ ਇਹ ਐਂਟਰੀ ਲੈਵਲ ਜੋਬਸ ਨੇ, ਕਸਟਮਰ ਫੇਸਿੰਗ ਜੋਬਸ ਨੇ, ਇਹ ਇੱਕ ਬਹੁਤ ਇੰਪੋਰਟੈਂਟ ਸਾਧਨ ਹੋਇਆ ਕਰਦੀਆਂ ਨੇ, ਨੋਟ ਜਸਟ ਟੂ ਲਰਨ ਦ ਸੋਫਟ ਸਕਿੱਲਸ, ਪਰ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਗੈਦਰ ਕਰਨਾ, ਇੱਥੋਂ ਦੇ ਵਰਕ ਕਲਚਰ ਨੂੰ ਸਿੱਖਣਾ, ਪਰ ਉਹ ਸਾਰਾ ਦਾ ਸਾਰਾ ਜਿਹੜਾ ਸਿਸਟਮ ਸੀ, ਉਹ ਪ੍ਰਣਾਲੀ ਸੀ, ਇੱਕੋ ਜੋਬਸ ਦੀ ਪਾਈਪਲਾਈਨ ਸੀ, ਉਹ ਪੂਰੀ ਤਰ੍ਹਾਂ ਇੰਨੀ ਡਿਸਟੋਰਟ ਹੋ ਗਈ ਪਿਛਲੇ ਸਾਲਾਂ ਦੇ ਵਿੱਚ। ਆਹ ਜਿਹੜੀ ਗੱਲ ਮਿਸ਼ੈਲ ਰੈਂਪਰ ਗਾਰਨਰ ਨੇ ਅੱਜ ਕਹੀ ਆ, ਉਹ ਕਹਿੰਦੇ ਕੋਈ ਬਹੁਤਾ ਲੰਬੇ, ਕੋਈ ਬਹੁਤੀ ਪੁਰਾਣੀ ਗੱਲ ਨਹੀਂ ਆ ਜਦੋਂ ਕੈਨੇਡੀਅਨਸ ਐਂਟਰੀ ਲੈਵਲ ਜੋਬਸ 'ਤੇ ਵਧੀਆ ਸਕਿੱਲ ਗੇਨ ਕਰਨ ਲਈ, ਜਾਂ ਜਿਹੜੇ ਬੱਚਿਆਂ ਨੇ ਸਕੂਲ ਜਾਣਾ ਛੁੱਟੀਆਂ ਦੇ ਮਹੀਨਿਆਂ ਦੌਰਾਨ ਜੋਬ ਕਰਕੇ ਪੈਸੇ ਜੋੜਨ ਦੇ ਵਾਸਤੇ, ਉਹ ਇਹਨਾਂ ਜੋਬਸ ਦੇ ਉੱਪਰ ਨਿਰਭਰ ਕਰਦੇ ਸੀ, ਪਰ ਹੁਣ ਜਿਹੜੀਆਂ ਇਹ ਜੋਬਸ ਨੇ ਇਹ ਅਵੇਲੇਬਲ ਰਹਿ ਕੋਈ ਨਹੀਂ ਗਈਆਂ। ਇੱਕ ਨੰਬਰ ਜਿਹੜਾ ਹੋਰ ਸਾਂਝਾ ਕੀਤਾ ਗਿਆ, ਜਦੋਂ 2009 ਵਾਲੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਜੋਬ ਨੰਬਰਸ ਵਰਸਿਸ ਇਸ ਸਾਲ ਦੀ ਜੁਲਾਈ ਦੇ ਜੋਬ ਨੰਬਰ ਜਦੋਂ ਦੇਖਦੇ ਹਾਂ, ਇਕੱਲੇ ਓਨਟੈਰੀਓ ਦੇ ਨੰਬਰਸ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ 2009 ਦੇ ਵਿੱਚ ਜਿੰਨੀ ਬੇਰੁਜ਼ਗਾਰੀ ਓਨਟੈਰੀਓ ਦੇ ਵਿੱਚ ਸੀਗੀ ਜਦੋਂ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਦੁਨੀਆ ਭਰ ਦੇ ਵਿੱਚ ਮੈਲਟਡਾਊਨ ਹੋਇਆ ਸੀ, ਇਸ ਸਾਲ ਦੀ ਜੁਲਾਈ ਦੇ ਵਿੱਚ ਹਾਲਾਤ ਉਹਦੇ ਨਾਲੋਂ ਵੀ ਜ਼ਿਆਦਾ ਬਦਤਰ ਨੇ।
ਜਾਂ ਪਿਛਲੇ ਸਮੇਂ ਦੌਰਾਨ ਬੇਰੁਜ਼ਗਾਰੀ ਨਾਲ ਸੰਬੰਧਿਤ ਕੁਝ ਅੰਕੜੇ ਜਾਰੀ ਕੀਤੇ ਗਏ ਨੇ, ਜਿਨ੍ਹਾਂ 'ਚ ਪਤਾ ਲੱਗਿਆ ਕਿ 40,000 ਤੋਂ ਵੀ ਜ਼ਿਆਦਾ ਕੈਨੇਡੀਅਨ ਕਾਮੇ ਅਜਿਹੇ ਨੇ ਜਿਹੜੇ 2 ਸਾਲ ਤੋਂ ਵੱਧ ਸਮੇਂ ਤੋਂ ਜੋਬ ਲੱਭ ਰਹੇ ਨੇ ਪਰ ਜੋਬ ਮਿਲ ਨਹੀਂ ਰਹੀ। ਅਰਾਊਂਡ 40,000 ਕੈਨੇਡੀਅਨ ਵਰਕਰਸ ਨੇ, ਤੇ ਨਾਲ ਇਹ ਵੀ ਦੱਸਿਆ ਗਿਆ ਕਿ ਜਿਹੜੀਆਂ ਇੰਪਲੋਇਮੈਂਟ ਇੰਸ਼ੋਰੈਂਸ ਦੀਆਂ ਰਿਕੁਐਸਟ ਨੇ ਉਹਨਾਂ ਦੇ ਵਿੱਚ ਜਦੋਂ ਦੀ ਨਵੀਂ ਸਰਕਾਰ ਬਣੀ ਹੈ 7.4% ਵਾਧਾ ਹੋ ਗਿਆ।
ਸੋ ਮਾਰਚ ਤੋਂ ਜਦੋਂ ਸਰਕਾਰ ਨੇ ਲੀਡਰਸ਼ਿਪ ਜਿੱਤ ਕੇ ਪ੍ਰਧਾਨ ਮੰਤਰੀ ਬਣੇ
ਸੀ, ਸੋ 7.4% ਇਨਕਰੀਜ਼ ਹੋਇਆ EI ਰਿਕੁਐਸਟ ਦੇ ਵਿੱਚ। ਸੋ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਹਾਈਲਾਈਟ ਕੀਤੀਆਂ ਜਾ ਰਹੀਆਂ ਪੀਅਰ ਪੋਲੀਐਵ ਵੱਲੋਂ। ਅੱਜ ਫੈਡਰਲ ਸਰਕਾਰ ਦੀ ਕੈਬਨਿਟ ਰਿਟਰੀਟ ਵੀ ਟੋਰਾਂਟੋ ਦੇ ਵਿੱਚ ਸ਼ੁਰੂ ਹੋ ਰਹੀ ਹੈ, ਅੱਜ ਤੇ ਕੱਲ ਇਹ 2 ਦਿਨ ਕੈਬਨਿਟ ਰਿਟਰੀਟ ਚੱਲਣੀ ਆ, ਤੇ ਉਹਦੇ ਵਿੱਚ ਜਿਹੜੇ ਕੁਝ ਅਹਿਮ ਮਸਲੇ ਨੇ ਉਹਨਾਂ ਉੱਤੇ ਡਿਸਕਸ਼ਨ ਹੋਣੀ ਆ ਕਿ ਹੁਣ ਜਿਹੜਾ ਸੈਸ਼ਨ ਸ਼ੁਰੂ ਹੋ ਰਿਹਾ 15 ਤਰੀਕ ਤੋਂ ਉਹਦੇ ਵਿੱਚ ਕਿਹੜੇ ਕਿਹੜੇ ਮੁੱਦੇ ਡਿਸਕਸ ਕਰਨੇ, ਕਿਹਨਾਂ ਨੂੰ ਹਾਈਲਾਈਟ ਕਰਨਾ, ਉਹਨਾਂ ਦੇ ਉੱਤੇ ਗੱਲਬਾਤ ਹੋਏਗੀ, ਪਲੱਸ ਜੋ USMCA ਦੀ ਰਿਵਿਊ ਦੀ ਸਟਰੈਟਜੀ ਸਾਡੀ ਕੀ ਹੋਏਗੀ। ਡਗਫੋਰਡ ਬਾਰ ਬਾਰ ਕਹਿ ਰਹੇ ਨੇ ਸਰਕਾਰ ਨੂੰ, ਫੈਡਰਲ ਸਰਕਾਰ ਨੂੰ, ਕਿ ਜੀ ਉਹਨਾਂ ਨੂੰ ਇੱਦਾਂ ਲੱਗ ਰਿਹਾ ਡਗਫੋਰਡ ਨੂੰ, ਓਨਟੈਰੀਓ ਦੇ ਪ੍ਰੀਮੀਅਰ ਨੂੰ, ਕਿ ਡੋਨਲਡ ਟਰੰਪ ਨੇ ਇਸੇ ਸਾਲ ਫਾਲ ਦੇ ਵਿੱਚ ਕਹਿ ਦੇਣਾ ਕਿ ਆਪਾਂ USMCA ਨੂੰ ਰਿਵਿਊ ਕਰੀਏ, ਇਹ ਵਿਲ ਨੋਟ ਵੇਟ ਟਿਲ ਨੈਕਸਟ ਈਅਰ। ਸੋ ਉਹਨਾਂ ਨੇ ਸਰਕਾਰ ਨੂੰ ਕਿਹਾ ਤੁਸੀਂ ਤਿਆਰੀ ਖਿੱਚ ਕੇ ਰੱਖੋ, ਸੋ ਉਹਦੇ ਵਾਸਤੇ ਸਾਡੀ ਕੀ ਰਣਨੀਤੀ ਹੋਏਗੀ ਉਹ ਡਿਸਕਸ ਕੀਤਾ ਜਾਣਾ। ਤੇ ਜਿਹੜੇ ਬਾਕੀ ਜਿਹੜੇ ਪ੍ਰੋਜੈਕਟਸ ਫਾਸਟ ਟਰੈਕ ਕਰਨੇ ਨੇ, ਕਿਹੜੇ ਕਿਹੜੇ ਪ੍ਰੋਜੈਕਟ ਫਾਸਟ ਟਰੈਕ ਕਰੀਏ, ਕਿਉਂਕਿ ਜਦੋਂ ਜਰਮਨੀ ਗਏ ਸੀ ਪ੍ਰਧਾਨ ਮੰਤਰੀ, ਉੱਥੇ ਉਹਨਾਂ ਨੇ ਕਿਹਾ ਸੀ ਕਿ ਮੈਨੀਟੋਬਾ ਵਾਲਾ ਪੋਰਟ ਆਫ ਚਰਚਿਲ ਤੇ ਕੁਬੈਕ ਵਾਲਾ ਪੋਰਟ ਆਫ ਮੋਂਟਰੀਅਲ, ਇਹ ਦੋਨੋਂ ਅਸੀਂ ਐਕਸਪੈਂਡ ਕਰਨੇ ਨੇ। ਉਹਨਾਂ ਨੇ ਪਿਛਲੇ ਮੰਗਲਵਾਰ ਜਰਮਨੀ ਦੇ ਵਿੱਚ ਇਹ ਗੱਲ ਕਹੀ ਸੀ ਕਿ ਵਿਦ ਇਨ 2 weeks ਉਹ ਅਨਾਊਂਸ ਕਰਨਗੇ ਪਹਿਲੇ ਪ੍ਰੋਜੈਕਟਸ,
ਤੇ ਪਿਛਲੇ ਫਰਾਈਡੇ ਜਿਹੜਾ ਉਹ ਆਫਿਸ ਇੱਕ ਸਪੈਸ਼ਲ
ਮੇਜਰ ਪ੍ਰੋਜੈਕਟਸ ਆਫਿਸ
ਉਹ ਵੀ ਕੈਲਗਰੀ ਦੇ ਵਿੱਚ ਖੋਲ ਦਿੱਤਾ,
ਉਹ ਦੱਸਿਆ ਗਿਆ ਸੀ ਵਿਦ ਇਨ 1 week ਅਨਾਊਂਸ ਕੀਤਾ ਜਾਏਗਾ, ਵਿਦ ਇਨ 1 week ਪਿਛਲੇ ਸ਼ੁੱਕਰਵਾਰ ਅਨਾਊਂਸ ਹੋ ਗਿਆ, ਪਿਛਲੇ ਮੰਗਲਵਾਰ ਉਹਨਾਂ ਨੇ ਕਿਹਾ ਸੀ ਵਿਦ ਇਨ 2 weeks ਅਸੀਂ ਪਹਿਲੇ ਪ੍ਰੋਜੈਕਟਸ ਅਨਾਊਂਸ ਕਰਾਂਗੇ। ਸੋ ਕੱਲ ਮੰਗਲਵਾਰ ਸੀ, ਇੱਕ ਹਫਤਾ ਹੋ ਗਿਆ, ਹੁਣ ਦੂਸਰਾ ਹਫਤਾ ਚੱਲ ਰਿਹਾ,
ਕਰੈਕਟ,
ਤੇ ਕੈਬਨਿਟ ਰਿਟਰੀਟ ਅੱਜ ਤੇ ਕੱਲ ਚੱਲਣੀ ਹੈ, ਸੋ ਹੋ ਸਕਦਾ ਕਿ ਇਸ ਰਿਟਰੀਟ ਤੋਂ
ਬਾਅਦ
ਐਨੀ ਟਾਈਮ ਮੇ ਬੀ ਬਿਫੋਰ ਦਿਸ ਫਰਾਈਡੇ ਕੋਈ ਅਨਾਊਂਸਮੈਂਟ ਕੀਤੀ ਜਾਵੇ ਕਿ ਅਸੀਂ ਪਹਿਲਾ ਪ੍ਰੋਜੈਕਟ ਕਿਹੜਾ ਹੈ ਜਿਹੜਾ ਬਿੱਲ C5 ਦੇ ਤਹਿਤ ਫਾਸਟ ਟਰੈਕ।
ਜਿਹੜੀ ਵਾਸੂ ਜੀ ਹੁਣ ਕੈਬਨਿਟ ਰਿਟਰੀਟ ਜਾਂ ਮੀਟਿੰਗ ਹੋ ਰਹੀ ਹੈ, ਇਹਦਾ ਨਾਮ ਵੀ ਵੱਖਰਾ, ਉਹਨਾਂ ਨੂੰ ਕੈਬਨਿਟ ਪਲੈਨਿੰਗ ਫੋਰਮ ਕਿਹਾ ਜਾ ਰਿਹਾ।
ਐਂਡ ਇੰਟਰਸਟਿੰਗ
ਰਿਟਰੀਟ ਸ਼ਬਦ ਹੈ ਨਾ, ਉਹ ਥੋੜਾ ਜਿਹਾ ਲੱਗਦਾ ਜਿਵੇਂ ਪਿਕਨਿਕ ਕਰ ਰਹੇ ਹੋਵੋ, ਮੌਜ ਮਸਤੀ ਹੋ ਰਹੀ ਹੋਵੇ।
ਇੰਟਰਸਟਿੰਗ ਗੱਲ ਇਹ ਹੈ ਕਿ ਇਹਨਾਂ ਦੀ ਮਾਰਕ ਕਾਰਨੀ ਦੀ ਦੂਸਰੀ ਕੈਬਨਿਟ ਰਿਟਰੀਟ ਆ। ਪਹਿਲੀ ਰਿਟਰੀਟ ਇਹਨਾਂ ਦੀ ਮਈ ਦੇ ਵਿੱਚ ਹੋਈ ਸੀ ਕੁਬੈਕ ਦੇ ਵਿੱਚ, ਉੱਥੇ ਇਹਨਾਂ ਨੇ ਮੀਡੀਆ ਵੀ ਅਲਾਊ ਨਹੀਂ ਸੀ ਕੀਤਾ, ਮੀਡੀਆ ਨੂੰ ਐਕਸੈਸ ਨਹੀਂ ਦਿੱਤੀ ਗਈ ਸੀ। ਇਹ ਹੁਣ ਦੂਸਰੀ ਰਿਟਰੀਟ ਆ, ਇਹਦੀ ਸਗੋਂ ਹੁਣ ਮੀਡੀਆ ਐਕਸੈਸ ਤਾਂ ਹੈ ਹੀ, ਨਾਲ ਰੀਬ੍ਰੈਂਡਿੰਗ ਵੀ ਕੀਤੀ ਜਾ ਰਹੀ
ਹੈ। ਸੋ ਕੈਬਨਿਟ ਪਲੈਨਿੰਗ ਫੋਰਮ ਇਸ ਦਾ ਨਾਮ ਇਹਨੂੰ ਦਿੱਤਾ ਜਾ ਰਿਹਾ।
ਤੇ ਉਸ ਤੋਂ ਪਹਿਲਾਂ ਫਿਰ ਪੀਅਰ, ਮੈਂ ਗੱਲ ਇਸ ਸੰਦਰਭ ਵਿੱਚ ਕੀਤੀ ਸੀ, ਪੀਅਰ ਪੋਲੀਏਵ ਉਸ ਤੋਂ ਪਹਿਲਾਂ ਇਸ ਤਰ੍ਹਾਂ ਇੱਕ ਪ੍ਰੈਸ ਕਾਨਫਰੰਸ ਕਰਕੇ ਅੱਜ ਦੀ ਜਿਹੜੀ ਕਹਿ ਲਓ ਮੀਡੀਆ ਕਵਰੇਜ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਬੇਸਿਕਲੀ ਕਰ ਰਹੇ ਨੇ। ਅਦਰਵਾਈਜ਼ ਕਿਉਂਕਿ ਬੜਾ ਸਟ੍ਰੈਟੇਜਿਕਲੀ ਅਨਾਊਂਸ ਕੀਤਾ ਜਾਂਦਾ,
ਕਰੈਕਟ,
ਕਿ ਵੀ ਅੱਜ ਮੀਡੀਆ ਦੇ ਵਿੱਚ ਇਸ ਤੋਂ ਪਹਿਲਾਂ ਕਿ ਕੈਬਨਿਟ ਦੀ ਗੱਲ ਹੋਵੇ,
ਪਹਿਲਾਂ ਇਹ ਗੱਲ ਹੋ
ਜਾਵੇ, ਪ੍ਰਧਾਨ ਮੰਤਰੀ ਨੇ ਆ ਕੇ ਇਹ ਕਹਿਤਾ ਜੀ ਅਸੀਂ ਇਹ ਪਲਾਨ ਬਣਾ ਰਹੇ ਹਾਂ, ਅਸੀਂ ਇਹ ਪਲੈਨਿੰਗ ਕਰ ਰਹੇ ਹਾਂ, ਅਸੀਂ ਇੱਦਾਂ ਕਰਾਂਗੇ, ਉਸ ਤੋਂ ਪਹਿਲਾਂ ਕੰਜ਼ਰਵੇਟਿਵ ਪਾਰਟੀ ਵੱਲੋਂ ਕੋਈ ਅਨਾਊਂਸਮੈਂਟ ਕਰ ਦਿੱਤੀ ਜਾਵੇ, ਤਾਂ ਕਿ ਐਟਲੀਸਟ ਫੋਰ ਦ ਫਸਟ ਹਾਫ ਆਫ ਦ ਡੇ ਕੰਜ਼ਰਵੇਟਿਵ ਪਾਰਟੀ ਦੇ ਪ੍ਰੋਗਰਾਮ ਦੀ, ਉਹਨਾਂ ਦੇ ਪਲਾਨ ਦੀ, ਉਹਨਾਂ ਦੀ ਯੋਜਨਾ ਦੀ ਗੱਲ ਹੁੰਦੀ।
ਐਂਡ ਜਦੋਂ ਉੱਥੇ ਮੀਡੀਆ ਨੇ ਅੱਜ ਜਾਂ ਕੱਲ ਜਦੋਂ ਅੱਜ ਕੋਈ ਸਵਾਲ ਪੁੱਛਣ ਦਾ ਮੌਕਾ ਮਿਲਦਾ, ਇਹ ਸਵਾਲ ਪੁੱਛਿਆ ਜਾਏਗਾ ਤੇ ਉਹਦੇ ਵਿੱਚੋਂ ਕਿਹੋ ਜਿਹਾ ਰਿਸਪੋਂਸ, ਕੀ ਕਲੀਅਰ ਕੱਟ ਰਿਸਪੋਂਸ ਦਿੱਤਾ ਜਾਂਦਾ ਜਾਂ ਕੋਈ ਗੋਲਮੋਲ ਰਿਸਪੋਂਸ ਆਉਂਦਾ, ਕਿਉਂਕਿ ਉਸ ਜਵਾਬ ਦੇ ਵਿੱਚੋਂ ਵੀ ਕੋਈ ਨਾ ਕੋਈ ਅਜਿਹੇ ਆਫਸ਼ੂਟਸ ਨਿਕਲਣਗੇ ਜਿਹਦੇ ਉੱਪਰ ਫਿਰ ਕੰਜ਼ਰਵੇਟਿਵਸ ਨੂੰ ਟਿੱਪਣੀ ਕਰਨ ਦਾ ਇੱਕ ਮੌਕਾ ਮਿਲ ਜਾਣਾ।
ਪਰ ਦੇਖੋ ਜਿਹੜੀ ਆਹ ਗੱਲ ਆ ਨਾ ਵਿਜੇ ਜੀ, ਕਿ 1,05,000 ਪਰਮਿਟਸ ਦਿੱਤੇ ਗਏ ਤੇ IRCC ਦਾ ਕਹਿਣਾ ਵੀ ਇਹਦੇ ਵਿੱਚ ਰਿਨਿਊਵਲਸ ਵੀ ਸ਼ਾਮਲ ਨੇ,
ਜੀ ਜੀ ਜੀ,
ਵੀ ਜੇ ਇਹ ਗੱਲ ਸੱਚ ਆ ਤੇ ਇਹ ਫਿਰ
ਇਹ ਗੱਲ ਸਹੀ ਆ
ਹਨਾ, ਇਹ ਤੇ ਬਿਲਕੁਲ ਗੱਲ ਬਿਲਕੁਲ ਠੀਕ ਹੈ, ਤੇ ਫਿਰ ਇਹਦੇ ਉੱਤੇ ਇਸ ਤਰ੍ਹਾਂ ਮਤਲਬ ਬਲੇਟੈਂਟ ਰਾਜਨੀਤੀ ਨਹੀਂ ਕਰਨੀ ਚਾਹੀਦੀ, ਕਿ ਯੂ ਨੋ ਇਹਦੇ 'ਚ ਤਾਂ ਫਿਰ ਐਂਬੀਗੁਇਟੀ ਕੋਈ ਹੈ ਹੀ ਨਹੀਂ, ਕਿਉਂਕਿ ਜਿਹੜੇ ਟਾਰਗੇਟਸ ਅਨਾਊਂਸ ਕੀਤੇ ਜਾਂਦੇ ਨੇ ਉਹ ਨਵੇਂ ਪਰਮਿਟਸ ਦੇ ਹੁੰਦੇ ਨੇ, ਉਹਨਾਂ ਵਿੱਚ ਰਿਨਿਊਅਲਸ ਨਹੀਂ ਹੁੰਦੇ, ਜੇ ਹੁੰਦੇ ਨੇ ਤਾਂ ਉਹ ਵੀ ਸਪਸ਼ਟ ਕੀਤਾ ਜਾਵੇ,
ਸਪਸ਼ਟ ਕੀਤਾ ਜਾਵੇ।
ਸੋ ਇਹ ਤਾਂ ਕੋਈ ਬਲੈਕ ਐਂਡ ਵਾਈਟ ਵਾਲੀ ਗੱਲ ਹੈ, ਇਹਦੇ 'ਚ ਉਹ ਗ੍ਰੇ ਏਰੀਆ ਹੈ ਹੀ।
ਜਦੋਂ ਇਹ ਗੱਲ ਕਲੀਅਰ ਹੋ ਜਾਂਦੀ ਹੈ, ਹੁਣ ਅੱਜ ਕੱਲ੍ਹ ਵਾਸੂ ਜੀ ਇਨਫੋਰਮੇਸ਼ਨ ਦਾ ਪਸਾਰ ਹੈ ਨਾ, ਆਫਕੋਰਸ ਉਹਦੇ ਕਰਕੇ ਖਿਲਾਰਾ ਵੀ ਬਹੁਤ ਪੈਂਦਾ, ਸਗੋਂ ਜਿਹੜਾ ਤੁਹਾਡਾ ਕਿਸੇ ਦਾ ਵੀ ਜਿਹੜਾ ਆਰਗੂਮੈਂਟ ਆ ਨਾ, ਜੇ ਪੀਅਰ ਪੋਲੀਅਫ ਦਾ ਆਰਗੂਮੈਂਟ ਤਾਂ ਡਿਲੀਟ ਹੋ ਜਾਂਦਾ ਨਾਲ ਦੀ ਨਾਲ, ਵੀ ਤੁਸੀਂ ਕੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਨੰਬਰ ਦਿਖਾ ਕੇ। ਪਰ ਦੇਖੋ ਉਸ ਉਨੀ ਵੱਡੀ ਗਿਣਤੀ ਦੇ ਵਿੱਚ ਹੁਣ ਕੈਨੇਡਾ ਦੇ ਵਿੱਚ ਲੋਕ ਨਹੀਂ ਆ ਰਹੇ, ਪਰ ਕੀ ਇਸ ਵੇਲੇ ਜਿਹੜਾ LMIA ਵਾਲਾ ਪਹਿਲੂ ਆ ਉਹ ਇੰਨਾ ਜ਼ਿਆਦਾ ਭਾਰੂ ਅਜੇ ਵੀ ਹੈਗਾ, ਜੇ ਸਰਕਾਰ ਨੇ 80-85,000 ਦਾ ਇੱਕ ਟਾਰਗੇਟ ਰੱਖਿਆ ਹੋਇਆ ਇਸ ਸਾਲ ਦੀਆਂ ਨਵੀਆਂ LMIAs ਇਸ਼ੂ ਕਰਨ ਦਾ, ਤਾਂ ਦੇਖਣ ਵਾਲੀ ਗੱਲ ਇਹ ਆ LMIA ਦਾ ਪ੍ਰੋਗਰਾਮ ਤੋਂ ਬਗੈਰ ਬਹੁਤ ਸਾਰੀਆਂ ਜੋਬਸ ਇਹੋ ਜਿਹੀਆਂ ਨੇ ਜਿਹੜੀਆਂ ਕਿ ਫਿਲ ਨਹੀਂ ਕੀਤੀਆਂ ਜਾ ਸਕਣਗੀਆਂ, ਕਈ ਇੰਡਸਟਰੀਜ਼ ਵਾਸਤੇ ਬਹੁਤ ਵੱਡੀ ਸਮੱਸਿਆ ਪੈਦਾ ਹੋਏਗੀ, ਬਹੁਤ ਸਾਰੀਆਂ ਜੋਬਸ ਇਹੋ ਜਿਹੀਆਂ ਨੇ ਜਿਹੜਾ ਕੋਈ ਬੇਰੁਜ਼ਗਾਰ ਵਿਅਕਤੀ ਕੈਨੇਡੀਅਨ ਜੋਬ ਲੱਭਦਾ ਪਿਆ ਉਹ ਨੌਕਰੀ ਉਹ ਕਰਨਾ ਨਹੀਂ ਚਾਹੁੰਦਾ, ਕਈ ਵਾਰੀ ਜੋਬ ਇਹ ਹੋ ਸਕਦਾ ਕਿ ਬੇਰੁਜ਼ਗਾਰੀ ਦੇ ਨੰਬਰਾਂ ਦੇ ਵਿੱਚ ਜਿਹੜੇ ਨੰਬਰ ਆਉਂਦੇ ਨੇ ਉਹ ਜੋਬ ਕਿਸੇ ਅਜਿਹੇ ਦੂਰ ਦੁਰਾਡੇ ਇਲਾਕੇ ਦੇ ਵਿੱਚ ਹੋਵੇ ਕਿ ਜਿਹੜਾ ਵਿਅਕਤੀ ਇੱਥੇ ਬੈਠਾ ਸਰੀ 'ਚ ਆ, ਜਿਹੜਾ ਵਿਅਕਤੀ ਬੈਠਾ ਗ੍ਰੇਟਰ ਕੈਲਗਰੀ ਦੇ ਇਲਾਕੇ ਦੇ ਵਿੱਚ ਆ ਜਾਂ ਐਡਮਿੰਟਨ 'ਚ ਆ ਜਾਂ ਮੌਂਟਰੀਅਲ 'ਚ ਆ, ਉਹ ਉੱਥੇ ਰੂਰਲ ਏਰੀਆ ਦੇ ਵਿੱਚ ਜਾ ਕੇ ਉਹ ਜੋਬ ਨਹੀਂ ਕਰ ਸਕਦਾ। ਸੋ ਓਵਰਆਲ ਨੰਬਰਸ ਦੇ ਵਿੱਚ ਕਈ ਵਾਰੀ ਇਹ ਗੱਲ ਦਾ ਓਲਾ ਰਹਿ ਜਾਂਦਾ ਅਤੇ ਕਈ ਵਾਰੀ ਉਹਨਾਂ ਜੋਬਸ ਨੂੰ ਫਿਲ ਕਰਨ ਦੇ ਵਾਸਤੇ ਟੈਂਪਰੇਰੀ ਫੋਰਨ ਵਰਕਰਸ ਦੀ ਲੋੜ ਪੈਂਦੀ ਆ। ਪਰ ਦੂਜੀ ਗੱਲ ਇਹ ਹੈ ਕਿ ਜਿਹੜੀ ਇਹਦੇ ਵਿੱਚ ਮਿਸਯੂਜ਼ ਹੁੰਦਾ ਪਿਆ ਉਹਨੂੰ ਜ਼ਰੂਰ ਟਾਰਗੇਟ ਹੋਣਾ ਕੀਤਾ ਜਾਣਾ ਚਾਹੀਦਾ। ਹੁਣ ਤੱਕ ਵੀ ਇਹ ਖਬਰਾਂ ਆਈ ਜਾਂਦੀਆਂ ਕਿ 25,000 30,000 ਦੀ LMIA ਵਿਕਦੀ ਪਈ ਹੈ, 35,000 ਦੀ LMIA ਵਿਕਦੀ ਪਈ ਆ। ਦੈਟ ਇਜ਼ ਵੇਅਰ ਐਵਰੀਥਿੰਗ ਨੀਡਸ ਟੂ ਬੀ ਸਟੋਪਡ, ਕਿਉਂਕਿ ਬਹੁਤ ਸਾਰੀਆਂ ਜੋਬਸ ਅਜੇ ਵੀ ਇਹੋ ਜਿਹੀਆਂ ਜਿਹੜੀਆਂ ਕਾਗਜ਼ਾਂ 'ਚ ਹੀ ਨੇ, ਅਸਲ ਦੇ ਵਿੱਚ ਉਹ ਜੋਬ ਹੈ ਨਹੀਂ ਉਸ ਅਦਾਰੇ ਦੇ ਵਿੱਚ, ਅਸਲ ਦੇ ਵਿੱਚ ਉਹ ਕੰਮਾਂ ਨਾਲ ਕੰਮ ਕਰਦਾ ਪਿਆ ਨਾ ਉਹ ਜੋਬ ਐਗਜ਼ਿਸਟ ਕਰਦੀ ਆ, ਪਰ ਉਹ ਜਿਹੜਾ ਪਹਿਲੂ ਹੈਗਾ ਉੱਥੇ ਜ਼ਰੂਰ ਨਿਕੇਲ ਕਸਣ ਦੀ ਲੋੜ ਆ।
ਸੋ ਕੰਜ਼ਰਵੇਟਿਵ ਹੁਣ ਇਹ ਕਹਿ ਰਹੇ ਨੇ ਕਿ ਵੀ ਇਹਨਾਂ ਦੇ ਪਲਾਨ ਦੇ ਅਕੋਰਡਿੰਗ, ਸੋ ਇਹ ਸਰਕਾਰ ਨੂੰ ਕਹਿ ਰਹੇ ਤੁਸੀਂ ਇਸ ਤਰ੍ਹਾਂ ਦਾ ਪਲਾਨ ਲਾਗੂ ਕਰੋ ਜਿਹਦੇ ਵਿੱਚ ਪਰਮਾਨੈਂਟਲੀ ਅਬੋਲਿਸ਼ ਕਰ ਦਿੱਤਾ ਜਾਵੇ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਨੂੰ, ਤੇ ਨਾਲ ਇਹਨਾਂ ਨੇ ਕਿਹਾ ਕਿ ਐਗਰੀਕਲਚਰ ਵਰਕਰਸ ਵਾਸਤੇ ਇੱਕ ਸਟੈਂਡ ਲੋਨ, ਇੱਕ ਵੱਖਰਾ ਪ੍ਰੋਗਰਾਮ ਕਹਿੰਦੇ ਉਹ ਰੱਖਿਆ ਜਾਵੇ, ਕਿਉਂਕਿ ਤੇ ਕਹਿੰਦੇ ਨਾਲ ਜਿਹੜੇ ਕੋਈ ਅਲਟਰਾ ਲੋ ਅਨਇੰਪਲੋਇਮੈਂਟ ਏਰੀਆਜ਼ ਨੇ ਉਹਨਾਂ ਵਾਸਤੇ 5 ਸਾਲਾਂ ਦਾ ਕੋਈ ਟ੍ਰਾਂਜ਼ੀਸ਼ਨ ਪੀਰੀਅਡ ਹੋਏਗਾ, ਪਰ ਨਵਾਂ ਵਰਕ ਪਰਮਿਟ ਕਹਿੰਦੇ ਕੋਈ ਵੀ ਜਾਰੀ ਨਹੀਂ ਕੀਤਾ ਜਾਏਗਾ ਕਿ ਐਨੀਵੇਅਰ ਇਨ ਕੈਨੇਡਾ ਫੋਰ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ। ਸੋ ਇਹ ਉਹਨਾਂ ਦਾ ਪਲਾਨ ਹੈ।
ਵਾਸੂ ਜੀ, ਜੋਬਸ ਦੇ ਸੰਦਰਭ 'ਚ ਦੇਖੋ ਇੱਕ ਮੈਸੇਜ ਇੱਧਰ ਵੈਸਟ ਕੋਸਟ ਟਰੱਕਿੰਗ ਐਸੋਸੀਏਸ਼ਨ ਵਾਲਿਆਂ ਦਾ ਆਇਆ ਨੇ, ਬਹੁਤ ਸਾਰੀਆਂ ਟਰੱਕਿੰਗ ਕੰਪਨੀਆਂ ਨੇ ਆਪਣਾ ਜਿਹੜਾ ਡਿਸਪੈਚ ਆ ਉਹ ਵੀ ਮੂਵ ਕਰਕੇ ਕਿਸੇ ਵਿਦੇਸ਼ੀ ਮੁਲਕ 'ਚ ਕਰਤਾ। ਕਈ ਟਰੱਕਿੰਗ ਕੰਪਨੀਆਂ ਨੇ ਆਪਣਾ ਜਿਹੜਾ ਡਿਸਪੈਚ ਵਾਲਾ ਸਾਰਾ ਸਟਾਫ ਆ ਉਹ ਇੰਡੀਆ 'ਚ ਹਾਇਰ ਕਰ ਲਿਆ, ਕਈ ਇੰਜੀਨੀਅਰਿੰਗ ਫਰਮਸ ਨੇ ਆਪਣੇ ਆਰਕੀਟੈਕਟ ਇੰਡੀਆ 'ਚ ਹਾਇਰ ਕੀਤੇ ਨੇ। ਸੋ ਜਿਹੜੀ ਆਊਟਸੋਰਸਿੰਗ ਆ ਇਹ ਵੱਖੋ ਵੱਖਰੇ, ਆਊਟਸੋਰਸਿੰਗ ਇਜ਼ ਅ ਟੋਟਲੀ ਡਿਫਰੈਂਟ ਥਿੰਗ ਦੈਨ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ। ਆਊਟਸੋਰਸਿੰਗ ਤੇ ਕਈ ਅਦਾਰਿਆਂ ਵੱਲੋਂ ਕਈ ਚੀਜ਼ਾਂ ਦੀ, ਕਈ ਕੰਮਾਂ ਦੀ ਬਾਹਰਲੇ ਮੁਲਕਾਂ 'ਚ ਕੀਤੀ ਗਈ ਹੋਈ ਆ, ਉਹ ਕੋਸਟ ਸੇਵਿੰਗ ਦਾ ਇੱਕ ਪਹਿਲੂ ਹੋਇਆ ਕਰਦਾ। ਪਰ ਟੈਂਪਰੇਰੀ ਫੋਰਨ ਵਰਕਰ ਦੀ ਸਮੱਸਿਆ ਇਹ ਹੈ ਕਿ ਜਿਹੜੀਆਂ ਜੋਬਸ ਇੱਥੇ ਲੋਕਲੀ ਡੋਮੈਸਟਿਕਲੀ ਐਗਜ਼ਿਸਟ ਕਰਦੀਆਂ ਨੇ ਉਹਨਾਂ ਜੋਬਸ ਦੀ ਪੂਰਤੀ ਵਾਸਤੇ ਜੇ ਟੈਂਪਰੇਰੀ ਫੋਰਨ ਵਰਕਰ ਆ ਰਹੇ ਨੇ, ਜੇ ਤਾਂ ਉਹ ਜੋਬਸ ਨੇ ਜਿੱਥੇ ਲੋਕਲ ਕੰਮ ਕਰਕੇ ਰਾਜ਼ੀ ਨਹੀਂ, ਫਿਰ ਤਾਂ ਵੱਖਰੀ ਗੱਲ ਆ। ਪਰ ਜੇ ਉਹ ਇੱਕ ਇਸ ਤਰ੍ਹਾਂ ਦਾ ਰਲ ਮਿਲ ਕੇ ਖਾਣ ਪੀਣ ਦਾ ਇੱਕ ਸਾਧਨ ਬਣ ਗਿਆ, ਫਿਰ ਉਹ ਸਮੱਸਿਆ ਹੈ।
ਪਰ ਇਹਨਾਂ ਦੋਨੋਂ ਚੀਜ਼ਾਂ ਆਪਸ 'ਚ ਰਿਲੇਟਡ ਨੇ। ਜੇ ਟੈਂਪਰੇਰੀ ਫੋਰਨ ਵਰਕਰਸ ਨਹੀਂ ਸੱਦੇ ਜਾਣਗੇ ਉਹਨਾਂ ਦੀ ਸੰਖਿਆ ਵਿੱਚ ਕਟੌਤੀ ਹੋਏਗੀ ਤੇ ਚੀਪ ਲੇਬਰ ਜਿਹੜੀ ਆ ਘੱਟ ਹੋਏਗੀ, ਤੇ ਫਿਰ ਕੋਈ ਗੱਲ ਨਹੀਂ, ਅਸੀਂ ਆਊਟਸੋਰਸ ਕਰ ਦਵਾਂਗੇ।
ਕਰੈਕਟ,
ਕਿ ਠੀਕ ਆ ਤੁਸੀਂ ਇੰਡੀਆ 'ਚੋਂ ਆਏ ਸੀ, ਇੰਡੀਆ 'ਚ ਹੀ ਰਹਿ ਜਾਓ, ਉੱਥੇ ਰਹਿ ਕੇ ਕੰਮ ਕਰ ਲਓ, ਈਵਨ ਬੈਟਰ, ਉੱਥੇ ਰੁਪਈਆਂ ਦੇ ਵਿੱਚ ਤਨਖਾਹ ਦੇਣੀ ਪਏਗੀ।
ਪਹਿਲਾਂ ਕਾਲ ਸੈਂਟਰ ਵਾਲਾ ਕੰਮ ਇੱਦਾਂ ਹੀ ਬਾਹਰ ਗਿਆ, ਪਰ ਬਹੁਤ ਸਾਰੀਆਂ ਜੋਬਸ ਇਹੋ ਨੇ ਨਾ ਕਿ ਉਹ ਆਊਟਸੋਰਸ ਹੋ ਨਹੀਂ
ਸਕਣਗੀਆਂ,
ਜਿਹੜੀਆਂ ਹੈਂਡਸ ਆਨ ਜੋਬਸ ਨੇ।
ਬਾਕੀ ਵਿਜੇ ਜੀ, BC 'ਚ ਕੁਛ ਵੀ ਹੋ ਸਕਦਾ, BC ਦੇ ਵਿੱਚ ਜਿਹੜੇ ਫੀਲਡ ਕੋਰਨਰਸ ਨੇ ਉਹ ਵੀ ਰਿਮੋਟਲੀ ਕੰਮ ਕਰ ਰਹੇ ਨੇ।
ਹਾਂ ਯਾਰ,
ਉਹ ਵਰਕ ਫਰੋਮ ਹੋਮ ਕਰ ਸਕਦੇ ਆ, ਰਿਮੋਟਲੀ ਕੰਮ ਕਰ ਸਕਦੇ ਆ, ਫੀਲਡ ਕੋਰਨਰਸ।
ਜਦੋਂ ਕਿਸੇ ਵਿਅਕਤੀ ਦੀ ਕਿਤੇ ਮੌਤ ਹੁੰਦੀ ਆ, ਜਦੋਂ ਜਿਹੜੇ ਕੋਰਨਰ ਨੇ ਇਹ ਦਰਿਆਫਤ ਕਰਨ ਲਈ ਜਾਣਾ ਹੁੰਦਾ ਕਿ ਮੌਤ ਕਿਹੜੇ ਹਾਲਾਤ ਦੇ ਵਿੱਚ ਹੋਈ ਆ, ਜਿਹਨੇ ਉਸ ਰਿਪੋਰਟ ਦੇ ਆਧਾਰ 'ਤੇ ਅੱਗੇ ਪੋਸਟਮਾਰਟਮ ਦੀ ਕਾਰਵਾਈ ਉਹ ਤੋਂ ਅੱਗੇ ਤੁਰਨੀ ਆ, ਉਹ ਕੋਰਨਰ ਵੀ ਜਿਹੜਾ ਪੁਲਿਸ ਆਫਿਸਰ ਮੌਕੇ 'ਤੇ ਗਿਆ ਹੁੰਦਾ। ਵਾਸੂ ਜੀ, ਪਿਛਲੇ ਦਿਨ ਖਬਰ ਹੈ, ਤੁਸੀਂ ਇੱਕ ਦਿਨ ਸ਼ਾਮੀ ਗੱਲ ਕਰ ਰਹੇ ਸੀ, ਉਹ ਫੋਨ 'ਤੇ ਹੀ ਗੱਲ ਕਰ ਲੈਂਦਾ ਪੁਲਿਸ ਆਫਿਸਰ ਨਾਲ।
ਸੋ ਇਹ ਪੁਰਾਣਾ ਮਾਮਲਾ, ਇੱਕ ਜਿਹੜਾ ਕਿ ਇੱਕ ਸਾਬਕਾ ਫੀਲਡ ਕੋਰਨਰ ਨੇ ਹੀ ਵਿਸਲ ਬਲੋਅਰ ਬਣੇ ਨੇ। ਬੇਸਿਕਲੀ ਉਹਨਾਂ ਨੇ ਮਾਮਲਾ ਪੂਰਾ ਜਨਤਕ ਕੀਤਾ। ਆਈ ਥਿੰਕ 2022 ਦੀ ਇਹ ਗੱਲ ਆ। ਵੈਂਕੂਵਰ ਦੇ ਇੱਕ ਅਪਾਰਟਮੈਂਟ ਦੇ ਵਿੱਚ ਦੱਸਿਆ ਜਾਂਦਾ ਕਿ 3 ਮੌਤਾਂ ਹੋਈਆਂ ਤੇ ਜਿਹੜੇ ਫੀਲਡ ਕੋਰਨਰ ਸੀਗੇ ਮੌਕੇ ਤੇ ਮੌਜੂਦ ਪੁਲਿਸ ਵਾਲੇ ਨਾਲ ਹੀ ਕਹਿੰਦੇ ਉਹਨਾਂ ਨੇ ਫੋਨ ਤੇ ਗੱਲਬਾਤ ਕਰ ਲਈ। ਉਹਨੂੰ ਪਤਾ ਨਹੀਂ ਆਡੀਓ ਕਾਲ ਸੀ ਜਾਂ ਵੀਡੀਓ ਕਾਲ ਸੀ, ਫੋਨ ਕਾਲ ਰਾਹੀਂ ਕਹਿੰਦੇ ਉਹਨਾਂ ਨੇ ਗੱਲਬਾਤ ਕਰ ਲਈ, ਆਪਣੀ ਉਹਨਾਂ ਰਿਪੋਰਟ ਬਣਾ ਕੇ ਦੇ ਦਿੱਤੀ। ਬਾਅਦ 'ਚ ਪਤਾ ਲੱਗਦਾ ਕਿ ਮੌਤਾਂ 3 ਹੋਈਆਂ ਸੀ, ਪਰ ਲਾਸ਼ ਇੱਕੋ ਹੀ ਬਰਾਮਦ ਉੱਥੋਂ ਕੀਤੀ ਗਈ। 2 ਡੈਡ ਬਾਡੀਜ਼ ਉੱਥੇ ਕਈ ਹਫ਼ਤੇ ਪਈਆਂ ਹੀ ਰਹਿ ਗਈਆਂ ਅਪਾਰਟਮੈਂਟ ਦੇ ਵਿੱਚ। ਜਦੋਂ ਉੱਥੋਂ ਬਦਬੂ ਆਉਣ ਲੱਗ ਪਈ ਤੇ ਫਿਰ ਨੇੜਲੇ ਜਿਹੜੇ ਰੈਜੀਡੈਂਟ ਸੀਗੇ ਉਹਨਾਂ ਨੇ ਜਦੋਂ ਸ਼ਿਕਾਇਤ ਕੀਤੀ ਤਾਂ ਪਤਾ ਲੱਗਿਆ ਵੀ ਇੱਥੇ ਤਾਂ 3 ਕਤਲ ਹੋਏ ਸਨ,
ਕਿਉਂਕਿ ਕੋਰਨਰ ਉੱਥੇ ਔਨ ਸਾਈਟ ਮੌਜੂਦ
ਹੀ ਨਹੀਂ ਸੀ। ਨਾ ਯੂ ਵੁੱਡ ਥਿੰਕ ਵੀ ਉਹ ਕੋਰਨਰ ਦੀ ਗਲਤੀ ਸੀ, ਵੀ ਉਹਨਾਂ ਨੂੰ ਫੀਲਡ 'ਚ ਜਾਣਾ ਚਾਹੀਦਾ ਸੀ, ਵੀ ਉਹ ਸ਼ਾਇਦ ਕੰਮ ਚੋਰੀ ਕਰ ਰਹੇ ਸੀ, ਇੱਦਾਂ ਦੀ ਗੱਲ ਨਹੀਂ। ਕਹਿੰਦੇ ਡਿਪਾਰਟਮੈਂਟ ਪਾਲਿਸੀ ਸੀ,
ਕਿਉਂਕਿ ਕੋਸਟ ਕਟਿੰਗ ਆ,
ਕੋਸਟ ਕਟਿੰਗ। ਕਹਿੰਦੇ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ ਤੁਹਾਨੂੰ ਦੇਣ ਵਾਸਤੇ। ਤੇ ਪਿਛਲੇ ਦਿਨੀ ਵਿਜੇ ਜੀ ਇਹ ਖਬਰ ਆਈ ਸੀ ਕਿ ਜੁਲਾਈ ਦੇ ਵਿੱਚ ਹੀ ਜਿਹੜੇ ਫੀਲਡ ਕੋਰਨਰਸ ਨੇ ਉਹਨਾਂ ਚਿੱਠੀ ਲਿਖੀ ਸੀ BC ਕੋਰਨਰ ਸਰਵਿਸ ਨੂੰ ਕਿ ਸਾਡੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ, ਕਿ ਸਾਡੇ ਜਿਹੜੇ ਤੁਸੀਂ ਸਾਨੂੰ ਔਨ ਕਾਲ ਰੱਖਿਆ ਹੋਇਆ ਤੇ ਜਦੋਂ ਅਸੀਂ ਕੰਮ ਤੇ ਪਹੁੰਚਦੇ ਹਾਂ ਸਾਨੂੰ ਉਸੇ ਕੰਮ ਵਾਸਤੇ ਪੈਸੇ ਮਿਲਦੇ ਨੇ, ਵੇਟਿੰਗ ਟਾਈਮ ਵਾਸਤੇ ਪੈਸੇ ਨਹੀਂ ਮਿਲਦੇ। ਹੁਣ ਇਹ ਜਿਹੜੀ ਸਾਰੀ ਗੱਲਬਾਤ ਜਦੋਂ ਸਾਹਮਣੇ ਆਈ ਆ, ਵਿਸਲ ਬਲੋਅਰ ਨੇ ਉਹ ਗੱਲ ਕੀਤੀ ਕਿ ਜੀ ਆਹ 2022 ਵਾਲਾ ਇੱਦਾਂ ਦਾ ਮਾਮਲਾ ਸੀ, ਫਿਰ ਮਿਨਿਸਟਰੀ ਆਫ ਪਬਲਿਕ ਸੇਫਟੀ ਨੂੰ ਪੁੱਛਿਆ ਗਿਆ ਕਿ ਜੀ ਫੀਲਡ ਕੋਰਨਰ ਤਾਂ ਵਰਕ ਫਰੋਮ ਹੋਮ ਕਰ ਰਹੇ ਆ, ਰਿਮੋਟਲੀ ਕੰਮ ਕਰ ਰਹੇ ਆ। ਕਹਿੰਦੇ ਮਿਨਿਸਟਰੀ ਨੂੰ ਪਤਾ ਹੀ ਨਹੀਂ ਸੀ, ਮਿਨਿਸਟਰੀ ਸੋਚੀ ਬੈਠੀ ਹੈ ਕਿ 2019 ਤੋਂ ਬਾਅਦ ਦੀਸ ਫੀਲਡ ਕੋਰਨਰਸ ਦੇ ਆਰ ਬੈਕ ਇਨ ਦਾ ਫੀਲਡ। ਸੋ 2019 ਤੋਂ ਪਹਿਲਾਂ ਦਾ ਮਤਲਬ ਉਹ ਰਿਮੋਟਲੀ ਕੰਮ ਕਰ ਹੀ ਰਹੇ ਹੋਣਗੇ। ਸੋ ਇਹਨਾਂ ਮਿਨਿਸਟਰੀ ਸੋਚ ਰਹੀ ਹੈ ਕਿ 2019 ਤੋਂ ਬਾਅਦ ਤੋਂ ਉਹ ਹੁਣ ਫੀਲਡ ਵਿੱਚ ਜਾ ਕੇ ਕੰਮ ਕਰ ਰਹੇ ਨੇ। ਮਿਨਿਸਟਰੀ ਹੈਰਾਨ ਹੋ ਗਈ, ਕਹਿੰਦੇ ਸਾਨੂੰ ਪਤਾ ਹੀ ਨਹੀਂ ਸੀ, ਕਹਿੰਦੇ ਸਾਡੀ ਅੰਡਰਸਟੈਂਡਿੰਗ ਸੀ ਵੀ ਉਹ ਫੀਲਡ ਜਾ ਰਹੇ ਨੇ,
ਮਿਨਿਸਟਰੀ
ਕੋਲ ਸਾਨੂੰ ਪਤਾ ਨਹੀਂ।
ਮਿਨਿਸਟਰੀ ਕੋਲ ਦੇਖੋ, BC ਦੀ ਸਰਕਾਰ ਦੇ 4,57,000 ਮੁਲਾਜ਼ਮ ਹੀ ਨੇ, ਉਹ ਮਿਨਿਸਟਰੀ ਕੋਲ ਮੁਲਾਜ਼ਮਾਂ ਦੀ ਘਾਟ ਹੋਣੀ ਥੋੜ੍ਹੇ ਜਿਹੇ ਹੋਰ। ਹਾਂ, ਕਮਾਲ ਹੈ ਯਾਰ
ਫੀਲਡ ਕੋਰਨਰ। ਇਹਦਾ ਮਤਲਬ ਇਹ ਹੈ ਕਿ ਕੁਝ ਮਾਮਲੇ ਇੱਦਾਂ ਦੇ ਵੀ ਹੋ ਸਕਦੇ ਨੇ ਵੀ ਜਿੱਥੇ ਹੋ ਸਕਦਾ ਕਿ ਉਹ ਮਾਮਲਾ ਕਤਲ ਦਾ ਹੋਵੇ ਤੇ ਸਾਨੂੰ ਪਤਾ ਹੀ ਨਾ ਲੱਗੇ, ਕਿਉਂਕਿ ਜਿਹੜਾ ਫੀਲਡ ਕੋਰਨਰ ਸੀ ਉਹ ਮੌਕੇ ਤੇ ਗਿਆ ਹੀ ਨਹੀਂ।
ਜਾਂ ਫਿਰ ਇਹ ਵੀ ਹੋ ਸਕਦਾ ਕਿ ਜਿਹੜੀਆਂ ਵਾਸੂ ਜੀ ਵੱਖੋ ਵੱਖਰੀਆਂ ਰਿਪੋਰਟਸ, ਕਿਉਂਕਿ ਜਿਹੜੀ ਪੋਸਟਮਾਰਟਮ ਰਿਪੋਰਟਸ ਨੇ ਜਾਂ ਹੋਰ ਜਿਹੜਾ ਬਾਕੀ ਦਾ ਪਹਿਲੂ ਆ, ਉਹਨਾਂ ਰਿਪੋਰਟਸ ਦੀ ਐਫੀਸ਼ੀਐਂਸੀ ਜਾਂ ਰਿਲਾਇਬਿਲਟੀ ਦੇ ਉੱਪਰ ਵੀ ਸਵਾਲ ਬਣ ਸਕਦਾ।
ਬਿਲਕੁਲ
ਵਾਸੂ ਜੀ, ਕੈਬਨਿਟ ਰਿਟਰੀਟ ਟੋਰੋਂਟੋ ਦੇ ਵਿੱਚ, ਜਾਂ ਕਿੰਨੇ ਨਹੀਂ, ਕੈਬਨਿਟ ਪਲੈਨਿੰਗ ਫੋਰਮ ਉਹ ਸ਼ੁਰੂ ਹੋ ਗਿਆ ਹੋਇਆ। ਤੇ ਅੱਛਾ, ਬਾਏ ਦਾ ਵੇ ਈਵ ਜਰੋ ਵਾਸੂ ਜੀ ਰਿਟਾਇਰ ਹੋ ਗਏ, ਉਹਨਾਂ ਦੀ 7 ਸਾਲ ਦੀ ਟਰਮ ਕੱਲ੍ਹ ਖਤਮ ਹੋ ਗਈ ਆ।
ਹਾਂਜੀ,
ਤੇ ਹਜੇ 6 ਮਹੀਨੇ ਵਾਸਤੇ ਇੱਕ ਟੈਂਪਰੇਰੀ, ਇੱਕ ਇੰਟਰਮ PBO ਨਿਯੁਕਤ ਕੀਤੇ ਗਏ ਨੇ। ਪੱਕੇ PBO ਦੀ ਨਿਯੁਕਤੀ ਕਹਿੰਦੇ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਪਾਰਲੀਮੈਂਟ ਸੈਸ਼ਨ 'ਚ ਨਹੀਂ ਆਉਂਦੀ। ਸੋ 6 ਮਹੀਨੇ ਹੁਣ ਇੱਕ ਟੈਂਪਰੇਰੀ ਇੰਟਰਮ PBO ਰਹਿਣਗੇ, ਤੇ ਉਸ ਤੋਂ ਮਗਰੋਂ ਫਿਰ ਪੱਕਾ PBO ਨਿਯੁਕਤ ਕੀਤਾ ਜਾਏਗਾ। ਈਵ ਜਰੋ ਹੁਣ ਆਪਣੇ ਉਸ ਅਹੁਦੇ ਤੋਂ ਲਾਂਭੇ ਹੋ ਗਏ ਨੇ।
ਤੁਹਾਨੂੰ ਧਿਆਨ ਹੈ ਪਿਛਲੇ ਕੁਝ ਦਿਨਾਂ ਤੋਂ PBO ਦੀਆਂ ਊਲ ਜਲੂਲ ਕਿੰਨੀਆਂ ਸਾਰੀਆਂ ਰਿਪੋਰਟਾਂ ਆ ਰਹੀਆਂ ਸੀ ਲੈਫਟ ਐਂਡ ਰਾਈਟ, ਤੇ ਅਸੀਂ ਗੱਲ ਕੀਤੀ ਵੀ ਸੀ ਆਨ ਏਅਰ ਵੀ ਇਹ PBO ਵਾਲੇ ਓਵਰ ਡਰਾਈਵ ਦੇ ਵਿੱਚ ਇੰਨਾ ਕੰਮ ਕਰੀ ਜਾਂਦੇ ਆ। ਆਈ ਥਿੰਕ ਜਿਹੜੀਆਂ ਰਿਪੋਰਟਾਂ ਸਪੋਰਟਾਂ ਪਹਿਲਾਂ ਬਣੀਆਂ ਹੋਈਆਂ ਕਿਤੇ ਰਹਿ ਗਈਆਂ ਹੋਣਗੀਆਂ,
ਬਸ ਸਾਈਨ ਮਾਰ ਕੇ ਘੁੰਮਾ ਕੇ,
ਹਾਂ ਉਹ ਕਹਿੰਦੇ ਬਸ ਇਹਨੂੰ ਜਾਰੀ ਕਰੋ ਫਟਾਫਟ ਵੀ ਇਹ ਖਾਤੇ 'ਚ ਆ ਜਾਣ, ਵੀ ਇਹ ਜਰੋ ਦੇ ਕਾਰਜਕਾਲ ਦੌਰਾਨ ਰਿਪੋਰਟ ਜਾਰੀ ਕੀਤੀ ਗਈ ਸੀ,
ਕੋਈ ਕੰਮ ਰਹਿ ਨਾ ਜਾਵੇ,
ਬੈਕਲੌਗ ਸਾਰਾ ਕਲੀਅਰ ਕਰਕੇ ਜਾਵੇ,
ਕੋਈ ਇਹ ਕਹਿ ਨਾ ਜਾਵੇ ਕੋਈ ਕੰਮ ਰਹਿ ਨਾ ਜਾਵੇ।
ਅੱਛਾ ਖਬਰਾਂ ਫਿਰ ਜੇ ਹੁਣ ਨਿਯੁਕਤੀਆਂ ਦੀ ਗੱਲ ਕਰ ਰਹੇ ਹਾਂ ਤੇ ਗੱਲਾਂ ਇਹ ਵੀ ਹੋ ਰਹੀਆਂ ਨੇ ਕਿ ਬਿਲ ਬਲੇਅਰ ਜਿਹੜੇ ਸਾਬਕਾ ਕੈਬਨਿਟ ਮੰਤਰੀ ਫੈਡਰਲ, ਵੀ ਉਹਨਾਂ ਨੂੰ ਵੀ ਹੋ ਸਕਦਾ ਹੈ ਕਿ UK ਦੇ ਵਿੱਚ ਸਾਡੇ ਹਾਈ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਜਾਵੇ ਮਾਰਕ ਕਾਰਨੀ ਵੱਲੋਂ,
ਤੇ ਜੋਨਾਥਨ ਵਿਲਕਿਨਸਨ ਨੂੰ ਵੀ ਕੋਈ ਡਿਪਲੋਮੈਟਿਕ ਪੋਸਟ ਮਿਲ ਸਕਦੀ ਹੈ।
ਉਹਨਾਂ ਦਾ ਜਰਮਨੀ ਵਾਸਤੇ ਨਾਮ ਆ ਰਿਹਾ ਕਿ ਜੌਨ ਹਾਰਗਨ, ਕਿਉਂਕਿ ਜਰਮਨੀ ਦੇ ਵਿੱਚ ਸਾਡੇ ਐਮਬੈਸਡਰ ਸੀਗੇ
ਤੇ ਜੋਨਾਥਨ ਵਿਲਕਿਨਸਨ ਇੱਥੇ ਨਾਰਥ ਵੈਨਕੂਵਰ ਤੋਂ MP ਸਨ, ਐਤਕੀ ਉਹਨਾਂ ਨੇ ਇਲੈਕਸ਼ਨ ਨਹੀਂ ਸੀ ਲੜਿਆ
ਤੇ ਬਿਲ ਬਲੇਅਰ ਨੇ ਵੀ ਇਲੈਕਸ਼ਨ ਨਹੀਂ ਸੀ ਲੜਿਆ
ਜੀ,
ਤੇ ਉਹਨਾਂ ਨੂੰ ਹੁਣ ਡਿਪਲੋਮੈਟ ਬਣਾਇਆ ਜਾ ਸਕਦਾ।
ਵਾਸੂ ਜੀ, CRA ਦੀ ਸਰਵਿਸ ਡਿਲੇਜ਼ ਨੂੰ ਲੈ ਕੇ ਪਿਛਲੇ ਦਿਨਾਂ 'ਚ ਬੜੀ ਗੱਲ ਚੱਲੀ ਆ, ਇੰਨਾ ਪ੍ਰੈਸ਼ਰ CRA ਦੇ ਉੱਪਰ ਪੈ ਗਿਆ ਸੀ ਕਿ ਆ ਮਈ ਮਹੀਨੇ ਦੇ ਵਿੱਚ ਤਕਰੀਬਨ 850 ਕਾਲ ਸੈਂਟਰ ਦੇ ਮੁਲਾਜ਼ਮਾਂ ਦੇ ਕੰਟਰੈਕਟ ਐਕਸਟੈਂਡ ਕੀਤੇ ਗਏ ਨੇ। ਇਹਨਾਂ ਮੁਲਾਜ਼ਮਾਂ ਦੇ ਕੰਟਰੈਕਟਸ ਨਹੀਂ ਤੇ ਅਦਰਵਾਈਜ਼ ਆਉਂਦੇ ਮਹੀਨਿਆਂ ਦੇ ਵਿੱਚ ਖਤਮ ਹੋ ਜਾਣੇ ਸੀ। ਸਮੱਸਿਆ ਇਹ ਪਣਪੀ ਹੋਈ ਹੈ ਕਿ ਜਿਹੜੇ ਲੋਕ CRA ਨੂੰ ਕਾਲ ਕਰਦੇ ਨੇ, ਕਾਲ ਸੈਂਟਰ ਦੇ ਵਿੱਚ ਕਿਸੇ ਬੰਦੇ ਨਾਲ ਗੱਲ ਕਰਨੀ ਬੜੀ ਔਖੀ ਆ। ਇਹ ਨੰਬਰ ਜੇ ਕਹਿੰਦੇ ਨੇ ਵੀ ਕਰੰਟਲੀ ਤਕਰੀਬਨ 16% ਜਿਹੜੀਆਂ ਕਾਲ CRA ਨੂੰ ਜਾਂਦੀਆਂ ਨੇ ਉਹ ਏਜੰਟਸ ਦੇ ਥਰੂ ਹੈਂਡਲ ਕੀਤੀਆਂ ਜਾਂਦੀਆਂ ਨੇ,
ਮਤਲਬ ਕਿ ਕਾਲਸ ਦੇ ਵਿੱਚ ਜਾਂ ਤਾਂ ਆਟੋਮੇਟਿਡ ਸਰਵਿਸ ਵੱਲ ਡਾਈਵਰਟ ਕਰ ਦਿੱਤਾ ਜਾਂਦਾ
ਜੀ,
ਜਾਂ ਫਿਰ ਕਾਲ ਡਰੋਪ ਹੀ ਹੋ ਜਾਂਦੀ ਆ।
ਸੋ ਹੁਣ ਵਾਸੂ ਜੀ, ਜਿਹੜੇ ਫਾਈਨੈਂਸ ਮਿਨਿਸਟਰ ਨੇ ਫਰਾਂਸੋ ਫਿਲੀਪ ਸ਼ੈਂਪੇਨ, ਉਹਨਾਂ ਨੇ ਇੱਕ ਚਿੱਠੀ ਲਿਖੀ ਆ ਪਾਰਲੀਮੈਂਟ ਦੀ ਫਾਈਨੈਂਸ ਕਮੇਟੀ ਨੂੰ। ਉਹ ਚਿੱਠੀ ਉਹਨਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਵਾਲੇ ਹੈਂਡਲ 'ਤੇ ਪੋਸਟ ਕੀਤੀ ਆ। ਉਹਨਾਂ ਨੇ ਕਿਹਾ ਕਿ ਵੀ 100 ਦਿਨਾਂ ਦਾ ਪਲਾਨ ਹੈ, 100 ਦਿਨਾਂ ਦੀ ਯੋਜਨਾ ਹੋਏਗੀ ਕਿ CRA ਦੇ ਵਿੱਚ ਜਿਹੜੇ ਸਰਵਿਸ ਡਿਲੇਜ਼ ਨੇ ਉਹਨਾਂ ਨੂੰ ਫਿਕਸ ਕੀਤਾ ਜਾਵੇ, ਅਤੇ ਕੁਝ 3-4 ਸਾਲ ਪੁਰਾਣੀਆਂ ਰਿਪੋਰਟਾਂ ਦੇ ਵਿੱਚ ਜਿਹੜੀਆਂ ਕੁਝ ਸਿਫਾਰਸ਼ਾਂ ਦਿੱਤੀਆਂ ਗਈਆਂ ਸੀ ਉਹ ਸਿਫਾਰਸ਼ਾਂ ਲਾਗੂ ਕਰਨ ਦੀ ਗੱਲ ਆਖਰਕਾਰ ਹੁਣ ਹੋ ਰਹੀ ਆ।
2021 ਦੇ ਵਿੱਚ ਟੈਕਸ ਓਂਬਡਸ ਪਰਸਨ ਦੀ ਇੱਕ ਰਿਪੋਰਟ ਸੀ, ਵਿਸਤਾਰਤ ਰਿਪੋਰਟ, ਉਹਦੇ ਵਿੱਚ ਉਹਨਾਂ ਨੇ ਰੈਕਮੈਂਡੇਸ਼ਨ ਦਿੱਤੀ ਸੀ ਕਿ ਜਿਸ ਤਰ੍ਹਾਂ ਸਰਵਿਸ ਕੈਨੇਡਾ ਵੱਲੋਂ ਇੱਕ ਕਾਲ ਸਕੈਜੂਲਿੰਗ ਦਾ ਪ੍ਰੋਗਰਾਮ ਜਿਹੜਾ ਚਲਾਇਆ ਜਾਂਦਾ, ਕਿ ਇੱਕ ਉਹਨਾਂ ਦਾ ਸੋਫਟਵੇਅਰ ਹੈ ਵੀ ਜੇ ਤੁਸੀਂ ਫੋਨ ਕੀਤਾ ਸਾਰੇ ਏਜੰਟਸ ਬਿਜ਼ੀ ਨੇ ਤੇ ਆਟੋਮੇਟਿਡ ਸਿਸਟਮ ਨਾਲ ਹੀ ਤੁਹਾਨੂੰ ਆ ਜਾਂਦਾ ਵੀ ਤੁਹਾਡੀ ਜਿਹੜੀ ਕਾਲ ਆ ਉਹ ਸਕੈਜੂਲ ਕਰ ਦਿੱਤੀ ਗਈ ਆ, ਵੀ ਕੱਲ ਦੁਪਹਿਰੇ 1 ਵਜੇ ਫੋਰ ਐਗਜ਼ਾਮਪਲ ਵੀ ਤੁਹਾਨੂੰ ਏਜੰਟ ਦਾ ਫੋਨ ਆਏਗਾ ਤੇ ਤੁਸੀਂ ਆਪਣੀ ਕਾਲ ਡਿਸਕਨੈਕਟ ਕਰਕੇ ਆਰਾਮ ਨਾਲ ਆਪਣਾ ਕੰਮ ਕਰੋ, ਕੱਲ ਗੱਲ ਹੋ ਜਾਏਗੀ ਜਾਂ ਅੱਜ ਸ਼ਾਮ ਨੂੰ ਜੋ ਵੀ ਟਾਈਮ ਹੈ। ਸੋ ਕਾਲ ਸਕੈਜੂਲ ਕਰ ਦਿੱਤੀ ਜਾਂਦੀ ਆ, ਉਹਦੇ ਵਿੱਚ ਏਜੰਟ ਨੂੰ ਕੋਈ ਫੋਨ ਚੱਕਣਾ ਨਹੀਂ ਪੈਂਦਾ,
ਉਹ ਵੀ ਪੰਗਾ ਯਾਰ। ਅਗਲੇ ਦਿਨ ਦਾ 1 ਵਜੇ ਮੇਰੇ ਨਾਲ ਪਿਛਲੇ ਦਿਨ ਹੀ ਹੋ ਕੇ ਹਟੀ ਆ, ਆਈ ਹੈਡ ਟੂ ਸਕੈਜੂਲ ਅ ਕਾਲ ਤੇ ਉਹਨਾਂ ਨੇ ਮੈਨੂੰ ਐਪ ਦੇ ਥਰੂ, ਪਹਿਲਾਂ ਤਾਂ ਚੈਟ ਬੋਟ ਨੇ ਬਹੁਤ ਗੇੜੇ ਕਢਾਏ, ਉਹ ਮੈਨੂੰ ਕਹੀ ਜਾਵੇ ਕਿ ਵੀ ਮੈਂ ਕਿਹਾ ਯਾਰ ਜਿਹੜਾ ਤੂੰ ਮੈਨੂੰ ਸਵਾਲ ਪੁੱਛ ਰਿਹਾ ਮੇਰਾ ਕੁਐਸਚਨ ਹੀ ਨਹੀਂ ਹੈਗਾ, ਮੈਨੂੰ ਕੁਝ ਹੋਰ ਚਾਹੀਦਾ।
ਉਹਨੇ ਕੋਈ ਕਿਹਾ ਨਹੀਂ ਭਾਈ ਮੈਨੂੰ ਰੱਖਿਆ ਗੇੜੇ ਕਢਾਉਣ ਲਈ,
ਸਹੀ ਗੱਲ ਹੈ,
ਜਵਾਬ ਦੇਣ ਲਈ ਮੈਨੂੰ ਰੱਖਿਆ ਹੀ ਨਹੀਂ ਹੈ।
ਤੇ ਵਾਸੂ ਜੀ, ਮੈਂ ਉਹਦੇ ਵਿੱਚ ਕਾਲ ਸਕੈਜੂਅਲ ਕਰਤੀ ਕਿ ਠੀਕ ਹੈ ਜੀ, ਉਹ ਆਪਸ਼ਨ ਹੀ ਅਗਲੇ 2 ਦਿਨਾਂ ਦੀ ਆਉਂਦੀ ਸੀ,
ਅੱਛਾ
ਠੀਕ ਹੈ ਭਾਈ ਕੱਲ ਨੂੰ 9 ਵਜੇ ਮੈਨੂੰ ਫੋਨ ਕਰ ਲਿਆ। ਉਸ ਦਿਨ ਮੈਂ ਉਸ ਟਾਈਮ ਤੇ ਆਈ ਵਾਸ ਬਿਜ਼ੀ, ਆਈ ਕੁਡ ਨਾਟ ਆਨਸਰ ਦਾ ਫੋਨ ਕਾਲ,
ਉਹ ਫਿਰ ਤੁਹਾਡੀ ਗਲਤੀ ਹੈ।
ਉਸ ਤੋਂ ਬਾਅਦ ਉਹਨਾਂ ਨੇ ਟੈਕਸਟ ਮੈਸੇਜ ਕਰਤਾ ਕਿ ਜੀ ਅਸੀਂ ਕਾਲ ਕੀਤੀ ਸੀ, ਅਸੀਂ 2 ਵਾਰ ਹੋਰ ਟਰਾਈ ਕਰਾਂਗੇ ਤੁਹਾਨੂੰ ਰੀਚ ਆਊਟ ਕਰਨ ਦੀ, ਹੁਣ ਆਉਂਦੀ ਹੈ ਕਾਲ, ਉਸ ਤੋਂ ਬਾਅਦ ਨਥਿੰਗ।
ਅੱਛਾ 2 ਵਾਰ ਟਰਾਈ ਕੀਤਾ
ਨਹੀਂ, ਉਸ ਤੋਂ ਬਾਅਦ
ਇਹ ਉਹਨਾਂ ਦੀ ਗਲਤੀ ਹੈ।
ਹੁਣ ਨਾਓ ਆਈ ਹੈਵ ਟੂ ਬੀ ਬੈਕ ਇਨ ਦੈਟ ਲੂਪ,
ਕਹਿੰਦੇ ਦੇਖੋ ਮੈਂ ਕਿਹਦਾ ਜੱਜ ਲੱਗਿਆ ਨਾ, ਨਾਲ ਦੇ ਨਾਲ ਤੁਸੀਂ ਕਹਿੰਦੇ ਨਾਲ ਦੇ ਨਾਲ ਫੈਸਲਾ, ਇਹ ਤੁਹਾਡੀ ਗਲਤੀ ਹੈ ਉਹਨਾਂ ਦੀ।
ਡੋਨਲਡ ਟਰੰਪ ਤੁਹਾਨੂੰ ਬਹੁਤ ਪਸੰਦ ਕਰਨਗੇ, ਉਹ ਟੈਰਿਫਸ ਵਾਲੀ ਰੂਲਿੰਗ, ਹੁਣ ਜੱਜ ਦੀ ਗੱਲ ਜੇ ਹੋਈ ਗਈ ਥੋੜ੍ਹਾ ਜਿਹਾ ਡਾਈਗਰੈਸ ਕਰ ਲਈਏ। ਟਰੰਪ ਨੇ ਇਹ ਕਿਹਾ ਕਿ ਜਿਹੜੀ ਅਪੀਲਸ ਕੋਰਟ ਨੇ ਕਹਿ ਤਾ ਨਾ ਵੀ ਟਰੰਪ ਦੇ ਜ਼ਿਆਦਾਤਰ ਜਿਹੜੇ ਰੈਸੀਪ੍ਰੋਕਲ ਟੈਰਿਫਸ ਨੇ ਜਿਹੜੇ, ਹਾਂ ਜਿਹੜੇ
ਫੈਂਟਨਲ ਵਾਲੇ ਵੀ,
ਹਾਂ ਜੀ ਫੈਂਟਨਲ ਵਾਲੇ ਵੀ ਉਹ ਗੈਰ ਕਾਨੂੰਨੀ ਨੇ, ਤੇ ਹੁਣ ਟਰੰਪ ਨੇ ਕਿਹਾ ਵੀ ਠੀਕ ਹੈ ਸੁਪਰੀਮ ਕੋਰਟ 'ਚ ਅਪੀਲ ਕਰਾਂਗੇ ਤੇ ਐਕਸਪੀਡਾਈਟਿਡ ਰੂਲਿੰਗ ਚਾਹੀਦੀ ਆ, ਕਹਿੰਦੇ ਹੋ ਸਕਦਾ ਅੱਜ ਹੀ ਕਰਾ ਦਈਏ, ਟਰੰਪ ਨੇ ਇਹ ਵੀ ਕਿਹਾ ਅੱਜ।
ਜਾਂ ਫਿਰ ਉਹੀ ਨਾ ਵੀ ਜਿਹੜੇ ਬੰਦੇ ਲਵਾਏ ਸੀ,
ਹਾਂ ਉਹ ਕੰਮ ਕਦਵਾਉਣਗੇ,
ਅੱਜ ਕਹਿੰਦੇ ਹੁਣ ਸਮਾਂ ਆ ਗਿਆ।
ਹਾਂ ਐਨੀਵੇ, ਕਮਿੰਗ ਬੈਕ ਟੂ ਦਿਸ ਵਾਸੂ ਜੀ, CRA ਦੀਆਂ ਸਰਵਿਸ ਕਾਲਸ ਦਾ ਡਿਲੇ, ਉਹਦੇ ਵਾਸਤੇ ਹੁਣ ਸਾਨੂੰ ਇਹ ਵੀ ਪਤਾ ਹੈ ਕਿ ਜਿਹੜੇ ਨੰਬਰ ਆਫ ਵਰਕਰਸ ਨੇ CRA ਦੇ ਕਾਲ ਸੈਂਟਰਸ ਦੇ ਵਿੱਚ, ਉਹਨਾਂ ਦੇ ਵਿੱਚ ਕਟੌਤੀ ਵੀ ਹੋਈ ਆ। 2021-22 ਦੇ ਵਿੱਚ ਪੈਂਡੇਮਿਕ ਵੇਲੇ ਜਦੋਂ CRA ਨੇ ਕਈ ਬੈਨੀਫਿਟ ਪ੍ਰੋਗਰਾਮ ਜਿਹੜੇ ਨਵੇਂ ਸਰਕਾਰ ਨੇ ਸ਼ੁਰੂ ਕੀਤੇ ਸੀ, ਜਿਹਨਾਂ ਨੂੰ ਐਡਮਿਨਿਸਟਰ ਕਰਨ ਦਾ ਜ਼ਿੰਮੇਵਾਰੀ CRA ਨੂੰ ਸੌਂਪ ਦਿੱਤੀ ਗਈ ਸੀ, 2021-22 ਦੇ ਵਿੱਚ CRA ਦੇ ਕਾਲ ਸੈਂਟਰਸ ਦੇ ਕਾਮਿਆਂ ਦੀ ਗਿਣਤੀ ਸੀ 6704
ਜੀ।
ਜੂਨ 2025 ਦੇ ਵਿੱਚ ਇਹ ਨੰਬਰ ਘੱਟ ਕੇ ਰਹਿ ਗਿਆ ਸੀ 4133।
ਹਾਂਜੀ,
ਅਤੇ ਕੀ ਇਹ ਕਾਮਿਆਂ ਦੀ ਗਿਣਤੀ ਵਿੱਚ ਆਈ ਕਮੀ ਇੱਕ ਰੀਜ਼ਨ ਕਿ CRA ਨੂੰ ਕੀਤੀ ਕਾਲ ਕੋਈ ਛੇਤੀ ਚੱਕਦਾ ਨਹੀਂ?
ਯਾ ਸੋ ਮੰਨਿਆ ਜਾ ਰਿਹਾ ਕਿਉਂਕਿ ਪਿਛਲੇ 1 ਸਾਲ ਦੇ ਅੰਦਰ ਅੰਦਰ ਹੀ ਸਿੰਸ ਮੇ ਲਾਸਟ ਈਅਰ ਇਹਨਾਂ ਨੇ ਆਪਣੇ 10,000 ਜਿਹੜੀਆਂ ਜੋਬ 10% ਜਿਹੜੀਆਂ ਜੋਬਸ ਨੇ ਸੋ ਤਕਰੀਬਨ 8,000 ਜੋਬਸ ਉਸ ਤੋਂ ਵੀ ਜ਼ਿਆਦਾ ਇਹਨਾਂ ਨੇ ਘਟਾ ਦਿੱਤੀਆਂ ਨੇ ਅਤੇ ਜੋ ਨੰਬਰਸ ਤੁਸੀਂ ਦੱਸੇ ਨੇ 2020-21 ਨਾਲ 21-22 ਨਾਲ ਜੇ ਕੰਪੇਅਰ ਕਰੋਗੇ ਇਸ ਸਾਲ ਦੀ ਜੂਨ ਨੂੰ ਤੇ ਨੰਬਰਸ ਦੇ ਵਿੱਚ ਕਾਫੀ ਗਿਰਾਵਟ ਆ ਯੂਨੀਅਨ ਆਫ ਟੈਕਸੇਸ਼ਨ ਇੰਪਲੋਈਜ਼ ਦਾ ਇਹ ਕੰਸਰਨ ਆ ਕਹਿ ਰਹੇ ਨੇ ਕਿ ਜੋ ਕੋਸਟ ਕਟਿੰਗ ਦੇ ਟਾਰਗੇਟਸ ਦਿੱਤੇ ਹੋਏ ਨੇ ਫਾਈਨੈਂਸ ਮਿਨਿਸਟਰ ਨੇ ਹੀ
ਹਾਂਜੀ ਹਾਂਜੀ
ਸੋ ਫ੍ਰਾਂਸੋ ਫਿਲਿਪ ਸ਼ੈਂਪੇਨ ਵੱਲੋਂ ਹੀ ਸਾਰੀਆਂ ਮਿਨਿਸਟਰੀਆਂ ਨੂੰ ਚਿੱਠੀ ਲਿਖੀ ਗਈ ਸੀ ਕਿ ਵੀ ਤੁਸੀਂ ਇਸ ਸਾਲ ਦੇ ਵਿੱਚ 7.5% ਜਿਹੜਾ ਅਗਲਾ ਵਿੱਤੀ ਵੇਰਾ ਸ਼ੁਰੂ ਹੋਣਾ ਸੋ 7.5% ਉਸ ਤੋਂ ਅਗਲੇ ਸਾਲ 10% ਫਿਰ ਤੀਸਰੇ ਸਾਲ ਤੱਕ 15% ਕੋਸਟ ਕਟਿੰਗ ਦਾ ਪਲਾਨ ਬਣਾ ਕੇ ਦੇਣਾ ਕਹਿੰਦੇ ਵੀ ਉਹਦੀ ਜਿਹੜੀ ਸਭ ਤੋਂ ਵੱਡੀ ਗਾਜ਼ ਹੈ ਉਹ ਡਿੱਗੇਗੀ ਕੰਟਰੈਕਚੁਅਲ ਵਰਕਰਸ ਦੇ ਉੱਤੇ ਤੇ ਕਾਲ ਸੈਂਟਰ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਕੰਮ ਨੇ ਉਹ ਜ਼ਿਆਦਾਤਰ ਕੰਟਰੈਕਚੁਅਲ ਵਰਕਰਸ ਨੇ ਵੀ ਉਹਨਾਂ ਨੂੰ ਹੀ ਸਭ ਤੋਂ ਪਹਿਲਾਂ ਹਟਾਇਆ ਜਾਏਗਾ ਉਹਨਾਂ ਦੇ ਕੰਟਰੈਕਟਸ ਇਹਨਾਂ ਨੇ ਰਿਨਿਊ ਨਹੀਂ ਕਰਨੇ ਤੇ ਸੋ ਇਹ ਹੁਣ ਕੰਸਰਨ ਬਣ ਗਿਆ ਹੈ ਕਿ CRA ਜਿੱਥੇ ਇੱਕ ਗੱਲ ਹੋ ਰਹੀ ਹੈ ਕਿ ਤੁਸੀਂ ਆਪਣੇ ਖਰਚੇ ਘਟਾ ਕੇ ਦਿਖਾਓ ਦੂਜੇ ਪਾਸੇ ਇਹ ਗੱਲ ਹੋ ਰਹੀ ਹੈ ਕਿ ਜੀ ਅਸੀਂ ਹੁਣ ਇਹ 100 ਦਿਨਾਂ ਦੇ ਅੰਦਰ ਅੰਦਰ ਇਹ ਪਲਾਨ ਇੰਪਲੀਮੈਂਟ ਕਰਨਾ ਇਸ ਪਲਾਨ ਦੇ ਵਿੱਚ ਜਿਹੜੇ ਸਟੈਪਸ ਨੇ ਸੋ ਪਹਿਲੀ ਗੱਲ ਇਹ ਕੀਤੀ ਜਾ ਰਹੀ ਹੈ ਕਿ ਕੁਝ ਸਟਾਫ ਨੂੰ ਰੀਐਲੋਕੇਟ ਕੀਤਾ ਜਾਏਗਾ ਜੇ ਲੋੜ ਪੈਂਦੀ ਹੈ ਨਵਾਂ ਸਟਾਫ ਜੋੜਿਆ ਵੀ ਜਾ ਸਕਦਾ ਫਿਰ ਦੂਸਰੀ ਗੱਲ ਡਿਜੀਟਲ ਸਪੋਰਟ ਤੁਹਾਡਾ ਚੈਟ ਬੋਟ ਜਿਹੜਾ ਗੇੜੀਆਂ ਦਵਾਉਂਦਾ ਉਹਦੇ ਵਿੱਚ ਹੋਰ ਐਕਸਪੈਂਸ਼ਨ ਕੀਤੀ ਜਾਏਗੀ ਉਹ ਲੰਬੇ ਗੇੜੇ ਤੇ ਲੈ ਕੇ ਜਾਇਆ ਕਰੇਗਾ
CRA ਦਾ ਮੰਨਣਾ ਇਹ ਹੈ ਕਿ ਜਿੰਨੀਆਂ ਵੀ ਕਾਲਸ ਆਉਂਦੀਆਂ ਨੇ ਉਹਦੇ ਵਿੱਚੋਂ ਤਕਰੀਬਨ 25% ਕਾਲਸ ਬਿਨਾਂ ਕਿਸੇ ਏਜੰਟ ਨਾਲ ਗੱਲ ਕੀਤਿਆਂ ਸੁਲਝਾਈਆਂ ਜਾ ਸਕਦੀਆਂ ਨੇ
ਆਟੋਮੈਟਿਕ ਤਰੀਕੇ
ਜਾਂ ਤਾਂ ਬੰਦੇ ਨੂੰ ਜਵਾਬ ਮਿਲ ਜੂ ਜਾਂ ਬੰਦਾ ਅੱਕ ਜੂ ਇਹੀ ਆ ਦੋ ਤਰੀਕੇ ਤੁਸੀਂ ਤਾਂ ਇਹੀ ਕਹਿਣਾ ਵੀ ਹੁਣ ਦੁਬਾਰਾ ਨੀ ਕਾਲ ਕਰਦਾ ਉਹ ਦੋ ਤਰੀਕੇ ਚ ਕਾਲ ਨੀ ਕਰੂਗਾ ਦੁਬਾਰਾ ਜਾਂ ਤਾਂ ਅਗਲੇ ਨੂੰ ਉਹਦੇ ਸਵਾਲ ਦਾ ਜਵਾਬ ਮਿਲ ਗਿਆ ਜਾਂ ਅਗਲਾ ਅੱਕ ਗਿਆ
ਜਾਂ ਉਹ ਹੁਣ ਤੁਹਾਨੂੰ ਲੰਬੇ ਗੇੜੇ ਤੇ ਲੈ ਕੇ ਜਾਇਆ ਕਰੇਗਾ ਉਹਨੂੰ ਵੀ ਆਪਾਂ ਇਲੈਕਟ੍ਰਿਕ ਵਹੀਕਲ ਲਿਆ ਤਾਂ ਉਹ ਗੈਸ ਦੀ ਕੋਈ ਚਿੰਤਾ ਨਹੀਂ
ਉਹ ਵੀ ਬੈਟਰੀਆਂ ਵਾਲੀ ਪਲਾਂਟ ਕਰ ਦੇਗਾ
ਫਿਰ ਤੀਸਰੀ ਜਿਹੜੀ ਗੱਲ ਆ ਉਹੀ ਉਹਨਾਂ ਨੇ ਹੁਣ 2020-21 ਵਾਲੀ ਸਿਫਾਰਿਸ਼ ਹੁਣ ਜਾ ਕੇ ਉਹ ਮੰਨੇ ਨੇ 2020-21 ਦੇ ਵਿੱਚ ਜਦੋਂ ਟੈਕਸ ਓਂਬਡਸ ਪਰਸਨ ਨੇ ਕਿਹਾ ਸੀ ਵੀ ਟੈਕਸ ਤੁਸੀਂ ਕਾਲ ਸਕੈਜੂਲਿੰਗ ਸਿਸਟਮ ਜਿਹੜਾ ਇੰਪਲੀਮੈਂਟ ਕਰ ਲਓ ਸਰਵਿਸ ਕੈਨੇਡਾ ਵਾਂਗ ਉਦੋਂ CRA ਨੇ ਕਹਿਤਾ ਸੀ ਕਿ ਜਿਹੜੀ ਸਾਡਾ ਜਿਹੜਾ ਸੋਫਟਵੇਅਰ ਹੈ ਉਹ ਇਸ ਚੀਜ਼ ਨੂੰ ਸਪੋਰਟ ਨਹੀਂ ਕਰਦਾ ਸਾਡੇ ਹੱਥ ਖੜੇ ਨੇ ਅਸੀਂ ਇੱਦਾਂ ਨਹੀਂ ਕਰਨਾ ਤੇ ਉਸ ਤੋਂ ਬਾਅਦ
ਠੀਕ ਹੈ
ਸੋ ਦੇਖੋ ਨਾ ਹੁਣ ਉਸ ਤੋਂ ਬਾਅਦ ਵਿਜੇ ਜੀ ਇਸ 2020-21 ਦੇ ਵਿੱਚ ਸਿਫਾਰਿਸ਼ ਆਉਂਦੀ ਹੈ ਤੇ ਜਿਹੜੇ ਤੁਸੀਂ ਨੰਬਰ ਸਾਂਝੇ ਕੀਤੇ ਨੇ ਵੀ ਕਰਦਿਆਂ ਇਹਨਾਂ ਨੇ ਪਿਛਲੇ ਕਈ ਸਾਲ ਕੁਝ ਸਾਲਾਂ ਦੇ ਵਿੱਚ ਆਪਣੇ ਇੰਪਲੋਈਜ਼ ਦੀ ਸੰਖਿਆ ਖਾਸ ਤੌਰ ਤੇ ਕਾਲ ਸੈਂਟਰ ਦੇ ਵਿੱਚ ਕਿੰਨੀ ਜ਼ਿਆਦਾ ਵਧਾਈ ਕਿਉਂਕਿ ਕਾਲ ਸੈਂਟਰ ਦਾ ਵਾਲਿਊਮ ਕਾਲ ਦਾ ਵਾਲਿਊਮ ਬਹੁਤ ਵੱਧ ਰਿਹਾ ਸੀ
ਫਿਰ ਘਟਾਈ
ਤੇ ਫਿਰ ਉਸ ਤੋਂ ਬਾਅਦ ਹੁਣ ਘਟਾਉਣੀ ਪਈ ਇਹਨਾਂ ਨੂੰ ਸੂਤ ਹੀ ਨਹੀਂ ਆ ਰਿਹਾ ਸੈਟਿੰਗ ਹੀ ਨਹੀਂ ਆ ਰਹੀ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸਾਨੂੰ ਕਿੰਨੇ ਕਾਮੇ ਚਾਹੀਦੇ ਨੇ ਜੇ 2020-21 ਦੇ ਵਿੱਚ ਉਹ ਸਿਫਾਰਿਸ਼ ਮੰਨ ਕੇ ਸ਼ਾਇਦ ਜੇ ਇਹ ਕਾਲ ਸਕੈਜੂਲਿੰਗ ਸਿਸਟਮ ਹੀ ਕਰ ਦਿੰਦੇ ਸ਼ਾਇਦ ਫਿਰ ਵਰਕਫੋਰਸ ਦੇ ਵਿੱਚ ਇੰਨਾ ਵਾਧਾ ਕਰਨਾ ਹੀ ਨਾ ਪੈਂਦਾ ਤੇ ਹੁਣ ਮੁੜ ਕੇ ਹੁਣ ਇੰਨੀ ਕਟੌਤੀ ਕਰਨੀ ਨਾ ਪੈਂਦੀ ਆਹ ਸਾਰਾ ਰੇਟਕਾ ਖੜਾ ਹੀ ਨਾ ਹੁੰਦਾ
ਆਹ 100 ਦਿਨਾਂ ਦਾ ਪਲਾਨ ਆ ਤੇ ਫ੍ਰਾਂਸੋਆ ਫਿਲਿਪ ਸ਼ੈਂਪੇਨ ਨੇ ਕਿਹਾ ਵੀ CRA ਵੱਲੋਂ ਇਹਨਾਂ 100 ਦਿਨਾਂ ਦੌਰਾਨ ਸਮੇਂ ਸਮੇਂ ਸਿਰ ਪ੍ਰੋਗਰੈਸ ਰਿਪੋਰਟ ਵੀ ਸਾਂਝੀ ਕੀਤੀ ਜਾਏਗੀ ਕਿ ਜਿਹੜੇ ਟੀਚੇ ਹੁਣ ਹਾਸਲ ਕਰਨੇ ਨੇ ਉਹਨਾਂ ਵੱਲ ਕਿਹੜੇ ਕਿਹੜੇ ਕਦਮ ਵਧਾਏ ਜਾ ਰਹੇ ਨੇ
ਸੋ ਵਿਜੇ ਜੀ ਅਸੀਂ ਅਕਸਰ ਗੱਲ ਕਰਦੇ ਹੁੰਦੇ ਵੀ ਮੈਨੇਜਮੈਂਟ ਵਿੱਚ ਕਿਹਾ ਜਾਂਦਾ ਵੀ ਜਿਹੜਾ ਕੰਮ 100 ਦਿਨਾਂ 'ਚ ਨਹੀਂ ਹੋ ਸਕਦਾ 3 ਮਹੀਨਿਆਂ 'ਚ ਉਹ ਨਹੀਂ ਹੋ ਸਕਦਾ ਸੋ ਇਹ ਹੁਣ ਸੁਣਨ 'ਚ ਬੜਾ ਸੋਹਣਾ ਲੱਗਦਾ ਕਿ ਸਰਕਾਰ ਵੀ ਇਸ ਤਰ੍ਹਾਂ CEO ਟਾਈਪਸ ਮੈਨੇਜਮੈਂਟ ਟਾਈਪ ਜਿਹੜੀਆਂ ਟੈਕਨੀਕਸ ਨੇ ਵੀ ਉਹਨਾਂ ਨੂੰ ਇੰਪਲੀਮੈਂਟ ਕਰ ਰਹੀ ਆ ਵੀ ਕਿੰਨੀ ਦੇਖੋ ਵੀ 100 ਦਿਨਾਂ ਦੇ ਅੰਦਰ ਅੰਦਰ ਕੰਮ ਹੋ ਜਾਏਗਾ ਪਰ ਹੁੰਦਾ ਕਿ ਨਹੀਂ ਪ੍ਰੈਕਟੀਕਲੀ ਉਹਨੂੰ ਇੰਪਲੀਮੈਂਟ ਕਰਨਾ ਕਿੰਨਾ ਖਾਸ ਤੌਰ ਤੇ ਜਿਹੜੇ ਇਹਨਾਂ ਨੇ ਕੋਸਟ ਕਟਿੰਗ ਦੇ ਚੈਲੰਜ ਜਿਹੜਾ ਆਪ ਹੀ ਦਿੱਤਾ ਹੋਇਆ ਇੱਕ ਪਾਸਿਓਂ ਤੁਸੀਂ ਆਪਣੀ ਕੋਸਟ ਕਟਿੰਗ ਕਰਨੀ ਹੈ ਦੂਜੇ ਪਾਸਿਓਂ ਤੁਸੀਂ ਸਾਰੀ ਐਡੀਸ਼ਨਸ ਵੀ ਕਰਨੀਆਂ ਨੇ ਨਵਾਂ ਸੋਫਟਵੇਅਰ ਤੁਹਾਨੂੰ ਪਤਾ ਹੀ ਆ ਸਾਡੇ ਸੋਫਟਵੇਅਰ ਇੱਥੇ ਬਹੁਤ ਮਹਿੰਗੇ ਹੁੰਦੇ ਨੇ
100 ਦਿਨਾਂ 'ਚ ਕੰਮ ਹੋਊਗਾ ਇਕੱਲਾ ਪਲਾਨ ਬਣੂ ਕਿਉਂਕਿ ਵਿਦ ਆ 100 ਡੇਜ਼ ਵੀ ਚਲੇ ਜਾਂਦੇ ਨੇ ਟੂਵਰਡਸ ਦੀ ਬਿਗਨਿੰਗ ਆਫ ਡਿਸੰਬਰ ਫਿਰ ਆ ਗਈਆਂ ਕ੍ਰਿਸਮਸ ਦੀਆਂ ਛੁੱਟੀਆਂ ਫਿਰ ਆ ਗਿਆ ਨਵਾਂ ਸਾਲ ਫਿਰ ਆ ਗਈ ਤਕਰੀਬਨ ਮਿਡ ਜਨਵਰੀ ਉਦੋਂ ਤੋਂ ਵਾਸੂ ਜੀ ਫਿਰ ਟੈਕਸ ਵਾਲਾ ਸੀਜ਼ਨ ਬਸ ਫਿਰ ਬਹੁਤਾ ਦੂਰ ਨਹੀਂ ਰਹਿ ਜਾਣਾ ਉਦੋਂ ਲੋਕਾਂ ਨੂੰ CRA ਦੀਆਂ ਸੇਵਾਵਾਂ ਦੀ ਕਿਤੇ ਜ਼ਿਆਦਾ ਲੋੜ ਹੁੰਦੀ ਹੈ ਕੈਨੇਡੀਅਨ ਨੂੰ ਸੋ ਜੇ ਆ 100 ਦਿਨਾਂ ਦੇ ਵਿੱਚ ਕੋਈ ਪ੍ਰੈਕਟੀਕਲ ਟੂਲਸ ਲਾਗੂ ਕੀਤੇ ਜਾਣਗੇ ਜਾਂ ਸਿਰਫ ਰਿਪੋਰਟਾਂ ਬਣ ਕੇ ਦੱਸਿਆ ਜਾਊਗਾ ਵੀ ਇੱਦਾਂ ਕਰਾਂਗੇ ਤੇ ਐਂ ਕਰਾਂਗੇ ਤੇ ਕੀ ਫਿਰ ਉਹ ਅਗਲੇ ਟੈਕਸ ਸੀਜ਼ਨ ਤੋਂ ਪਹਿਲਾਂ ਇੰਪਲੀਮੈਂਟ ਹੋ ਜਾਏਗਾ ਕਿਉਂਕਿ ਜਿਹੜੇ ਵਾਲਿਊਮ ਆਫ ਕਾਲਸ ਆ ਟੈਕਸ ਸੀਜ਼ਨ ਦੇ ਵਿੱਚ ਤਾਂ ਹੋਰ ਵਧਣੀ ਆ
ਸੋ ਇਹਨਾਂ ਦਾ ਕਹਿਣਾ ਤਾਂ ਇਹ ਹੈ ਵੀ 100 ਦਿਨਾਂ ਦੇ ਅੰਦਰ ਅੰਦਰ ਅਸੀਂ ਇਹ ਪਲਾਨ ਸਾਰੀਆਂ ਜਿਹੜਾ ਡਿਲੇ ਹੈਗਾ ਇਹਨੂੰ ਫਿਕਸ ਕਰਾਂਗੇ ਪਲਾਨ ਤਾਂ ਇਹਨਾਂ ਨੂੰ ਬਣਾ ਕੇ ਦੇ ਦਿੱਤਾ ਵੀ ਆਹ 3 ਚੀਜ਼ਾਂ ਤੁਸੀਂ ਕਰਨੀਆਂ ਨੇ ਤੇ 100 ਦਿਨਾਂ ਦੇ ਅੰਦਰ ਅੰਦਰ ਫਿਕਸ ਕਰਨ ਦੀ ਗੱਲ ਕਰ ਰਹੇ ਨੇ
ਕਿਰਪਿਆ ਪ੍ਰਤੀਕਸ਼ਾ ਕਰੇ ਆਪ ਕਤਾਰ ਮੇ ਹੈ
ਵਿਜੇ ਜੀ ਇੱਕ ਨਾ ਮੈਸੇਜ ਆਇਆ
ਅੱਛਾ ਦੱਸੋ
ਤੇ ਪਲਵਿੰਦਰ ਸਿੰਘ ਅੱਛਾ ਸੋ ਮੈਸੇਜ ਹੈ ਸਾਡੇ ਕੋਲ ਪਹੁੰਚਿਆ ਹੈ ਦਿਸ ਇਜ਼ ਫਰੋਮ
ਸਾਹਿਬ
ਸੰਧੂ ਜੀ ਤੇ ਉਹਨਾਂ ਨੇ ਇੱਕ ਹੰਬਲ ਰਿਕੁਐਸਟ ਭੇਜੀ ਕਹਿੰਦੇ ਮੈਂ ਥੋੜਾ ਲੇਟ ਹੋ ਗਿਆ ਸੋਰੀ
ਕਿਰਪਿਆ ਪ੍ਰਤੀਕਸ਼ਾ ਕਰੇ ਆਪ ਕਤਾਰ
ਉਹ ਦੱਸ ਰਹੇ ਨੇ ਚੰਗੀ ਖਬਰ ਸਾਂਝੀ ਉਹ ਪਲਵਿੰਦਰ ਸਿੰਘ ਗਿੱਲ ਜੀ ਦਾ ਜਨਮ ਦਿਨ ਹੈ ਵੀਰ ਨੇ ਤੇ ਕਹਿੰਦੇ ਸਾਡੇ ਵੀਰ ਪਲਵਿੰਦਰ ਸਿੰਘ ਗਿੱਲ ਜੀ ਦਾ ਜਨਮ ਦਿਨ ਆ ਉਹਨਾਂ ਨੂੰ ਪਲੀਜ਼ ਕਹਿੰਦੇ ਵਿਸ਼ ਜ਼ਰੂਰ ਕਰ ਦਿਓ ਤੇ ਸਾਧ ਸੰਧੂ ਜੀ ਆਪ ਕਹਿੰਦੇ ਕਹਿੰਦੇ ਮੈਂ ਥੋੜਾ ਲੇਟ ਹੋ ਗਿਆ, ਮੈਨੂੰ ਪਤਾ ਵੀ ਪਹਿਲਾਂ ਰਿਕੁਐਸਟ ਭੇਜਣੀ ਸੀ, ਪਰ ਉਹ ਹੰਬਲ ਰਿਕੁਐਸਟ ਕਹਿ ਰਹੇ ਨੇ,
ਬਹੁਤ ਬਹੁਤ ਮੁਬਾਰਕਾਂ ਆਪ ਕਤਾਰ ਮੈਂ ਨਹੀਂ
ਨਹੀਂ ਹੈ। ਪਰਮਿੰਦਰ ਸਿੰਘ ਗਿੱਲ ਜੀ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਸਾਡੀਆਂ ਬੈਸਟ ਵਿਸ਼ਸ ਨੇ ਤੁਹਾਨੂੰ ਕਿ ਤੁਸੀਂ ਜਦੋਂ ਵੀ CRA ਫੋਨ ਕਰੋ,
ਕਿਤੇ ਵੀ ਫੋਨ ਕਰੋ,
ਤੁਹਾਡੀ ਕਾਲ ਠਾ ਕਰਕੇ ਨਾਲ ਦੇ ਨਾਲ ਹੀ ਲੱਗੇ,
ਤੁਹਾਨੂੰ ਚੈਟਬੋਟ ਗੇੜੇ ਨਾ ਦਵਾਵੇ,
ਉਹ ਲੱਗੇ ਨਾ ਵੱਜੇ ਜਾ
ਵੱਜੇ ਜਾ ਗੱਠਿਆਂ। ਨਹੀਂ 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 ਉੱਥੇ ਵੀ ਜਿਹੜੇ ਕੰਮ ਨੇ ਭਾਈ ਉਹ ਆਪਣੇ ਹੀ ਨੇ। ਵਸੂ ਜੀ, ਡੱਗ ਫੋਰਡ ਓਨਟੈਰੀਓ ਦੇ ਪ੍ਰੀਮੀਅਰ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਮੀਡੀਆ ਦੇ ਸਾਹਮਣੇ ਕਰਾਊਨ ਰਾਇਲ ਵਿਸਕੀ ਦੀ ਇੱਕ ਪੂਰੀ ਭਰੀ ਹੋਈ ਬੋਤਲ ਉਹਨਾਂ ਨੇ ਖਾਲੀ ਕੀਤੀ, ਪੂਰਾ ਘੜਾ ਕੁੰਡੇ ਵਾਲੀ ਜਿਹੜੀ ਬੋਤਲ ਹੁੰਦੀ ਆ ਉਹ। ਉਹਨਾਂ ਨੇ ਕਿਹਾ ਵੀ ਘਰ ਦੇ ਵਿੱਚ ਉਹਨਾਂ ਕੋਲ ਬੋਟਲ ਪਈ ਸੀ, ਇਸ ਕਰਕੇ ਨਾਰਾਜ਼ ਹੋ ਰਹੇ ਨੇ ਡੱਗ ਫੋਰਡ ਕਰਾਊਨ ਰਾਇਲ ਦੀ ਪੇਰੈਂਟ ਕੰਪਨੀ ਡਿਆਗੋ ਤੋਂ ਕਿ ਉਹਨਾਂ ਵੱਲੋਂ ਕੁਝ ਕਾਮਿਆਂ ਦੀ ਛਾਂਟੀ ਕੀਤੀ ਜਾ ਰਹੀ ਹੈ ਓਨਟੈਰੀਓ ਦੇ ਵਿੱਚ, ਹਾਲਾਂਕਿ ਆਪਣੇ ਕੁਝ ਕੈਨੇਡੀਅਨ ਓਪਰੇਸ਼ਨਸ ਅਜੇ ਵੀ ਇਸ ਕੰਪਨੀ ਵੱਲੋਂ ਬਰਕਰਾਰ ਰੱਖੇ ਜਾਣਗੇ, ਪਰ ਜਿਹੜਾ ਉਹਨਾਂ ਵੱਲੋਂ ਕਦਮ ਚੁੱਕਿਆ ਜਾ ਰਿਹਾ ਬੋਟਲਿੰਗ ਪਲਾਂਟ ਅਮਰੀਕਾ ਲਿਜਾਇਆ ਜਾ ਰਿਹਾ, ਉਹਦੇ ਕਰਕੇ ਓਨਟੈਰੀਓ ਦੇ ਵਿੱਚ 200 ਜੋਬਸ ਇੰਪੈਕਟ ਹੋਣਗੀਆਂ।
ਜਾਂ ਸੋ ਐਮਸਬਰਗ ਓਨਟੈਰੀਓ ਦੇ ਵਿੱਚ ਇਹਨਾਂ ਦਾ ਬੋਟਲਿੰਗ ਪਲਾਂਟ ਹੈ ਅਤੇ ਡੀਆਰਜੀਓ ਨੇ ਇਹ ਕਿਹਾ ਹੋਇਆ ਕਿ ਅਗਲੇ ਸਾਲ ਫਰਵਰੀ ਤੋਂ ਉਹ ਇਸ ਪਲਾਂਟ ਨੂੰ ਬੰਦ ਕਰਨ ਜਾ ਰਹੇ ਨੇ। ਯੂਨੀਅਨ ਦਾ ਇਹ ਕਹਿਣਾ, ਯੂਨੀਫੋਰ ਦੇ ਮੈਂਬਰਸ ਨੇ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਕਹਿਣਾ ਵੀ ਇਹ ਇਲੀਨੋਏ ਕਹਿੰਦੇ ਸਾਰੇ ਆਪਰੇਸ਼ਨਸ ਅਮਰੀਕਾ ਦੇ ਵਿੱਚ ਆਪਣੇ ਮੂਵ ਕਰਨ ਜਾ ਰਹੇ ਨੇ ਅਤੇ ਡੱਗ ਫੋਰਡ ਇਸ ਗੱਲ ਨੂੰ ਨਾਰਾਜ਼ ਨੇ। ਸੋ 207 ਯੂਨੀਅਨਾਈਜ਼ਡ ਵਰਕਰਸ ਨੇ ਜਿਹੜੇ ਇਸ ਪਲਾਂਟ ਦੇ ਵਿੱਚ ਕੰਮ ਕਰਦੇ ਨੇ ਬੋਟਲਿੰਗ ਪਲਾਂਟ ਵਿੱਚ, ਜਿਹਨਾਂ ਦੀਆਂ ਜੋਬਸ ਪ੍ਰਭਾਵਿਤ ਹੋਣਗੀਆਂ ਅਤੇ ਇਸੇ ਪਲਾਂਟ ਦੇ ਵਿੱਚ 50 ਹੋਰ ਮੈਨੇਜਮੈਂਟ ਵਰਕਰਸ ਨੇ, ਮੈਨੇਜਮੈਂਟ ਸਟਾਫ ਹੈ, ਉਹਨਾਂ ਦੀਆਂ ਜੋਬਸ ਵੀ ਪ੍ਰਭਾਵਿਤ ਹੋਣਗੀਆਂ। ਡੱਗ ਫੋਰਡ ਨੇ ਕੱਲ੍ਹ ਬੜੇ ਨਾਟਕੀ ਤਰੀਕੇ ਨਾਲ ਵਿਜੇ ਜੀ, ਸੋ ਜਿਵੇਂ ਉਹ ਲੀਅਮ ਨੀਸਨ ਦੀ ਮੂਵੀ ਹੈ ਨਾ ਟੇਕਨ, ਉਹਦੇ ਵਿੱਚ ਉਹ ਫੋਨ ਕਰਦੇ ਆ, ਆਈ ਡੋਂਟ ਨੋ ਵੇਅਰ ਯੂ ਆਰ, ਵੇਅਰ ਯੂ ਆਰ, ਆਈ ਵਿਲ ਫਾਈਂਡ ਯੂ ਐਂਡ ਆਈ ਵਿਲ ਕਿਲ ਯੂ। ਸੋ ਉਸੇ ਤਰ੍ਹਾਂ ਉਸ ਰੌਂ ਦੇ ਵਿੱਚ ਡੱਗ ਫੋਰਡ ਨੇ ਕੱਲ੍ਹ ਕਿਹਾ ਕਿ ਅ ਮੈਸੇਜ ਟੂ ਦਾ CEO ਇਨ ਫਰਾਂਸ, ਡੀਆਰਜੀਓ ਦਾ CEO ਜੋ ਫਰਾਂਸ
ਬੈਠਾ,
ਉਹਨੂੰ ਮੇਰਾ ਸੁਨੇਹਾ, ਯੂ ਹਰਟ ਮਾਈ ਪੀਪਲ, ਆਮ ਗਨਾ ਹਰਟ ਯੂ। ਸੋ ਇਹ ਡੱਗ ਫੋਰਡ ਨੇ ਓਨਟੈਰੀਓ ਦੇ ਪ੍ਰੀਮੀਅਰ ਕੱਲ੍ਹ ਇਹ ਮੀਡੀਆ ਬੁਲਾ ਕੇ ਇਹ ਗੱਲ ਕੀਤੀ ਅਤੇ ਉਹਨਾਂ ਨੇ ਫਿਰ ਡੈਸ ਦੇ ਅੱਗੇ ਆ ਕੇ ਉਹ ਜਿਹੜੀ ਪੂਰੀ ਦੀ ਬੋਤਲ ਜਿਹੜੀ ਸੀ ਉਹ ਖਾਲੀ ਕਰਤੀ, ਪੀਤੀ ਨਹੀਂ, ਡੋਲਤੀ
ਡੋਲਤੀ ਉਹਨਾਂ ਨੇ,
ਅਤੇ ਉਹ ਕਹਿੰਦੇ ਵੀ ਦਿਸ ਇਜ਼ ਵਾਟ ਆਈ ਥਿੰਕ
ਅੱਛਾ
ਅਬਾਊਟ ਕਰਾਊਨ ਰਾਇਲ।
ਹਾਂ, ਕਿਉਂਕਿ ਅੱਛਾ ਬੋਟਲ ਦੇ ਮੂਹਰੇ ਕੰਸਟਰਕਟਰ ਜਿਹਾ ਲੱਗਿਆ ਹੁੰਦਾ, ਉਹ ਜਦੋਂ ਟੇਢੀ ਕੀਤੀ ਬੋਟਲ ਉਹ ਚੋਂ ਨਿਕਲੇ ਨਾ ਦਾਰੂ, ਉਹਨਾਂ ਨੇ ਸੋਚਿਆ ਕਿਤੇ ਇੱਕ ਵਾਰ ਤਾਂ ਮਨ ਚ ਗੱਲ ਜ਼ਰੂਰ ਪੰਗਾ ਲੈ ਲਿਆ, ਕਿਉਂਕਿ ਪਹਿਲਾਂ ਡਾਇਸ ਦੇ ਪਿੱਛੇ ਖੜੇ ਉਹਨਾਂ ਨੇ ਬਾਂਹ ਜੀ ਵਧਾ ਕੇ ਡੋਲਣੀ ਸ਼ੁਰੂ ਕੀਤੀ ਬੋਟਲ, ਉਹ ਦੇਖਿਆ ਖਾਲੀ ਨਹੀਂ ਹੋ ਰਹੀ, ਚੰਗੀ ਭਲੀ ਉਹ ਭਾਰੀ ਭਰਕਮ ਬੋਟਲ, ਫਿਰ ਕਹਿੰਦੇ ਇੱਕ ਮਿੰਟ ਮੈਂ ਅੱਗੇ ਆ ਕੇ ਕਹਿੰਦੇ ਇੱਥੇ ਕਰਦਾ, ਫਿਰ ਉਹਨਾਂ ਨੇ ਜਦੋਂ ਉਹਨੂੰ ਪੂਰਾ ਮੁੱਦਾ ਕੀਤਾ ਅਗੇਨ ਉਹ ਕੰਸਟਰਕਟਰ ਕਰਕੇ ਉਹ ਫਲੋ ਨਹੀਂ ਪੂਰੀ ਬਣਦਾ ਹੈ ਨਾ,
ਇਟ ਟੁਕ ਅ ਲੋਟ ਆਫ ਟਾਈਮ,
ਇਟ ਟੁਕ ਅ ਲੋਟ ਆਫ ਟਾਈਮ, ਉਹ ਕਹਿੰਦੇ ਵੀ
ਔਕਵਰਡ ਜਿਹਾ ਹੋ ਗਿਆ,
ਔਕਵਰਡ ਹੋ ਗਿਆ ਕੰਮ।
ਤੇ ਐਂਡ ਵਿਜੇ ਜੀ ਫਰੇਮ ਜੇ ਤੁਸੀਂ ਉਹ ਦੇਖੋਗੇ, ਮੈਨੂੰ ਨਹੀਂ ਪਤਾ ਪਿੱਛੇ ਕੌਣ ਸੀ, ਉਹ ਕੋਈ ਪ੍ਰੋਵਿੰਸ਼ੀਅਲ ਮਿਨਿਸਟਰ ਹੋਣਗੇ ਸ਼ਾਇਦ, ਮੈਨੂੰ ਨਾਂ ਨਹੀਂ ਪਤਾ ਉਹਨਾਂ ਦਾ, ਬਟ ਉਹ ਫਰੇਮ ਦੇ ਵਿੱਚ ਨਾਲ ਡੇਸ ਦੇ ਉੱਤੇ ਨਾਲ ਹੀ ਖੜੇ ਸਨ ਵਿਦ ਡੱਗ ਫੋਰਡ, ਤੇ ਜਦੋਂ ਡੱਗ ਫੋਰਡ ਉਹ ਬੋਤਲ ਖਾਲੀ ਕਰ ਰਹੇ ਸੀ, ਉਹ ਯਾਰ ਉਹਨਾਂ ਦੀ ਜਿਹੜੀ ਮਤਲਬ ਝਾਕਣੀ ਜਿਸ ਤਰ੍ਹਾਂ ਸੀ, ਜਿਸ ਤਰ੍ਹਾਂ ਉਹ ਦੇਖ ਰਹੇ ਸੀ ਵੀ ਬੋਟਲ ਖਾਲੀ ਹੋਈ ਜਾ ਰਹੀ, ਜਿੱਦਾਂ ਉਹਨਾਂ ਦਾ ਦਿਲ ਘਟਦਾ ਸੀ, ਮੈਨੂੰ ਇੱਦਾਂ ਲੱਗਿਆ
ਜਿਹੜੀ
ਸੱਚੀ, ਮਤਲਬ ਤੁਸੀਂ ਦੇਖਿਓ ਨੋਟ ਕਰਿਓ,
ਮੈਂ ਦੇਖੂ
ਉਹ ਬੜਾ ਇੱਦਾਂ ਦੇਖ ਰਹੇ ਸੀ ਯਾਰ ਵੀ ਕੀ ਕਰੀ ਜਾ ਰਹੇ ਯਾਰ, ਵੀ ਠੀਕ ਨਹੀਂ।
ਵਸੂ ਜੀ, ਇੱਕੋ ਚੁਟਕਲਾ ਹੈ ਨਾ ਵੀ ਇੱਕ ਵਾਰੀ ਬੰਦਾ ਸਾਈਕਲ ਤੇ ਜਾ ਰਿਹਾ ਹੁੰਦਾ, ਠੋਕਰ ਲੱਗਦੀ ਡਿੱਗ ਜਾਂਦਾ, ਫਿਰ ਉਹ ਬੋਝੇ 'ਚ ਹੱਥ ਪਾ ਕੇ ਦੇਖਦਾ ਕਿਉਂਕਿ ਉਹਦੇ ਵਧੀਆ ਪਿਆ ਹੁੰਦਾ, ਉਹ ਦੇਖਦਾ ਵੀ ਕੁਛ ਗਿੱਲਾ ਗਿੱਲਾ ਜਾ ਕਹਿੰਦਾ ਹੇ ਰੱਬਾ ਖੂਨ ਹੀ ਹੋਵੇ। ਸੋ ਕਈਆਂ ਨੂੰ
ਡੱਗ ਫੋਰਡ ਨਹੀਂ ਪਰਵਾਹ ਕਰਦਾ।
ਵਸੂ ਜੀ, ਕਿਤੇ ਇਲੈਕਸ਼ਨ ਨੇੜੇ ਹੁੰਦਾ ਡੱਗ ਫੋਰਡ ਨੇ ਆਪਣੇ ਵੋਟਰ ਤੋੜ ਲੈਣੇ ਸੀ ਕਈ।
ਵੀਰ ਜੀ ਦੇਖੋ, ਗੱਲ ਇਹ ਆ ਕਿ ਇਹਨਾਂ ਨੇ ਜਿਹੜਾ ਹੁਣ ਕਿਹਾ ਯੂ ਹਰਟ ਮਾਈ ਪੀਪਲ ਆਮ ਗਣਾ ਹਰਟ ਯੂ, ਸੋ ਇਹਨਾਂ ਨੂੰ ਸਵਾਲ ਇਹ ਪੁੱਛਿਆ ਗਿਆ ਵੀ ਹਰਟ ਯੂ ਦਾ ਮਤਲਬ ਕੀ ਆ, ਤੁਸੀਂ ਉਹਨਾਂ ਜਾ ਕੇ ਚਪੇੜ ਤਾਂ ਮਾਰੋਗੇ ਨਹੀਂ, ਹਾਊ ਵਿਲ ਯੂ ਹਰਟ ਹਿਮ,
ਦਾਰੂ ਖਰੀਦ ਕੇ ਨਹੀਂ ਲਿਆ ਸੀ
ਜਿਹੜੇ ਤੁਹਾਡੇ ਸਰਕਾਰੀ ਠੇਕੇ ਨੇ LCBO, ਤੇ ਉਹਨਾਂ ਦੇ ਵਿੱਚੋਂ ਕਰਾਊਨ ਰਾਇਲ ਚੁਕਾ ਦਿਓ, ਫਿਰ ਜੇ ਹਰਟ ਕਰਨਾ ਤੁਹਾਡੀ ਪਾਵਰ ਚ ਹੈ, ਤੇ ਉੱਥੇ ਫਿਰ ਇਹਨਾਂ ਨੇ ਕੋਈ ਸਪਸ਼ਟ ਹਾਂ ਜਾਂ ਨਾ ਕੀਤੀ ਨਹੀਂ।
ਬਸ ਜੀ, ਓਨਟੈਰੀਓ 740 million ਦੀ ਸ਼ਰਾਬ ਡਿਆਗੋ ਦੇ ਬ੍ਰਾਂਡ, ਕਿਉਂਕਿ ਡਿਆਗੋ ਦੀ ਇੱਕ ਤੇ ਕਰਾਊਨ ਰਾਇਲ ਹੈਗੀ ਹੈ, ਨਾਲ ਹੀ ਜੌਨੀ ਵਾਕਰ, ਗਿਨੀਜ਼, ਬੇਲੀਜ਼, ਸਮਰਨ ਆਫ, ਕੈਪਟਨ ਮੋਰਗਨ, ਇਹ ਵੀ ਇਹਨਾਂ ਦੀ ਬ੍ਰਾਂਡ ਨੇ ਡਿਆਗੋ ਦੇ। ਤੇ ਓਨਟੈਰੀਓ ਵੱਲੋਂ $740 million ਦੀ ਡਿਆਗੋ ਦੇ ਬ੍ਰਾਂਡ ਦੀ ਸ਼ਰਾਬ ਖਰੀਦੀ ਜਾਂਦੀ ਆ ਹਰ ਸਾਲ। ਤੇ ਡੱਗ ਫੋਰਡ ਨੇ ਕੱਲ੍ਹ ਇਹ ਕਿਹਾ, ਕਹਿੰਦੇ ਜਿਹੜੇ ਆ 207 ਕਾਮਿਆਂ ਦੀ ਛਾਂਟੀ ਕਰਦੇ ਪਏ ਨੇ, ਆਪਣਾ ਬੋਟਲਿੰਗ ਪਲਾਂਟ ਅਮਰੀਕਾ ਲੈ ਕੇ ਜਾ ਰਹੇ ਨੇ। ਡਿਆਗੋ ਦਾ ਤਰਕ ਇਹ ਹੈ, ਕਹਿੰਦੇ ਅਸੀਂ ਆਪਣੇ ਆਪਣੇ ਕੰਮ ਕਾਜ ਨੂੰ ਹੋਰ ਐਫੀਸ਼ੀਐਂਟ ਬਣਾਉਣ ਲਈ ਅਜਿਹਾ ਕਰ ਰਹੇ ਹਾਂ।
ਸੋ ਇਹਨਾਂ ਨੇ ਨਾਲ ਇਹ ਕਿਹਾ, ਕਹਿੰਦੇ ਵੀ ਜਿਹੜੀ ਸ਼ਰਾਬ ਅਸੀਂ ਕੈਨੇਡਾ ਦੇ ਵਿੱਚ ਵੇਚਣੀ ਹੈ, ਕਰਾਊਨ ਰਾਇਲ ਜਿਹੜੀ ਕੈਨੇਡੀਅਨ ਮਾਰਕੀਟ ਵਾਸਤੇ ਅਸੀਂ ਤਿਆਰ ਕਰ ਰਹੇ ਹਾਂ, ਕਹਿੰਦੇ ਉਹਦੀ ਬੋਟਲਿੰਗ ਉਹਦਾ ਸਾਰਾ ਕੰਮ ਕਹਿੰਦੇ ਕੈਨੇਡਾ ਦੇ ਵਿੱਚ ਹੀ ਹੁੰਦਾ
ਰਹੇਗਾ।
ਸਾਡੇ ਕਹਿੰਦੇ ਦੋ ਬੋਟਲਿੰਗ ਪਲਾਂਟ ਹੋਰ ਵੀ ਹੈਗੇ ਨੇ, ਇੱਕ ਗਿਮਲੀ ਮੈਨੀਟੋਬਾ ਦੇ ਵਿੱਚ ਹੈ, ਇੱਕ ਵੈਲੀਫੀਲਡ ਕਿਊਬੈਕ ਦੇ ਵਿੱਚ ਹੈ। ਕਹਿੰਦੇ ਉਹਨਾਂ ਦੀ ਬੋਟਲਿੰਗ ਕੈਨੇਡਾ ਦੇ ਵਿੱਚ ਹੀ ਹੋਏਗੀ, ਪਰ ਓਨਟੈਰੀਓ ਵਾਲਾ ਪਲਾਂਟ ਅਸੀਂ ਬੰਦ ਕਰ ਰਹੇ ਹਾਂ।
ਡਗਫੋਰਡ ਤਾਂ ਔਖੇ ਨੇ ਕਿ ਓਨਟੈਰੀਓ $740 million ਦੀ ਡਿਆਗੋ ਦੇ ਬ੍ਰਾਂਡਸ ਦੀ ਸ਼ਰਾਬ ਹਰ ਸਾਲ ਖਰੀਦਦਾ, ਤੇ ਨਾਰਥ ਅਮਰੀਕਾ ਦੇ ਵਿੱਚ ਡਿਆਗੋ ਦਾ ਸਭ ਤੋਂ ਵੱਡਾ ਜੇ ਕੋਈ ਇਕਲੌਤਾ ਗਾਹਕ ਆ ਉਹ ਓਨਟੈਰੀਓ ਹੈ ਐਜ਼ ਪਰ ਡਗਫੋਰਡ। ਡਗਫੋਰਡ ਨੇ ਕਿਹਾ ਕਿ ਜਿਹੜਾ ਇਹ ਬੋਟਲਿੰਗ ਪਲਾਂਟ ਇੱਥੋਂ ਇਹ ਮੂਵ ਕਰ ਰਹੇ ਨੇ, ਇਹਦੇ ਨਾਲ $16 to $17 million ਦਾ ਪੇਰੋਲ ਸਪੋਰਟ ਹੁੰਦਾ ਉੱਥੇ। ਕਹਿੰਦੇ $16 to $17 million ਦੇ ਪੇਰੋਲ ਦੀ ਬੱਚਤ ਵਾਸਤੇ ਇਹ ਆਪਣਾ $740 million ਦਾ ਗਾਹਕ ਉਹਨੂੰ ਦਾ ਤੇ ਲਾ ਰਹੇ ਨੇ ਵੀ ਇਹ ਕਿੱਥੇ ਦੀ ਬਿਜ਼ਨਸ ਦੀ ਸਿਆਣਪ ਹੈ।
ਬਸ ਸਵਾਲ ਇਹ ਹੈ ਵੀ ਡਗਫੋਰਡ ਦੇ ਇਸ ਤਰ੍ਹਾਂ ਇੱਕ ਬੋਤਲ ਖਾਲੀ ਕਰ ਦੇਣ ਦੇ ਨਾਲ
ਜੀ
ਡੋਲ ਦੇਣ ਦੇ ਨਾਲ, ਪੀਤੀ ਨਹੀਂ ਉਹਨਾਂ, ਡੋਲੀ ਆ
ਡੋਲੀ ਆ,
ਤੇ ਫਿਰ ਇਹਦੇ ਨਾਲ ਕੀ ਕੈਨੇਡੀਅਨਸ ਵੀ ਸਾਰੇ ਆਪਣੇ ਘਰੋਂ ਕਰਾਊਨ ਰਾਇਲ ਕੱਢ ਕੇ ਬੋਤਲਾਂ ਖਾਲੀ ਕਰ ਦੇਣਗੇ, ਡੋਲ ਦੇਣਗੇ,
ਖਾਲੀ ਤਾਂ ਕਰ ਦੇਣਗੇ,
ਖਾਲੀ ਹਨ ਕਿ ਡੋਲ
ਦੇਣਗੇ, ਕਿਵੇਂ ਕਰਨਗੇ ਖਾਲੀ, ਸਵਾਲ ਹੈ
ਕਿ ਸਾਰੀ ਸ਼ਰਾਬ ਰੋੜ ਦੇਣਗੇ ਕਿ ਜੇ ਉਹ ਕਹਿੰਦੇ ਵੀ ਆਮ ਗਣਾ ਹਰਟ ਯੂ, ਤੇ ਫਿਰ ਇਹਨਾਂ ਦੇ ਕੋਲ ਸਿੱਧਾ ਸਪਸ਼ਟ ਤਰੀਕਾ ਤਾਂ ਇਹੀ ਹੈ ਨਾ, ਫਿਰ LCBO ਦੇ ਵਿੱਚੋਂ ਕਰਾਊਨ ਰਾਇਲ ਚੁਕਾ ਦਿੱਤੀ ਜਾਵੇ। ਪਰ ਵਿਜੇ ਜੀ ਤੁਸੀਂ ਦੇਖੋ,
ਇਟ ਇਜ਼ ਨਾਟ ਜਸਟ ਅਬਾਊਟ ਕਰਾਊਨ ਰਾਇਲ, ਜੇ ਤੁਸੀਂ ਕੰਪਨੀ ਨੂੰ ਹੀ ਟਾਰਗੇਟ ਕਰਨਾ, ਮਸਟ ਯੂ ਆਲ ਦੀਸ ਬ੍ਰਾਂਡਸ, ਜੌਨੀ ਵਾਕਰ, ਗਿਨੀਜ਼, ਬੇਲੀਜ਼, ਸਮਿਰਨੋਫ ਐਂਡ ਕੈਪਟਨ ਮੋਰਗਨ,
ਤੇ ਸੋ ਸਾਰੇ ਹੀ ਜਿਹੜੇ ਬ੍ਰਾਂਡਸ ਨੇ ਕਾਫੀ ਪ੍ਰਚਲਿਤ ਨੇ। ਤੇ ਵਿਜੇ ਜੀ ਹੁਣ ਸਾਡੇ ਇੱਥੇ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਇੱਦਾਂ ਨਹੀਂ ਲੱਗਦਾ ਤੁਹਾਨੂੰ ਸ਼ਰਾਬ ਜਿਹੜਾ ਈਜ਼ੀ ਟਾਰਗੇਟ ਬਣ ਜਾਂਦੀ ਸਾਰੀ ਸਿਆਸਤ ਦਾ?
ਹਾਂ ਹੋ ਸਕਦਾ
ਕਿ ਡੋਨਲਡ ਟਰੰਪ ਨੇ ਟੈਰਿਫ ਲਗਾਈ, ਅਮਰੀਕੀ ਸ਼ਰਾਬ ਚੁਕਾ
ਦੇ, ਡੋਲਰ ਉੱਡ ਜਾਂਦੀ ਹੈ ਨਾ।
ਅੱਛਾ,
ਇਸ ਕਰਕੇ
ਤਾਂ ਕਰਕੇ ਸੋ ਡੋਨਲਡ ਟਰੰਪ ਟੈਰਿਫ ਲਾਉਂਦੇ ਨੇ, ਅਮਰੀਕੀ ਸ਼ਰਾਬ ਚੁਕਾ ਦਿਓ ਜੀ ਠੇਕਿਆਂ ਦੇ ਵਿੱਚੋਂ। ਤੇ ਜੇਕਰ ਕੋਈ ਇੱਦਾਂ ਜੋਬ ਕੱਟਸ ਵਗੈਰਾ ਹੁੰਦੇ ਨੇ, ਕੋਈ ਪਲਾਂਟ ਬੰਦ ਹੁੰਦਾ, ਤੇ ਫਿਰ ਕੈਨੇਡੀਅਨ ਸ਼ਰਾਬ ਚੁਕਾ ਦਿਓ ਠੇਕਾਂ ਦੇ ਵਿੱਚੋਂ
ਜੀ।
ਤੇ ਫਿਰ ਉਸ ਤੋਂ ਬਾਅਦ ਜੇਕਰ ਕੋਈ ਸਟ੍ਰਾਈਕ ਵਗੈਰਾ ਕਰਨੀ ਹੈ ਤਾਂ ਸਭ ਤੋਂ ਪਹਿਲਾਂ
LCBO ਜਿਹੜੇ ਆਪਣੇ ਲਿਕਰ ਡਿਸਟ੍ਰੀਬਿਊਸ਼ਨ
ਬ੍ਰਾਂਚ ਵੀ ਉਹਨੂੰ ਟਾਰਗੇਟ ਕੀਤਾ ਜਾਵੇ। ਸੋ ਸ਼ਰਾਬ ਜਿਹੜੀ ਆ ਵੀ ਇਹ ਈਜ਼ੀ ਟਾਰਗੇਟ ਬਣ ਰਹੀ ਹੈ ਕੈਨੇਡੀਅਨ ਪੋਲਿਟਿਕਸ ਦੇ ਵਿੱਚ।
ਜੀ ਯੂਅਰ ਰਾਈਟ ਵਾਸੂ ਜੀ, ਨਾਰਥ ਵੋਲਟ ਬੈਟਰੀ ਮੈਗਾ ਫੈਕਟਰੀ ਕਿਵੈਕ ਦੇ ਵਿੱਚ ਲੱਗਣੀ ਸੀ, ਤੇ ਇਹਨੂੰ ਜਦੋਂ ਅਨਾਊਂਸ ਕੀਤਾ ਗਿਆ ਸੀ ਉਦੋਂ ਇਹ ਕਿਹਾ ਗਿਆ ਸੀ ਵੀ ਕਿਊਬੈਕ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਵੱਡਾ ਇੱਕ ਪ੍ਰਾਈਵੇਟ ਇਨਵੈਸਟਮੈਂਟ ਵਾਲਾ ਪ੍ਰੋਜੈਕਟ ਰਹੇਗਾ। $7 billion ਦਾ ਪ੍ਰੋਜੈਕਟ ਇਹ 2 ਸਾਲ ਪਹਿਲਾਂ ਅਨਾਊਂਸ ਕੀਤਾ ਗਿਆ ਸੀ। ਕਿਊਬੈਕ ਦੀ ਸਰਕਾਰ ਨੇ ਇਹਦੇ ਵਿੱਚ ਜਿਹੜੀਆਂ ਕਮਿਟਮੈਂਟਸ ਕੀਤੀਆਂ, ਕਮਿਟਮੈਂਟਸ ਫੈਡਰਲ ਗਵਰਨਮੈਂਟ ਨੇ ਵੀ ਕੀਤੀਆਂ ਸੀ। ਫੈਡਰਲ ਗਵਰਨਮੈਂਟ ਨੇ ਥੈਂਕਫੁਲੀ ਕੋਈ ਪੈਸਾ ਨਹੀਂ ਸੀ ਜਾਰੀ ਕੀਤਾ ਅਜੇ, ਉੱਧਰੋਂ ਬਚਾ ਰਿਹਾ, ਪਰ ਕਿਊਬੈਕ ਦੀ ਸਰਕਾਰ ਨੂੰ $270 million ਦਾ ਘਾਟਾ ਸਿੱਧੇ ਤੌਰ 'ਤੇ ਇਸ ਪ੍ਰੋਜੈਕਟ ਕਰਕੇ ਪੈ ਗਿਆ ਹੈ।
ਜਾਂ ਸੋ $510 million ਕਿਊਬੈਕ ਦੀ ਸਰਕਾਰ ਨੇ ਪ੍ਰੋਮਿਸ ਕੀਤੇ ਹੋਏ ਸੀ ਪ੍ਰੋਜੈਕਟ ਵਾਸਤੇ
ਜੀ।
$270 million ਦੀ ਤਾਂ ਸਿੱਧੇ ਤੌਰ 'ਤੇ ਇਨਵੈਸਟਮੈਂਟ ਸੀ, ਤੇ $240 million ਦਾ ਗਰੰਟੀਡ ਲੋਨ ਇਹਨਾਂ ਵੱਲੋਂ ਦਿੱਤਾ ਗਿਆ ਸੀ
ਜ਼ਮੀਨ ਵਾਸਤੇ।
ਸਰਕਾਰ ਨੇ ਇਹ ਕਿਹਾ ਕਿ $240 million ਤਾਂ ਅਸੀਂ ਇਹਨਾਂ ਦੇ ਕੋਲੋਂ ਰਿਕਵਰ ਕਰਾਂਗੇ,
ਕਿਉਂਕਿ ਜ਼ਮੀਨ ਉਹਦੇ ਨਾਲ ਕੋਲੈਟਰਲ ਆ। ਸੋ ਜ਼ਮੀਨ ਇਹ ਕਹਿ ਲਓ ਵੀ ਉਹਦੀ ਸਿਕਿਉਰਿਟੀ 'ਤੇ, ਜ਼ਮੀਨ ਦੀ ਸਿਕਿਉਰਿਟੀ 'ਤੇ ਉਹ ਲੋਨ ਸੀਗਾ।
ਸੋ ਉਹ ਕਹਿੰਦੇ ਅਸੀਂ ਪੈਸੇ ਰਿਕਵਰ ਕਰ ਲਵਾਂਗੇ। $270 million
ਉਹ ਡੁੱਬ ਗਿਆ
ਕਹਿੰਦੇ ਟੈਕਸਪੇਅਰਸ ਦਾ।
ਅੱਛਾ, ਹੁਣ ਵਾਸੂ ਜੀ ਪ੍ਰੋਬਲਮ ਇੱਕ ਇਹ ਵੀ ਹੋਈ ਆ ਕਿ ਕਿਊਬੈਕ ਨੂੰ ਹੁਣ ਇਹ ਵੀ ਦੇਖਣਾ ਪੈਣਾ ਜਿਹੜਾ 352 megawatt ਦਾ ਐਨਰਜੀ ਜਾਂ ਬਿਜਲੀ ਸੈੱਟ ਅਸਾਈਡ ਕੀਤੀ ਸੀ ਇਸ ਪ੍ਰੋਜੈਕਟ ਲਈ, ਉਹਦਾ ਕੀ ਕਰਨਾ। ਇਹਨਾਂ ਦੀ ਗੱਲ ਚੱਲਦੀ ਸੀ, ਕੈਲੀਫੋਰਨੀਆ ਦੀ ਇੱਕ ਸਟਾਰਟਅਪ ਕੰਪਨੀ ਹੈਗੀ ਆ ਲਿਟਨ, ਜਿਹੜੀ ਕਿ ਲਿਥੀਅਮ ਸਲਫਰ ਬੈਟਰੀਜ਼ ਡਿਵੈਲਪ ਕਰਨ ਵਾਲੀ ਕੰਪਨੀ ਆ। ਲਿਟਨ ਨੇ ਅਨਾਊਂਸ ਕੀਤਾ ਸੀ ਪਿਛਲੇ ਮਹੀਨੇ ਕਿ ਉਹ ਦੇਖਣਗੇ ਨਾਰਥ ਵੋਲਟ ਦੇ ਰਿਮੇਨਿੰਗ ਐਸੈਟਸ ਜਿਹੜੇ ਯੂਰਪ 'ਚ ਨੇ ਵੀ ਉਹ ਅਸੀਂ ਖਰੀਦ ਲਵਾਂਗੇ। ਅਤੇ ਕਿਊਬੈਕ ਦੀ ਸਰਕਾਰ ਨੂੰ ਉਮੀਦ ਇਹ ਸੀ ਕਿ ਲਿਟਨ ਦੇ ਨਾਲ ਜਿਹੜੀ ਗੱਲਬਾਤ ਹੈਗੀ ਆ ਸ਼ਾਇਦ ਇੱਥੇ ਵੀ ਅੱਗੇ ਤੁਰ ਜਾਵੇ, ਪਰ ਉਹ ਜਿਹੜੀ ਡੀਲ ਹੈ ਉਹ ਬਣ ਨਹੀਂ ਸਕੀ।
ਜਾਂ ਇਹ ਸਵੀਡਨ ਦੀ ਕੰਪਨੀ ਹੈ ਨਾਰਥ ਵੋਲਟ, ਅਤੇ ਇਹਨਾਂ ਨੇ ਇਸ ਸਾਲ ਮਾਰਚ ਦੇ ਵਿੱਚ ਸਵੀਡਨ ਦੀ ਜਿਹੜੀ ਇਹਨਾਂ ਦੀ ਮੇਨ ਕੰਪਨੀ ਹੈ ਉਹ ਇਹਨਾਂ ਨੇ ਬੈਂਕਰਪਸੀ ਅਨਾਊਂਸ ਕਰਤੀ ਸੀ।
ਹਾਂਜੀ,
ਉਦੋਂ ਇਹ ਕਿਹਾ ਗਿਆ ਸੀ ਕਿ ਨਾਰਥ ਅਮੈਰੀਕਨ ਆਪਰੇਸ਼ਨਸ ਪ੍ਰਭਾਵਿਤ ਨਹੀਂ ਹੋਣਗੇ, ਖਾਸ ਤੌਰ 'ਤੇ ਕਿਊਬੈਕ ਵਾਲਾ ਜਿਹੜਾ ਇਹ ਪ੍ਰੋਜੈਕਟ ਆ ਇਹ ਤਾਂ ਬਿਲਕੁਲ ਪ੍ਰਭਾਵਿਤ ਨਹੀਂ ਹੋਏਗਾ। ਤੇ ਹੁਣ ਜਦੋਂ CAQ ਦੀ ਸਰਕਾਰ ਨੇ, ਕੱਲ੍ਹ ਫਰਾਂਸ ਵਾਲੇ ਗੋਲ ਦੀ ਸਰਕਾਰ ਨੇ ਇਹ ਗੱਲ ਆਪ ਸਵੀਕਾਰ ਕਰ ਲਈ ਹੈ ਕਿ $270 million ਤਾਂ ਡੁੱਬ ਗਏ ਨੇ, ਤੇ ਅਸੀਂ ਹੁਣ ਇੱਕ ਵੀ ਨਿੱਕਾ ਪੈਸਾ ਇਸ ਕੰਪਨੀ ਨੂੰ ਇਸ ਪ੍ਰੋਜੈਕਟ ਵਾਸਤੇ ਨਹੀਂ ਦੇਵਾਂਗੇ। ਉਸ ਤੋਂ ਬਾਅਦ ਤੋਂ ਵਿਜੇ ਜੀ ਆਪਾਂ ਜਿਹੜੀ ਪਿਛਲੇ ਦਿਨ ਗੱਲ ਕਰ ਹੀ ਰਹੇ ਸੀ ਕਿ ਉਹਨਾਂ ਦੀ ਸਰਕਾਰ ਵੈਸੇ ਹੀ ਪ੍ਰੋਵਿੰਸ਼ਲ ਜਿਹੜੀ ਪੋਲੀਟਿਕਸ ਉੱਥੇ ਇਸ ਤਰ੍ਹਾਂ ਦੀ ਚੱਲ ਰਹੀ ਆ, ਸਰਕਾਰ ਥੋੜ੍ਹੀ ਪਾਵੇ ਹਿੱਲੇ ਹੋਏ ਨੇ, ਸਰਕਾਰ ਥੋੜ੍ਹੀ ਘਿਰੀ ਹੋਈ ਆ, ਖਾਸ ਤੌਰ 'ਤੇ ਜਿਹੜਾ ਸਾਕਲਿਕ ਫਿਆਸਕੋ ਹੈ ਉਹਨੂੰ ਨਾਲ ਜੋੜ ਕੇ ਹੁਣ ਜਿਹੜੇ ਉੱਥੇ ਦੀ ਕਿਊਬੈਕ ਲਿਬਰਲ ਪਾਰਟੀ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਤਾਂ ਹੋਰ ਇੱਕ ਨਵਾਂ CAQ ਫਿਆਸਕੋ ਹੈ, ਨਾਰਥ ਵੋਲਟ ਵਾਲਾ ਪ੍ਰੋਜੈਕਟ ਹੈ।
ਜਿਹੜੇ ਵਾਸੂ ਜੀ ਨਾਰਥ ਵੋਲਟ ਇਹਦੀ ਸਮੱਸਿਆਵਾਂ ਨਾ ਐਕਚੁਲੀ ਸ਼ੁਰੂ ਹੋਈਆਂ ਜਦੋਂ BMW ਨੇ ਨਾ ਪਿਛਲੇ ਸਾਲ ਕੰਟਰੈਕਟ ਕੈਂਸਲ ਕਰਤਾ ਸੀ। $2 billion ਦਾ ਕੰਟਰੈਕਟ BMW ਨੇ ਕੈਂਸਲ ਕੀਤਾ, ਕਿਉਂਕਿ
ਯੂਰਪ ਦੇ ਵਿੱਚ
ਕਿਉਂਕਿ ਨਾਰਥ ਵੋਲਟ ਨੇ ਇੱਕ ਲੌਂਗ ਟਰਮ ਕੰਟਰੈਕਟ ਤਹਿਤ ਜਿਹੜਾ ਬੈਟਰੀਆਂ ਬਣਾ ਕੇ ਡਿਲੀਵਰ ਕਰਨਾ ਸੀ ਪ੍ਰੋਡਕਟ, ਉਹ ਡਿਲੀਵਰ ਕਰਨ ਦੇ ਵਿੱਚ ਅਸਮਰੱਥ ਰਹੇ। ਸੋ ਇਸ ਕਰਕੇ ਫਾਈਨੈਂਸ਼ੀਅਲ ਟ੍ਰਬਲਸ ਕੰਪਨੀ ਦੀਆਂ ਵੱਧਦੀਆਂ ਗਈਆਂ, ਜਿਹਦੇ ਕਰਕੇ ਹੁਣ ਇਹ ਹੁਣ ਪਲਾਂਟ ਕਿਊਬੈਕ 'ਚ ਲੱਗਣ ਵਾਲਾ ਕੋਈ ਨਹੀਂ। ਬਸ ਵਿੱਚ ਜਿਹੜੇ ਵੱਖੋ ਵੱਖਰੇ ਕੁਝ ਪੈਨਸ਼ਨ ਫੰਡਸ ਨੇ, ਭਾਵੇਂ ਕੈਨੇਡੀਅਨ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਆ, ਓਨਟੈਰੀਓ ਮਿਊਨਿਸਪਲ ਇੰਪਲੋਈਜ਼ ਰਿਟਾਇਰਮੈਂਟ ਸਿਸਟਮ, ਇਨਵੈਸਟਮੈਂਟ ਮੈਨੇਜਮੈਂਟ ਕਾਰਪੋਰੇਸ਼ਨ ਆਫ ਓਨਟੈਰੀਓ, ਅਤੇ ਜਿਹੜੀ ਕਿਊਬੈਕ ਦੇ ਵਿੱਚ ਜਿਹੜਾ ਪੈਨਸ਼ਨ ਵਾਲਾ ਪਲਾਨ ਆ, ਉਹਨਾਂ ਨੇ ਟੋਟਲ 2.3 billion US dollars ਦੇ ਕਨਵਰਟੇਬਲ ਡੈਟ ਫਾਈਨੈਂਸਿੰਗ ਇਸ ਪ੍ਰੋਜੈਕਟ ਦੇ ਵਿੱਚ ਖਰੀਦੀ ਹੋਈ ਸੀ। ਇਹਨਾਂ ਚਾਰਾਂ ਦੇ ਵਿੱਚੋਂ ਤਿੰਨ ਜਣਿਆਂ ਨੇ ਆਪੋ ਆਪਣੇ ਜਿਹੜੇ ਪ੍ਰੋਜੈਕਟਸ ਨੇ ਉਹ ਵੀ ਹੁਣ ਉਹਨਾਂ ਨੇ ਵੀ ਆਪਣੀ ਜਿਹੜੀ ਇਨਵੈਸਟਮੈਂਟ ਆ ਉਹ ਰਾਈਟ ਡਾਊਨ ਕਰ ਦਿੱਤੀ ਆ, ਉਹਨਾਂ ਦੇ ਵੀ ਬੇਸਿਕਲੀ ਪੈਸੇ ਡੁੱਬ ਗਏ ਨੇ।
ਅਤੇ ਓਪੋਜੀਸ਼ਨ ਪਾਰਟੀਆਂ ਕਹਿ ਰਹੀਆਂ ਨੇ ਕਿ ਇਸ ਤਰ੍ਹਾਂ ਪਿਛਲੇ ਇੱਕ ਸਾਲ ਤੋਂ ਸਰਕਾਰ ਨੂੰ ਕਹਿ ਰਹੇ ਸੀ ਵੀ ਠਹਿਰ ਜਾਓ ਵੀ ਇਹਦੇ 'ਚ ਪੈਸੇ ਹੋਰ ਨਾ ਲਗਾਓ, ਕਿਉਂਕਿ ਇਹ ਪ੍ਰੋਜੈਕਟ ਸਾਨੂੰ ਲੱਗਦਾ ਨਹੀਂ ਵੀ ਸਿਰੇ ਚੜੇਗਾ, ਪਰ ਕਹਿੰਦੇ ਸਰਕਾਰ ਨੇ ਸਾਡੀ ਸੁਣੀ ਨਹੀਂ।
ਵਾਸੂ ਜੀ, ਬਹੁਤ ਕੁਇਕਲੀ ਗੱਲ ਕਰ ਲਈਏ, ਹੁਣ ਜਿਹੜੀ ਚਾਈਨਾ ਦੇ ਵਿੱਚ ਪਰੇਡ ਹੋਈ ਹੈ ਵਿਕਟਰੀ ਡੇ ਪਰੇਡ, ਜਿਹਦੇ ਵਿੱਚ ਵਲਾਦੀਮਿਰ ਪੁਤਿਨ ਅਤੇ ਕਿਮ ਜੋਂਗ ਉਨ ਵੀ ਸ਼ਾਮਲ ਹੋਏ, ਉਹਦੇ ਵਿੱਚ ਵਾਸੂ ਜੀ ਚਾਈਨਾ ਵੱਲੋਂ ਆਪਣੀ ਜਿਹੜੀ ਮਿਲਟਰੀ ਪ੍ਰੋਵੈਸ ਆ ਉਹ ਦਿਖਾਈ ਗਈ ਆ। ਬੜਾ ਵੈੱਲ ਕੋਰੀਓਗ੍ਰਾਫਡ ਇਹ ਇਵੈਂਟ ਰਿਹਾ। ਡੋਨਲਡ ਟਰੰਪ ਨੇ ਵੀ ਮਿਲਟਰੀ ਵਾਲੀ ਪਰੇਡ ਕੀਤੀ ਸੀ, ਵੇਖ ਕੇ ਇੱਕ ਵਾਰ ਝੋਰਾ ਤੇ ਉਹਨੂੰ ਲੱਗਦਾ ਹੋਣਾ ਵੀ ਚਾਈਨਾ ਵਾਲੀ ਪਰੇਡ ਜਿਸ ਹਿਸਾਬ ਦੇ ਨਾਲ, ਜਿੰਨੀ ਵਿਸ਼ਾਲ ਉਹ ਪਰੇਡ ਆ ਅਤੇ ਜਿਸ ਹਿਸਾਬ ਦਾ ਉਹਦੇ ਵਿੱਚ ਜੋ ਪੂਰਾ ਸਟਰਕਚਰ ਆ ਉਹਦਾ, ਉਹ ਬੜਾ ਪ੍ਰਭਾਵਸ਼ਾਲੀ ਰਿਹਾ। 50,000 ਤੋਂ ਵੀ ਵੱਧ ਲੋਕਾਂ ਨੇ ਵਾਸੂ ਜੀ ਉੱਥੇ ਪਰੇਡ ਨੂੰ ਵਿਟਨੈਸ ਵੀ ਕੀਤਾ, ਵੇਖਿਆ ਵੀ, ਅਤੇ ਵਲਾਦੀਮਿਰ ਪੁਤਿਨ ਅਤੇ ਕਿਮ ਜੋਂਗ ਉਨ ਦੀ ਉੱਥੇ ਮੌਜੂਦਗੀ ਉਹ ਵੀ ਟਰੰਪ ਨੂੰ ਖੂਬ ਰੜਕੀ ਆ।
ਵਿਜੇ ਜੀ, ਵਲਾਦੀਮਿਰ ਪੁਤਿਨ ਅਤੇ ਕਿਮ ਜੋਂਗ ਉਨ ਦੀਆਂ ਤਾਂ ਜਿਹੜੀਆਂ ਹੈਡਲਾਈਨਸ ਬਣ ਰਹੀਆਂ ਨੇ, ਪਰ ਉੱਥੇ ਨਾਲ ਇਰਾਨ ਦੇ ਲੀਡਰ, ਟਰਕੀ ਦੇ ਲੀਡਰ, ਅਤੇ ਜੇ ਤੁਸੀਂ ਏਸ਼ੀਆ ਪੈਸੀਫਿਕ ਵੱਲ ਦੇਖੋ ਅਤੇ ਜਿੰਨੇ ਵੀ ਮੇਜਰ ਉੱਥੇ ਮੁਲਕ ਨੇ ਉਹ, ਕਿਉਂਕਿ ਆਪਾਂ ਕੱਲ੍ਹ ਹੀ ਡਿਸਕਸ ਕਰ ਰਹੇ ਸੀ ਵੀ ਦੈਟਸ ਦਾ ਹੋਟੈਸਟ ਰੀਅਲ ਇਸਟੇਟ ਰਾਈਟ ਨਾਓ ਏਸ਼ੀਆ ਪੈਸੀਫਿਕ, ਸੋ ਉਹਦੇ ਵਿੱਚ ਇੰਡੋਨੇਸ਼ੀਆ, ਮਲੇਸ਼ੀਆ, ਲਾਓਸ, ਕੰਬੋਡੀਆ, ਫਿਰ ਮਿਆਂਮਾਰ, ਅਤੇ ਜੇ ਤੁਸੀਂ ਅੱਛਾ ਵੀਅਤਨਾਮ, ਫਿਰ ਸਾਊਥ ਏਸ਼ੀਆ ਦੇ ਵਿੱਚ ਮਾਲਦੀਵਸ, ਨੇਪਾਲ, ਇਹ ਸਾਰੇ ਲੀਡਰ ਵੀ ਉੱਥੇ ਮੌਜੂਦ ਸਨ। ਅਤੇ ਇਹ ਜਿਹੜੀ ਇਹ ਚੀਜ਼, ਫਿਰ ਪਲੱਸ ਯੂਰਪ ਤੋਂ ਵਿਜੇ ਜੀ, ਨੇਟੋ ਦਾ ਮੈਂਬਰ ਸਲੋਵਾਕੀਆ, ਟਰਕੀ ਨੇਟੋ ਦਾ ਮੈਂਬਰ ਆ, ਉਹਨਾਂ ਦੇ ਵੀ ਲੀਡਰ ਉੱਥੇ ਪਹੁੰਚੇ ਹੋਏ। ਸਰਬੀਆ ਈਯੂ ਦਾ ਮੈਂਬਰ ਹੈ, ਅਤੇ ਕਿਊਬਾ
ਜੀ,
ਅਮਰੀਕਾ ਦਾ ਗੁਆਂਢੀ, ਉਹ ਵੀ ਉੱਥੇ ਪਹੁੰਚੇ ਹੋਏ। ਸੋ ਸਾਰੇ ਜਿਹੜੇ ਇਹ ਜਮਾਵੜਾ ਦੇਖ ਕੇ, ਡੋਨਲਡ ਟਰੰਪ ਤਾਂ ਕੱਲ੍ਹ ਬਹੁਤ ਤਿਲਮਿਲਾਏ ਹੋਏ ਸੀ,
ਰਿਹਾ ਨਹੀਂ ਗਿਆ, ਉਹਨਾਂ ਨੇ ਟਰੂਥ ਸੋਸ਼ਲ ਤੇ ਪੋਸਟ ਪਾਈ ਇੱਕ,
ਉਹਨਾਂ ਨੇ ਵਿਜੇ ਜੀ ਕੱਲ੍ਹ ਟਰੂਥ ਸੋਸ਼ਲ ਤੇ ਲਿਖਿਆ, ਕਹਿੰਦੇ ਦ ਬਿਗ ਕੁਐਸਚਨ ਇਜ਼, ਵੀ ਤੁਸੀਂ ਵਿਕਟਰੀ ਡੇ ਪਰੇਡ ਮਨਾ ਰਹੇ ਹੋ, ਕਹਿੰਦੇ ਵੀ ਇਹ ਜਿਹੜੀ ਜਪਾਨ ਦੇ ਉੱਤੇ ਤੁਹਾਨੂੰ ਜਿੱਤ ਹਾਸਲ ਹੋਈ ਸੀ ਇਹਦੇ ਵਿੱਚ ਤਾਂ ਤੁਹਾਡੀ ਅਮਰੀਕਾ ਨੇ ਮਦਦ ਕੀਤੀ ਸੀ,
ਗੱਲ ਕੀਤੀ ਸੀ।
ਹਾਂ, ਸੋ ਕਹਿੰਦੇ ਅਮੈਰੀਕਨ ਫੌਜੀ ਜਿਹੜੇ ਸ਼ਹੀਦ ਹੋਏ ਨੇ, ਕਹਿੰਦੇ ਮੈਨੀ ਅਮੈਰੀਕਨਸ ਡਾਈਡ ਇਨ ਚਾਈਨਾਸ ਕੁਐਸਟ ਫਾਰ ਵਿਕਟਰੀ ਐਂਡ ਗਲੋਰੀ, ਆਈ ਹੋਪ ਦੇ ਆਰ ਰਾਈਟਫੁਲੀ ਆਨਰਡ ਐਂਡ ਰਿਮੈਂਬਰਡ, ਕਿ ਉਹਨਾਂ ਨੂੰ ਵੀ ਤੁਸੀਂ ਸ਼ਰਧਾਂਜਲੀ ਦੇਵੋਗੇ। ਕਹਿੰਦੇ ਕਿ ਇਹ ਵੱਡਾ ਸਵਾਲ ਹੈ ਸ਼ੀ ਜਿਨਪਿੰਗ ਵਾਸਤੇ ਕਿ ਇਸ ਚੀਜ਼ ਦਾ ਉਹ ਜ਼ਿਕਰ ਕਰਨਗੇ ਕਿ ਨਹੀਂ। ਨਾਲ ਉਹਨਾਂ ਨੇ ਵਿਜੇ ਜੀ ਫਿਰ ਅੱਗੋਂ ਕਿਹਾ, ਕਹਿੰਦੇ ਮੇ ਪ੍ਰੈਜ਼ੀਡੈਂਟ ਸ਼ੀ ਐਂਡ ਦ ਵੰਡਰਫੁਲ ਪੀਪਲ ਆਫ ਚਾਈਨਾ ਹੈਵ ਅ ਗ੍ਰੇਟ ਐਂਡ ਲਾਸਟਿੰਗ ਡੇ ਆਫ ਸੈਲੀਬ੍ਰੇਸ਼ਨ, ਪਲੀਜ਼ ਗਿਵ ਮਾਈ ਵਾਰਮਸਟ ਰਿਗਾਰਡਸ ਟੂ ਵਲਾਦੀਮਿਰ ਪੁਤਿਨ ਐਂਡ ਕਿਮ ਜੋਂਗ ਉਨ ਐਸ ਯੂ ਕੰਸਪਾਇਰ ਅਗੇਂਸਟ ਦ ਯੂਨਾਈਟਿਡ ਸਟੇਟਸ ਆਫ ਅਮੈਰੀਕਾ,
ਜੀ
ਕਿ ਤੁਸੀਂ ਸਾਡੇ ਖਿਲਾਫ ਕੋਈ ਸਾਜ਼ਿਸ਼
ਕਰ ਰਹੇ ਹੋ। ਵਾਸੂ ਜੀ, ਚਾਈਨਾ ਨੇ ਜਿਹੜੇ ਆਪਣੇ ਮਿਲਟਰੀ ਐਸੈਟਸ ਉੱਥੇ ਡਿਸਪਲੇ ਕੀਤੇ ਨੇ, ਉਹਦੇ ਵਿੱਚ ਇੱਕ ਉਹ ਰੋਬੋਟਿਕ ਵਾਲਵਸ ਵੀ ਨੇ, ਜਿਹੜੇ ਉਹ ਜਿਹੜਾ ਕਿ ਰੋਬੋਟ ਆ ਕਿ ਉਹ ਹੈਗਾ ਜਿਵੇਂ ਭੇੜੀਏ ਦੀ ਸ਼ਕਲ ਦਾ ਰੋਬੋਟ ਆ ਉਹ, ਪਰ ਉਹਨੂੰ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਉਤਾਰ ਸਕਦੇ ਹੋ। ਬੇਸਿਕਲੀ ਜਿਹੜਾ ਨੋਨ ਹਿਊਮਨ ਕੰਬੈਟ ਵਾਲਾ ਸਿਸਟਮ ਚਾਈਨਾ ਨੇ ਡਿਵੈਲਪ ਕੀਤਾ, ਉਹ ਵੀ ਕੱਲ੍ਹ ਡਿਸਪਲੇ ਕੀਤਾ ਗਿਆ।
ਸੋ ਬਹੁਤ ਸਾਰੇ ਨਵੇਂ ਵੈਪਨਸ ਉਹਨਾਂ ਨੇ ਜਿਹੜੇ ਪਹਿਲਾਂ ਕਦੇ ਵੀ ਕਦੇ ਰਿਵੀਲ ਨਹੀਂ ਕੀਤੇ ਉਹ ਕੱਲ੍ਹ ਡਿਸਪਲੇ ਕੀਤੇ। ਸੋ ਉਹਨਾਂ ਨੇ ਲੇਜ਼ਰ ਵੈਪਨਸ, ਨਿਊਕਲੀਅਰ ਬੈਲਿਸਟਿਕ ਮਿਜ਼ਾਈਲਸ, ਅੰਡਰ ਵਾਟਰ ਡਰੋਨਸ, ਇਸ ਤਰ੍ਹਾਂ ਦੀ ਬਹੁਤ ਸਾਰੀ ਉਹਨਾਂ ਨੇ ਇਕਵਿਪਮੈਂਟ, ਨਵੀਂ ਡਿਫੈਂਸ ਇਕਵਿਪਮੈਂਟ ਕੱਲ੍ਹ ਡਿਸਪਲੇ ਕੀਤੀ ਆ, ਅਤੇ ਅਮਰੀਕਾ ਵਾਲੇ ਇੱਕ ਥੋੜ੍ਹਾ ਜਿਹਾ ਹੁਣ ਘਬਰਾਏ ਤਾਂ ਹੋਏ ਨੇ।
ਅਤੇ ਅੱਛਾ ਵਾਸੂ ਜੀ, ਅਮਰੀਕਾ ਦੀ ਗੱਲ ਜੇ ਕਰ ਰਹੇ, ਕੁਇਕਲੀ ਬਸ ਇੱਕ ਲਾਈਨ 'ਚ ਇਹ ਗੱਲ ਨਿਬੇੜਦੀ ਹੈ ਕਿ ਮਾਰਕ ਕਾਰਨੀ ਨੇ ਅੱਜ ਇਹ ਗੱਲ ਕਨਫਰਮ ਕੀਤੀ ਹੈ ਕਿ ਸੋਮਵਾਰ ਨੂੰ ਉਹਨਾਂ ਦੀ, ਮਤਲਬ ਪਰਸੋਂ, ਡੋਨਲਡ ਟਰੰਪ ਦੇ ਨਾਲ ਲੰਬੀ ਗੱਲਬਾਤ ਹੋਈ ਆ। ਸੋ ਉੱਧਰਲੇ ਪਾਸੇ ਵੀ ਕੋਈ ਨਾ ਕੋਈ ਜਿਹੜੀ ਕਾਰਵਾਈ ਆ ਉਹ ਚੱਲਦੀ ਪਈ ਆ। ਕੈਨੇਡਾ ਅਤੇ ਅਮਰੀਕਾ ਵਿਚਕਾਰ ਅਜੇ ਵੀ ਟ੍ਰੇਡ ਨੂੰ ਲੈ ਕੇ ਕੋਈ ਜਿਹੜੀ ਪੱਕੀ ਡੀਲ ਆ ਉਹ ਹੋ ਨਹੀਂ ਸਕੀ।
ਇਹਦੇ ਬਾਰੇ ਕੋਈ ਡਿਟੇਲ ਜਾਰੀ ਨਹੀਂ ਕੀਤੀ ਉਹਨਾਂ ਨੇ, ਕਹਿੰਦੇ ਗੁੱਡ ਗੱਲਬਾਤ ਹੋਈ ਹੈ
ਜੀ।
ਗੋਡਿਆ ਨਿਆ ਸੀ ਅਲਾ ਬੁਹਾਰਿਆ
ਸਾਰਾ ਕੁਝ ਹੀ ਸਮਾਂ ਦੇਣ ਲਈ ਬਹੁਤ
ਥੈਂਕ ਯੂ।
ਗੁੱਡ ਡੇ, ਥੈਂਕ ਯੂ। ਸ਼ਾਮੀ ਸੁਣਦੇ ਹਾਂ, ਸਵੇਰੇ ਗੱਲ ਕਰ।
ਥੈਂਕ ਯੂ ਜੀ।